ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤਰੀਕ ਅੱਜ 29 ਅਗਸਤ 2021 8:01 ਘੜੀ ਦੇ ਉੱਤੇ ਹੋ ਗਏ ਨੇ ਦਿਨ ਐਤਵਾਰ ਚੜ੍ਹ ਚੁੱਕਾ ਹੈ ਉਮੀਦ ਅਤੇ ਅਰਦਾਸ ਕਰਦੇ ਹਾਂ ਕਿ ਆਪ ਵੀ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਔਰ ਆਓ ਫਿਰ ਸਾਰੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋਣਗੇ ਸਾਡੇ ਨਾਲ ਸਿਡਨੀ ਤੋਂ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਬਿੱਟਾ ਜੀ ਭਾਰਤ ਤੋਂ ਸਾਡੇ ਨਾਲ ਜੁੜਨਗੇ ਔਰ ਅਸੀਂ ਬਹੁਤ ਸਾਰਾ ਚਿੰਤਨ ਜਾਣਕਾਰੀਆਂ ਗਿਆਨ ਹਾਸਾ ਮਜ਼ਾਕ ਅਤੇ ਮਸਲਿਆਂ ਦੇ ਹੱਲ ਸਾਰੇ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੋ ਘੰਟਿਆਂ 'ਚ ਤੁਹਾਡਾ ਸਾਥ ਸਾਡੇ ਨਾਲ ਹੈ ਇਹ ਸਾਨੂੰ ਯਕੀਨ ਹੈ ਸਵੇਰ ਦੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਗੁਰਬਾਣੀ ਵਿਚਾਰ ਔਰ ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ ਸਹਿਜ ਪਾਠ ਵੀ ਚੱਲ ਰਹੇ ਨੇ ਸੋ ਇਹ ਕੜੀ ਨੂੰ ਅੱਗੇ ਤੋਰਦੇ ਹੋਏ ਵਿਚਾਰਾਂ ਵੀ ਹੋਣਗੀਆਂ ਮੌਸਮ ਦੀ ਜਾਣਕਾਰੀ ਵੀ ਆਪਾਂ ਲਵਾਂਗੇ ਅਤੇ ਨਾਲ ਦੀ ਨਾਲ ਇੱਕ ਦੋ ਗੀਤ ਵੀ ਸੋਹਣੇ ਸੋਹਣੇ ਪੇਸ਼ ਕੀਤੇ ਜਾਣਗੇ ਅੱਜ ਸਮਾਂ ਆਪਾਂ ਦੇਖ ਲਈਏ ਬਾਕੀ ਸ਼ਹਿਰਾਂ ਦਾ ਐਡਲੇਟ ਦੇ ਵਿੱਚ 7:32 ਹੈ 6:02 ਸੁਬਾਹ ਦੇ ਪਰਥ ਦੇ ਵਿੱਚ ਨੇ 3:32 ਭਾਰਤ ਦੇ ਵਿੱਚ ਨੇ ਔਰ 28 ਤਰੀਕ ਸ਼ਨਿਚਰਵਾਰ ਦੀ ਅੱਧੀ ਰਾਤ ਹੋਣ ਵਾਲੀ ਹੈ 11:02 ਲੰਡਨ ਦੇ ਵਿੱਚ ਹੈ ਔਰ ਸ਼ਾਮਾਂ ਪੈ ਚੁੱਕੀਆਂ ਨੇ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 6:03 ਵੈਨਕੂਵਰ ਅਤੇ LA ਦੇ ਵਿੱਚ ਦੁਪਹਿਰ ਢਲ ਚੁੱਕੀ ਹੈ 3:03 ਹੋ ਚੁੱਕੇ ਨੇ ਤਰੀਕ 28 ਚੱਲ ਰਹੀ ਹੈ ਸ਼ਨਿਚਰਵਾਰ ਉੱਤੇ ਸੋ ਐਤਵਾਰ ਨੂੰ ਕਾਫੀ ਗਤੀਵਿਧੀਆਂ ਕਰਨੀਆਂ ਹੁੰਦੀਆਂ ਹੁਣ ਤਾਂ ਤਕਰੀਬਨ ਸਾਰੇ ਦਿਨ ਹੀ ਐਤਵਾਰ ਲੱਗ ਰਹੇ ਨੇ ਕਿਉਂਕਿ ਲੋਕਡਾਊਨ ਚੱਲ ਰਿਹਾ ਪਹਿਲਾਂ ਕੰਮਾਂ ਕਾਰਾਂ 'ਚ ਬਹੁਤ ਜ਼ਿਆਦਾ ਬਿਜ਼ੀ ਰਹਿਣ ਕਰਕੇ ਐਤਵਾਰ ਦੀ ਮਹਾਨਤਾ ਹੁੰਦੀ ਸੀਗੀ ਜਿਸ ਨੂੰ ਗੁਰਬਾਣੀ ਦੇ ਵਿੱਚ ਆਦਿਤਵਾਰ ਕਿਹਾ ਹੈ ਐਤਵਾਰ ਨਹੀਂ ਕਿਹਾ ਆਦਿਤਵਾਰ ਆਦਿਤਵਾਰ ਤੋਂ ਐਤਵਾਰ ਬਣਿਆ ਹੈ ਸੋ ਇਹ ਆਦਿ ਦਾ ਦਿਨ ਹੈ ਇੱਥੇ ਸਾਰਾ ਕੁਛ ਖੜ ਜਾਂਦਾ ਹੈ ਦੁਬਾਰਾ ਫਿਰ ਸਟਾਰਟ ਹੁੰਦਾ 7ਵੇਂ ਦਿਨ ਤੋਂ ਬਾਅਦ ਸੋ ਸਾਰੀ ਸ੍ਰਿਸ਼ਟੀ ਬਣਾ ਕੇ ਸਾਰਾ ਕੁਛ ਬਣਾ ਕੇ ਫਿਰ ਆਦਿ ਦਾ ਦਿਨ ਆਉਂਦਾ ਹੈ ਉਸ ਨੂੰ ਚੇਤੇ ਕਰਨ ਦਾ ਦਿਨ ਆਉਂਦਾ ਹੈ ਇਹ ਹੈ ਮਹਾਨਤਾ ਐਤਵਾਰ ਦੀ ਸੋ ਅੱਜ ਆਦਿਤਵਾਰ ਵਾਲੇ ਦਿਨ ਆਪਾਂ ਗੱਲ ਕਰਾਂਗੇ ਕਿ ਅਸੀਂ ਵੀ ਸਾਰਾ ਹਫ਼ਤਾ ਜਾਂ ਸਾਰੀ ਜ਼ਿੰਦਗੀ ਘਰ ਬਣਾਉਣ ਦੇ ਵਿੱਚ ਲਾਉਂਦੇ ਹਾਂ ਆਪਣਾ ਕੰਸਟਰਕਸ਼ਨਸ ਕਰਦੇ ਹਾਂ ਕ੍ਰੀਏਟਿਵ ਬਣਦੇ ਹਾਂ ਬਹੁਤ ਕੁਛ ਕਰਦੇ ਹਾਂ ਕੱਲ੍ਹ ਦੇ ਪ੍ਰੋਗਰਾਮ 'ਚ ਅਮਰੀਕ ਸਿੰਘ ਫਲੋਰਾ ਦੇ ਨਾਲ ਗੱਲਾਂ ਬਾਤਾਂ ਚੱਲੀਆਂ ਸੀ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ $1200 ਹਰ ਰੋਜ਼ ਪਿਛਲੇ 3 ਮਹੀਨੇ ਤੋਂ ਘਰਾਂ ਦਾ ਭਾਅ ਵੱਧ ਰਿਹਾ ਆ ਸਿਡਨੀ ਦੇ ਵਿੱਚ ਚਿੰਤਾ ਦਾ ਵਿਸ਼ਾ ਜਿਹੜਾ ਘਰ ਤਕਰੀਬਨ 9 ਲੱਖ ਦਾ ਹੁੰਦਾ ਸੀ ਅਤੇ ਉਹ ਅੱਜ 1.5 ਮਿਲੀਅਨ ਤੱਕ ਪਹੁੰਚ ਚੁੱਕਾ ਆ ਉਸ ਦੀਆਂ ਕੀ ਵਜ੍ਹਾ ਨੇ ਇਹ ਸਾਰੀਆਂ ਕੱਲ੍ਹ ਅਸੀਂ ਘੋਖੀਆਂ ਸੀ ਤੁਸੀਂ ਪੋਡਕਾਸਟ ਵਿੱਚ ਸੁਣ ਸਕਦੇ ਹੋ ਪਰ ਹਰ ਮਨੁੱਖ ਦਾ ਖਾਸ ਕਰਕੇ ਔਰਤ ਦਾ ਇਹ ਟੀਚਾ ਹੁੰਦਾ ਇਹ ਵਿਜ਼ਨ ਹੁੰਦਾ ਇਹ ਸੁਪਨਾ ਹੁੰਦਾ ਕਿ ਆਪਣਾ ਘਰ ਹੋਵੇ ਸ਼ੁਰੂਆਤੀ ਦੌਰਾਂ ਦੇ ਵਿੱਚ ਜਦੋਂ ਅਸੀਂ ਪ੍ਰਵਾਸ ਕਰਦੇ ਹਾਂ, ਮਾਈਗ੍ਰੇਟ ਕਰਦੇ ਹਾਂ, ਤਾਂ ਅਸੀਂ ਕਿਰਾਏ ਦੇ ਘਰਾਂ ਦੇ ਵਿੱਚ ਰਹਿੰਦੇ ਹਾਂ, ਸਾਡਾ ਉਹਦੇ ਨਾਲ ਇੰਨਾ ਮੋਹ ਪਿਆਰ ਨਹੀਂ ਹੁੰਦਾ। ਔਰ ਬਹੁਤ ਸਾਰੀਆਂ ਕੰਪਲੇਂਟਸ ਵੀ ਆਉਂਦੀਆਂ ਕਿ ਕਿਰਾਏਦਾਰ ਜਿਹੜੇ ਆ ਉਹ ਘਰਾਂ ਦੀ ਦੇਖਭਾਲ ਨਹੀਂ ਕਰਦੇ, ਢਹਿਣ ਵਾਲਾ ਕਰ ਦਿੰਦੇ ਨੇ। ਉਹਦਾ ਕਾਰਨ ਹੈ ਕਿ ਉਹ ਉਹਨਾਂ ਨੇ ਆਪ ਨਹੀਂ ਬਣਾਇਆ ਹੁੰਦਾ, ਉਹਨਾਂ ਦਾ ਆਪਣਾ ਨਹੀਂ ਹੁੰਦਾ, ਉਹ ਕਿਰਾਏ 'ਤੇ ਰਹਿ ਰਹੇ ਹੁੰਦੇ ਆ, ਸੋ ਕੇਅਰ ਥੋੜ੍ਹੀ ਘੱਟ ਹੋ ਜਾਂਦੀ। ਪਰ ਮੈਂ ਬਹੁਤ ਸਾਰੇ ਇਹੋ ਜਿਹੇ ਵੀ ਸੱਜਣ ਨੌਜਵਾਨ ਲੜਕੇ ਜਾਣਦੇ ਜਿਹੜੇ ਬਹੁਤ ਕੇਅਰ ਕਰਦੇ ਨੇ, ਜਿੱਥੇ ਚੱਲ ਜਾਂਦੇ ਨੇ ਐਨ ਵਧੀਆ ਰਹਿੰਦੇ ਨੇ। ਖੈਰ, ਅਤੇ ਮਿਹਨਤ ਕਰਕੇ ਟਾਰਗੇਟ ਕੀ ਹੁੰਦਾ, ਪੱਕੇ ਹੋਣਾ, ਪੱਕੇ ਹੋ ਕੇ ਆਪਣਾ ਘਰ ਬਣਾਉਣਾ, ਅਤੇ ਇਸ ਤਰ੍ਹਾਂ ਚੱਲਦਾ ਕੰਮ। ਜਦੋਂ ਆਪਣਾ ਘਰ ਹੁੰਦਾ, ਜੇ ਬਣਿਆ ਬਣਾਇਆ ਲਵੋ ਉਹਦੇ ਨਾਲ ਥੋੜ੍ਹਾ ਘੱਟ ਮੋਹ ਪਿਆਰ ਹੁੰਦਾ, ਪਰ ਅਗਰ ਤੁਸੀਂ ਆਪ ਕੰਸਟਰਕਸ਼ਨ ਕਰੋ ਤਾਂ ਜ਼ਿਆਦਾ ਪਿਆਰ ਹੁੰਦਾ ਹੈ। ਹੁਣ ਅੱਗੇ ਵੀ ਅਸੀਂ ਕਈ ਵਾਰੀ ਇਹ ਫਾਰਮੂਲੇ ਦੱਸੇ ਆ, ਗੱਲ ਕੀਤੀ ਆ ਕਿ ਆਪਣਾ ਘਰ ਬਣਾਉਣ ਦੇ ਲਈ ਕੀ ਕੀ ਚਾਹੀਦਾ, ਕਿੰਨਾ ਕੁ ਸਬਰ, ਕਿੰਨਾ ਕੁ ਸੰਤੋਖ, ਕਿੰਨੀ ਕੁ ਮਿਹਨਤ ਚਾਹੀਦੀ ਹੈ। ਇਹ ਫਾਰਮੂਲਾ ਮੈਂ ਆਪਣੇ ਫਾਦਰ ਸਾਹਿਬ ਤੋਂ ਸਿੱਖਿਆ ਸੀ, ਉਹਨਾਂ ਨੇ ਵੀ ਇਸੇ ਤਰ੍ਹਾਂ ਕੀਤਾ ਸੀ। ਜੋਬਾਂ ਕੀਤੀਆਂ ਉਹਨਾਂ ਨੇ ਆ ਕੇ, ਬੜੀਆਂ 3-4 ਸਾਲ ਮਤਲਬ ਕਿਰਾਏ 'ਤੇ ਘਰਾਂ 'ਤੇ ਰਹੇ, ਛੋਟੇ ਘਰ 'ਚ ਰਹੇ, ਮਿਹਨਤ ਕੀਤੀ, 3-3 ਜੋਬਾਂ ਕੀਤੀਆਂ, ਅਤੇ ਸਿਰਫ ਐਤਵਾਰ ਦੀ ਅੱਧੀ ਦਿਹਾੜੀ ਔਫ ਹੁੰਦੀ ਸੀ, ਕਰਦੇ ਹੁੰਦੇ ਸੀ। ਉਹ 'ਚੋਂ ਮਿਹਨਤ ਕਰਕੇ ਪਿੱਛੇ ਸਾਨੂੰ ਵੀ ਪੜ੍ਹਾਇਆ, ਪਿਛਲੇ ਕਰਜ਼ੇ ਵੀ ਲਾਏ, ਦੇਖਭਾਲ ਵੀ ਕੀਤੀ, ਘਰ ਵੀ ਮੇਨਟੇਨ ਕੀਤਾ, ਬਣਾਇਆ ਵੀ। ਸੋ ਇੱਥੇ ਵੀ 4-5 ਸਾਲ ਦੇ ਵਿੱਚ ਘਰ ਬਣਾਇਆ, ਡਿਪੋਜ਼ਿਟ ਦਿੱਤਾ। ਇਹ ਕਿੰਨਾ ਕੁ ਔਖਾ ਆ, ਔਖਾ ਆ ਅਗਰ ਮਿਹਨਤ ਕਰਨੀ ਆ। ਹੁਣ ਇਹਦੇ ਵਿੱਚ ਸੈਕਰੀਫਾਈਜ਼ ਕੀ ਆ? ਸੈਕਰੀਫਾਈਜ਼ ਇਹ ਆ ਕਿ 3 ਜੋਬਾਂ ਦਾ ਮਤਲਬ ਹੈਗਾ ਕਿ 15-16 ਘੰਟੇ ਰੋਜ਼ ਕੰਮ ਕਰਨਾ, ਸੇਵਿੰਗ ਕਰਨੀ, ਸਾਦਾ ਖਾਣਾ, ਟੈਲੀਫੋਨ ਅੱਜ ਕੱਲ੍ਹ ਆ ਗਏ, ਉਦੋਂ ਤਾਂ ਹੁੰਦੇ ਨਹੀਂ ਸੀ, ਉਹਨਾਂ ਦੇ ਖਰਚੇ ਘਟਾਉਣੇ, ਰਾਈਡ ਸ਼ੇਅਰਿੰਗ ਕਰਨੀ, ਇੱਕ ਦੂਜੇ ਦੇ ਨਾਲ ਚੱਲ ਜਾਣਾ, ਜੇ ਸ਼ੋਪਿੰਗ ਜਾਣਾ ਤਾਂ ਇਕੱਠੇ, ਕਹਿਣਾ ਤੂੰ ਚੱਕ ਲਿਆ ਬਈ, ਲੋੜ ਦੀਆਂ ਹੀ ਚੀਜ਼ਾਂ ਵਰਤਣੀਆਂ, ਵਾਧੂ ਚੀਜ਼ਾਂ ਨਹੀਂ ਲੈਣੀਆਂ। ਸੋ ਇਹੋ ਜਿਹੀ ਸੰਜਮ ਦੀ ਜ਼ਿੰਦਗੀ ਦੇ ਨਾਲ ਫਿਰ ਕੁਛ ਬਣਦਾ ਆ, ਫਾਸਟ ਬਣਦਾ। ਉਦੋਂ ਉਹ ਮੈਨੂੰ ਯਾਦ ਹੈ ਕਿ ਉਹ 10 ਸਾਲ ਇੰਡੀਆ ਨਹੀਂ ਸੀ ਗਏ, ਇੱਦਾਂ ਸੇਵਿੰਗ ਹੁੰਦੀ ਹੈ। ਇਹੋ ਜਿਹੀ ਕਹਾਣੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇੱਕ, ਕਿਉਂਕਿ ਕੱਲ੍ਹ ਇਹ ਗੱਲ ਚੱਲੀ ਸੀ ਘਰ ਬਣਾਉਣ ਦੀ, ਕਿ ਇੱਕ ਨੌਜਵਾਨ ਜਿਹੜੇ ਨੇ ਉਹ ਸੇਧ ਲੈਣਗੇ ਇਸ ਤੋਂ। ਅੱਜ ਖਬਰ ਛਪੀ ਹੈ ਤਾਂ ਕਰਕੇ ਮੈਂ ਸ਼ੇਅਰ ਕਰਨ ਲੱਗਾ ਤੁਹਾਡੇ ਨਾਲ, news.com ਦੇ ਉੱਤੇ ਫਾਈਨੈਂਸ ਸੈਕਸ਼ਨ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਛਪੀ ਹੈ ਕਿ ਇੱਕ ਯੂਨੀ ਸਟੂਡੈਂਟਸ ਨੇ ਮੈਲਬਨ ਦੇ ਵਿੱਚ $18 ਘੰਟੇ 'ਤੇ ਕੰਮ ਕਰਕੇ ਲਗਜ਼ਰੀ ਹੋਮ, ਲਗਜ਼ਰੀ ਘਰ ਦੀ ਖਰੀਦਿਆ, ਲਗਜ਼ਰੀ ਘਰ, ਲਗਜ਼ਰੀ ਅਪਾਰਟਮੈਂਟ। ਔਰ ਇਹ ਅਪਾਰਟਮੈਂਟ ਸਕਾਈ ਗਾਰਡਨ ਕੰਪਲੈਕਸ ਈਸਟਨ ਮੈਲਬਨ ਦੇ ਵਿੱਚ, ਜਿਹੜਾ ਗਲੈਨ ਵੇਵਰਲੀ ਇਲਾਕਾ ਆ, ਉੱਥੇ ਉਹਨੂੰ ਖਰੀਦਿਆ ਮਈ ਦੇ ਵਿੱਚ। RMIT ਦਾ ਸਟੂਡੈਂਟ ਹੈ ਅਤੇ 5,10,000 ਇਸ ਅਪਾਰਟਮੈਂਟ ਦੀ, ਇੱਕ ਬੈੱਡਰੂਮ ਦੀ ਕੀਮਤ ਹੈ। ਅਤੇ ਉਹ ਕੈਫੇ ਦੇ ਵਿੱਚ $18 ਘੰਟੇ ਦੇ ਕੰਮ ਹੁਣ ਸ਼ੁਰੂ ਕੀਤਾ, 8 ਘੰਟੇ ਹਰ ਰੋਜ਼ ਕਰਦਾ ਹੈ। ਅਤੇ ਉਸ ਤੋਂ ਬਾਅਦ ਉਸਨੇ ਦੂਜੀ ਜੋਬ ਸ਼ੁਰੂ ਕੀਤੀ, ਉਹ ਵੀ ਕੈਫੇ ਦੇ ਵਿੱਚ ਹੀ, ਜਿੱਥੇ $21 ਘੰਟੇ ਦੇ ਉਹਨੂੰ ਕੈਜੂਅਲ ਮਿਲਦੇ ਨੇ। 7 ਦਿਨ ਕਰਦਾ ਕੰਮ, ਅਤੇ ਨਾਲ ਉਹ ਪਾਰਟ ਟਾਈਮ ਹਿਊਮਨ ਰਿਸੋਰਸਿਸ ਦੀ ਡਿਗਰੀ ਵੀ ਕਰਦਾ ਹੈ। ਉਹ ਕਹਿੰਦਾ ਹੈ ਕਿ ਮੇਰੀ ਕੋਈ ਸੋਸ਼ਲ ਲਾਈਫ ਨਹੀਂ ਹੈਗੀ, ਮੈਂ ਕਿਤੇ ਵੀ ਆਪਣੇ ਫਰੈਂਡਸ ਦੇ ਨਾਲ ਬਹੁਤਾ ਨਹੀਂ ਜਾਂਦਾ, ਕਿਤੇ ਕਿਤੇ ਜਾਂਦਾ ਮਹੀਨੇ 'ਚ ਇੱਕ ਅੱਧੀ ਵਾਰੀ, ਪਰ ਮੈਂ ਗੱਲਾਂ ਬਾਤਾਂ ਕਰਨ ਜਾਂਦਾ, ਮੈਂ ਪੈਸੇ ਸੁੱਟਣ ਨਹੀਂ ਜਾਂਦਾ, ਕਿਉਂਕਿ ਕੈਫਿਆਂ 'ਚ ਜਾਣਾ ਹੁੰਦਾ ਫਰੈਂਡਸ ਨਾਲ, ਕੈਫੇ 'ਚ ਉਹ ਖੁਦ ਕੰਮ ਕਰਦਾ ਹੈ। ਸੋ ਉਹ ਕਹਿੰਦਾ ਮੇਰੇ ਖਰਚੇ ਬਹੁਤ ਘੱਟ ਹੈ, ਹਾਂ ਮੈਂ ਮਾਪੇ ਨੂੰ ਮਿਲਦਾ, ਮੈਂ ਉਹਦੇ ਨਾਲ ਰਹਿੰਦਾ ਹਾਂ ਵੀ, ਅਤੇ ਮੇਰੀ ਗਰਲਫ੍ਰੈਂਡ ਵੀ ਆ, ਉਹ ਵੀ ਕੰਮ ਕਰਦੀ ਆ। ਅਤੇ ਉਹਨੇ ਸੋਚਿਆ ਵੀ ਮੈਂ ਆਪਣੀ ਜਿਹੜੀ ਲਾਈਫ ਹੈ ਥੋੜ੍ਹੀ ਜਿਹੀ ਟਰੈਕ 'ਤੇ ਲਿਆਵਾਂ, ਕਿੱਦਾਂ ਲਿਆਵਾਂ, ਪੇਰੈਂਟਸ ਤੋਂ ਗਾਈਡੈਂਸ ਲਈ। ਅਤੇ ਉਹ ਕਹਿੰਦਾ ਵੀ ਮੈਂ ਆਪਣਾ ਅਪਾਰਟਮੈਂਟ ਲੈ ਲਾਂ ਜੋਬ ਦੇ ਨਾਲ ਹੀ। ਅਤੇ ਉਸਨੂੰ ਸੇਧ ਮਿਲੀ ਅਤੇ ਉਹਨੇ 6 ਮਹੀਨੇ ਦੇ ਵਿੱਚ $50,000 ਜੋੜ ਲਿਆ। ਜੋੜਨਾ, ਸੇਵਿੰਗ, ਇੱਥੇ ਇਹ ਕੀ ਪੁਆਇੰਟ ਹੈ ਕਿ ਇੱਕ ਹੁੰਦਾ ਪੈਸਾ ਕਮਾਉਣਾ, ਪੈਸਾ ਕਮਾ ਕੇ ਉਡਾਉਣਾ, ਖਰਚੀ ਜਾਣਾ, ਉਹਨੂੰ ਦੇਖਣਾ ਹੀ ਨਹੀਂ। ਇੱਕ ਹੁੰਦਾ ਪੈਸਾ ਕਮਾਉਣਾ ਅਤੇ ਉਹਨੂੰ ਜੋੜਨਾ, ਜੋੜਨਾ ਇਸ ਵੇਲੇ ਲੋੜ ਪੈਂਦੀ ਹੈ ਜੋੜਨ ਦੀ, ਪਰ ਜਿੱਥੇ ਖਰਚਣ ਦੀ ਫਿਰ ਜਦੋਂ ਲੋੜ ਪੈਂਦੀ ਉੱਥੇ ਖਰਚਣ ਦੀ ਵੀ ਬਿਰਤੀ ਹੁੰਦੀ ਹੈ। ਕਈ ਲੋਕ ਜੋੜਦੇ ਹੀ ਸਾਰੀ ਉਮਰ ਚੱਲ ਜਾਂਦੇ ਨੇ, ਉਹ ਪੈਸਾ ਖਰਾਬ ਹੋ ਜਾਂਦਾ। ਖੈਰ ਇਸ ਸਟੇਜ ਦੇ ਵਿੱਚ ਇਹ ਜਿਹੜਾ ਨੌਜਵਾਨ ਮਿਸਟਰ ਫੈਂਗ ਸੀਗਾ ਚਾਈਨੀਜ਼ ਬੈਕਗਰਾਊਂਡ ਤੋਂ, ਇਹਨੇ ਜੋੜਿਆ 50,000 ਦੇ ਵਿੱਚ ਜੋੜ ਕੇ ਡਿਪੋਜ਼ਿਟ ਦਿੱਤਾ, ਕੰਮ ਕੀਤਾ, ਮਿਹਨਤ ਕੀਤੀ ਅਤੇ ਉਹ ਘਰ ਵਾਲਾ ਬਣ ਗਿਆ ਵਿਦਆਊਟ ਵਾਈਫ। ਖੈਰ ਉਹ ਵੀ ਆ ਜਾਏਗੀ ਕਿਉਂਕਿ ਜਦੋਂ ਘਰ ਹੋਏਗਾ ਅਪਾਰਟਮੈਂਟ ਤਾਂ ਓਬੀਅਸਲੀ ਚੰਗਾ ਖਾਂਦੇ ਪੀਂਦੇ ਦਾ ਘਰ ਦਾ ਤਾਂ ਹੋ ਹੀ ਜਾਣਾ ਹੈ। ਹੁਣ ਇਹ ਫਾਰਮੂਲੇ ਆ, ਇਹ ਡਿਪੋਜ਼ਿਟ ਇਕੱਲਾ ਉਹ ਨਹੀਂ ਦਿੱਤਾ, ਡਿਪੋਜ਼ਿਟ 50,000 ਉਹਨੂੰ ਦਿੱਤਾ ਪਰ ਉਹ ਅਨਫ ਨਹੀਂ ਸੀਗਾ, ਪੂਰਾ ਨਹੀਂ ਸੀਗਾ। 1,02,000 ਚਾਹੀਦਾ ਸੀ ਸਿਕਿਓਰ ਕਰਨ ਦੇ ਲਈ ਬੈਂਕ ਦੇ ਵਿੱਚ ਲੋਨ 20% ਡਿਪੋਜ਼ਿਟ। ਅਤੇ ਮਿਹਨਤ ਨੂੰ ਦੇਖਦੇ ਹੋਏ ਉਹਦੇ ਪੇਰੈਂਟਸ ਨੇ $52,000 ਉਹਨੂੰ ਦਿੱਤਾ। ਸੋ ਕੁੱਲ ਮਿਲਾ ਕੇ 1,02,000 ਦਾ ਡਿਪੋਜ਼ਿਟ ਦੇ ਕੇ ਘਰ ਲਿਆ, ਜਿਹਦੇ 'ਚੋਂ 50,000 ਮੁੰਡੇ ਨੇ ਆਪ ਕਮਾਇਆ। ਹੁਣ ਪੇਰੈਂਟਸ ਦੀ ਕੀ ਜ਼ਿੰਮੇਵਾਰੀ ਹੈ, ਕੀ ਪੇਰੈਂਟਸ ਦਾ ਰੋਲ ਹੈ, ਇੱਥੇ ਬਣਦਾ ਹੈ ਕਿ ਅਗਰ ਤੁਹਾਡਾ ਬੱਚਾ ਜਿਹੜਾ ਹੈ ਮਿਹਨਤੀ ਹੈ ਤਾਂ ਉਹਦੀ ਮਦਦ ਜ਼ਰੂਰ ਕਰਨੀ ਬਣਦੀ ਆ। ਅਗਰ ਤੁਸੀਂ ਸਿਲਵਰ ਸਪੂਨ ਜਾਂ ਗੋਲਡਨ ਸਪੂਨ ਦੇ ਵਿੱਚ ਖਿਲਾਈ ਜਾਣਾ ਤਾਂ ਉਹਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਔਰ ਪੇਰੈਂਟਸ ਗਾਰੰਟਰ ਵੀ ਬਣੇ ਉਸ ਲੋਨ ਦੇ। ਇੱਕ ਰਿਸਰਚ ਕੀਤੀ ਹੈ, ਡਿਜੀਟਲ ਫਾਈਨੈਂਸ ਐਨਾਲਿਟਿਕਸ ਡਿਪਾਰਟਮੈਂਟ ਹੈ ਕੰਪਨੀ ਆ, ਕਿ ਔਨ ਐਵਰੇਜ ਆਸਟ੍ਰੇਲੀਆ ਦੇ ਵਿੱਚ ਕਿੰਨੇ ਮਾਂ ਬਾਪ, ਕਿੰਨੇ ਪੇਰੈਂਟਸ ਮਦਦ ਕਰਦੇ ਨੇ, ਕਿੰਨੀ ਕੁ ਮਦਦ ਕਰਦੇ ਨੇ ਆਪਣੇ ਬੱਚਿਆਂ ਦੀ। ਉਹਨਾਂ ਦੇ ਮੁਤਾਬਕ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਮਾਪੇ ਆਪਣੇ ਬੱਚਿਆਂ ਨੂੰ ਔਨ ਐਵਰੇਜ $94,000 ਮਦਦ ਕਰਦੇ ਨੇ ਘਰ ਦੇ ਲਈ ਪ੍ਰੋਪਰਟੀ ਮਾਰਕੀਟ ਦੇ ਵਿੱਚ। ਹੁਣ ਇਹ ਜਿਹੜਾ $94,000 ਹੈ, ਇਹਦੀ ਜਿਹੜੀ ਟੋਟਲ ਕੀਮਤ ਬਣਦੀ ਹੈ ਉਹ $35 ਬਿਲੀਅਨ ਬਣਦੀ ਹੈ। $35 ਬਿਲੀਅਨ ਮਾਂ ਬਾਪ ਆਪਣੇ ਬੱਚਿਆਂ ਨੂੰ ਪ੍ਰੋਪਰਟੀ ਮਾਰਕੀਟ ਦੇ ਵਿੱਚ ਮਦਦ ਕਰਦੇ ਨੇ। ਔਰ ਇਹ ਸਾਰੀਆਂ ਇਹ ਜਿਹੜਾ ਮਨੀ ਹੈ, ਇਹ ਪੈਸਾ ਆ, ਇਹ ਅਮਾਊਂਟ ਹੈ ਜਿਹੜਾ ਮੈਂ ਦੱਸਿਆ, ਇਹ HSBC, AMP ਅਤੇ ਬੈਂਕ ਆਫ ਕੁਈਨਜ਼ਲੈਂਡ ਨੂੰ ਰਲਾ ਕੇ ਵੀ ਵੱਡਾ ਬਣਦਾ ਹੈ। ਉਹਨਾਂ ਕੋਲ ਵੀ ਇੰਨਾ ਪੋਰਟਫੋਲੀਓ ਨਹੀਂ ਜਿੰਨਾ ਮਾਂ ਬਾਪ ਆਪਣਾ ਬੱਚਿਆਂ ਨੂੰ ਮਦਦ ਕਰਦੇ ਨੇ। ਸੋ ਪੜ੍ਹ ਵੀ ਰਿਹਾ ਨੌਜਵਾਨ, ਕੰਮ ਵੀ ਦੋ ਜੋਬਾਂ ਕਰ ਰਿਹਾ, ਆਪਣੀ ਲੋੜ ਮੁਤਾਬਕ ਸੋਸ਼ਲ ਲਾਈਫ ਵੀ ਕਰ ਰਿਹਾ ਅਤੇ ਘਰ ਦਾ ਮਾਲਕ ਵੀ ਬਣੇਗਾ, ਹੌਲੀ ਹੌਲੀ ਗੱਡੀਆਂ ਦਾ ਮਾਲਕ ਵੀ ਬਣੇਗਾ। ਆਹੀ ਮਿਹਨਤ ਵਾਲਾ ਟਾਈਮ ਹੈ, ਮਿਹਨਤ ਕਰੇਗਾ। ਸਾਡਾ ਐਟੀਚਿਊਡ ਸਾਡੇ ਪੇਰੈਂਟਸ ਦਾ ਕੀ ਹੋ ਰਿਹਾ, ਉਹ ਸਾਰੀ ਉਮਰ ਕੰਮੇ ਕਰਨਾ, ਇਹਨੂੰ ਘੁੰਮ ਫਿਰ ਲੈਣ ਦਿਓ, ਐਸ਼ ਕਰ ਲੈਣ ਦਿਓ, ਆਹੀ ਉਮਰ ਹੈ ਇਹਦੀ, ਆਹੀ ਉਮਰ ਚੰਡਣ ਦੀ ਆ, ਆਹੀ ਉਮਰ ਮਿਹਨਤ ਕਰਨ ਦੀ ਆ, ਆਹੀ ਉਮਰ ਰੱਬ ਦਾ ਨਾਮ ਜਪਣ ਦੀ ਵੀ ਹੁੰਦੀ ਆ। ਸੋ ਆਪਣੇ ਜਿਹੜੇ ਐਟੀਚਿਊਡ ਹੈ ਸੋਸਾਇਟੀ ਦੇ ਪ੍ਰਤੀ, ਰਹਿਣ ਦੇ ਪ੍ਰਤੀ, ਅਗਰ ਮਿਹਨਤ ਕਰੀਏ, ਟਾਈਮ ਸਿਰ ਕਰੀਏ ਤਾਂ ਉਹਦਾ ਫਲ ਜ਼ਰੂਰ ਮਿਲਦਾ। ਸੋ ਇਹ ਸੀ ਅੱਜ ਦਾ ਵਿਚਾਰ। ਪਰ ਸਾਡੇ ਕਈ ਮਿੱਤਰ ਇਹੋ ਜਿਹੇ ਨੇ ਕਿ ਉਹ ਵੀ ਇੱਦਾਂ ਦੇ ਹੀ ਸੀਗੇ, ਉਹਨਾਂ ਨੂੰ ਹੁਣ ਇਹ ਸਟੋਪ ਕਰਨਾ ਪੈਂਦਾ ਵੀ ਭਾਈ ਬੱਸ ਕਰ, ਥੋੜ੍ਹਾ ਘਟਾ ਲਾ, ਉਹਦੇ ਘਰ ਜਾਈਦਾ, ਘਰ ਨਹੀਂ ਮਿਲਦੇਗਾ। ਮੈਨੂੰ ਯਾਦ ਆ ਗਿਆ ਸੀ ਇਸ 'ਤੇ ਇੱਕ ਗੀਤ, ਮੈਂ ਤੁਹਾਨੂੰ ਗੀਤ ਸ਼ੇਅਰ ਕਰਨਾ, ਸਾਈਨ ਸੁਲਤਾਨ ਦਾ ਆਇਆ ਸੀ, ਅਤੇ ਆਪਾਂ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਅੱਜ ਆਪਾਂ ਹੋਰ ਘਰ ਦਾ ਗੀਤ ਸੁਣਾਵਾਂਗੇ। ਆਓ ਪਹਿਲਾਂ ਸਾਈਨ ਸੁਲਤਾਨ ਨੂੰ ਸੁਣਦੇ ਹਾਂ। ਲੁਕ ਲੁਕ ਬੈਨੇ ਇੱਕ ਗੱਲ ਤੇ ਦੱਸ, ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ, ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ।
ਅੰਦਰੋਂ ਕੋਈ ਜਵਾਬ ਨਾ ਆਇਆ ਬਾਹਰੋਂ ਮੁੜ ਕੇ ਟੱਲੀਆਂ ਮਾਰ ਵੇ ਤੂੰ ਘਰੇ ਨੀ ਮਿਲਦਾ
ਘਰੇ ਨਹੀਂ ਮਿਲਦਾ। ਕਈ ਵਾਰ ਇੱਦਾਂ ਹੁੰਦੀ ਹੈ ਕਿ ਬੰਦਾ ਦੂਰੋਂ ਜਾਂਦਾ ਅਤੇ ਮੂਹਰੇ ਹੁੰਦਾ ਹੀ ਨਹੀਂ ਉਹ। ਖੈਰ ਪ੍ਰੋਗਰਾਮ ਜਾਰੀ ਆ ਅਤੇ ਆਪਾਂ ਘਰੇ ਹੀ ਹਾਂ, ਤੁਸੀਂ ਵੀ ਘਰੇ ਹੀ ਹੋ, ਲੋਕਡਾਊਨ ਲੱਗਾ, ਬਾਹਰ ਜਾ ਹੀ ਨਹੀਂ ਸਕਦੇ। ਅਗਰ ਬਾਹਰ ਗਏ ਹੋ ਤਾਂ ਦੇਖਿਓ ਕਿਤੇ ਫਾਈਨ ਨਾ ਕਰਾ ਲਿਓ, ਬਹੁਤ ਜ਼ਿਆਦਾ ਫਾਈਨ ਹੋ ਰਹੇ ਨੇ, ਮਿਲੀਅਨਾਂ ਦੇ ਵਿੱਚ ਕਰਨੇ ਪੈ ਰਹੇ ਨੇ, ਲੋਕ ਘਰੇ ਟਿਕਦੇ ਨਹੀਂ ਹੈਗੇ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਨੇ, ਪਰ ਪਹਿਲਾਂ ਆਪਾਂ ਅੱਜ ਮੌਸਮ ਦੀ ਜਾਣਕਾਰੀ ਲੈ ਲਈਏ। ਸ਼ੁਰੂ ਕਰਦੇ ਹਾਂ ਜੀ ਕੇਨਸ ਤੋਂ, ਜਿੱਥੇ 30 ਡਿਗਰੀ ਅਤੇ ਹਲਕਾ ਮੀਂਹ ਅੱਜ ਦੱਸਿਆ ਜਾ ਰਿਹਾ। ਬ੍ਰਿਸਬਨ ਦੇ ਵਿੱਚ ਗਰਜ ਨਾਲ ਛਿੱਟਾਂ ਅੱਜ ਸ਼ਾਮ ਨੂੰ ਪੈਣਗੀਆਂ, ਥੰਡਰਸਟੋਰਮ ਦੱਸਿਆ ਜਾ ਰਿਹਾ 26 ਡਿਗਰੀ। ਕੌਫ ਸਾਰਬਰ ਦੇ ਵਿੱਚ 23 ਡਿਗਰੀ, ਦਿਨ ਟਿਕਿਆ ਹੋਇਆ, ਪੰਛੀ ਚੈੱਕ ਚ ਹਾ ਰਹੇ ਨੇ, ਦਿਨ ਸਾਫ਼ ਰਹੇਗਾ। 23 ਡਿਗਰੀ ਹਲਕਾ ਸ਼ਾਵਰ ਸਿਡਨੀ ਦੇ ਵਿੱਚ, ਇਸੇ ਤਰ੍ਹਾਂ 11 ਡਿਗਰੀ ਠੰਡਾ ਕੈਨਬਰਾ ਦੇ ਵਿੱਚ, 15 ਡਿਗਰੀ ਮੈਲਬਨ 'ਚ ਹਲਕੇ ਸ਼ਾਵਰ, ਇਸ ਤਰ੍ਹਾਂ ਹੀ ਐਡਲੇਡ 16 ਡਿਗਰੀ ਮੀਂਹ ਦੱਸਿਆ ਜਾ ਰਿਹਾ। ਪਰਥ ਦੇ ਵਿੱਚ, ਡਾਰਵਿਨ ਦੇ ਵਿੱਚ 35 ਡਿਗਰੀ ਗਰਮ ਅਤੇ ਐਲਿਸ ਸਪ੍ਰਿੰਗ ਦੇ ਵਿੱਚ 27 ਡਿਗਰੀ, ਦਿਨ ਸਾਫ਼ ਰਹੇਗਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 29 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ ਅੱਜ 32 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ ਜੀ। ਸੁਨੇਹਿਆਂ ਦੇ ਵਿੱਚ ਸੁਖਵਿੰਦਰ ਸੌਂਧ ਭਾਅ ਜੀ ਸਵੇਰ ਦੇ ਸਾਡੇ ਨਾਲ ਸ਼ਾਮਿਲ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਅ ਜੀ। ਲੱਕੀ ਖੱਟੜਾ ਜੀ ਗੁੱਡ ਮੋਰਨਿੰਗ, ਕੁਲਵੀਰ ਸੰਧੂ ਜੀ ਕਨੇਡਾ ਵਾਲੇ, ਉਹ ਕੀ ਹਾਲ ਚਾਲ ਹੈ, ਸਤਿ ਸ਼੍ਰੀ ਅਕਾਲ। ਕਹਿੰਦੇ ਹਾਊਸਿੰਗ ਮਾਰਕੀਟ ਬਹੁਤ ਜ਼ਿਆਦਾ ਟੋਰੋਂਟੋ ਦੇ ਵੈਨਕੂਵਰ ਦੇ ਵਿੱਚ, ਰੀਜ਼ਨ ਪੀਪਲ ਮੂਵਿੰਗ ਫਰੋਮ ਹੋਂਗਕੋਂਗ। ਹਾਂਜੀ, ਇਹ ਵੀ ਗੱਲ ਹੋ ਜਾਣੀ ਹੈ, ਮਾਈਗ੍ਰੇਸ਼ਨ ਕਾਫੀ ਲੈ ਰਹੇ ਨੇ ਪੈਸਿਆਂ ਸਮੇਤ, ਪਹਿਲਾਂ ਸੀਰੀਆ ਤੋਂ ਲਈ, ਫਿਰ ਪਹਿਲਾਂ ਇਰਾਕ ਤੋਂ ਲਈ, ਮਿਡਲ ਈਸਟ ਤੋਂ ਲਈ, ਅਤੇ ਹੁਣ ਅਫਗਾਨਿਸਤਾਨ ਤੋਂ ਜਾ ਰਹੇ ਸਾਰੇ, ਅਤੇ ਮਤਲਬ ਅਮੀਰ ਅਮੀਰ ਬੰਦੇ। ਹਰਦੀਪ ਸਿੰਘ ਸਿਡਨੀ ਵਾਲੇ, ਉਹ ਕੀ ਹਾਲ ਚਾਲ ਹੈ ਪਿਆਰੇ, ਉਹ ਠੀਕ ਠਾਕ ਹੋ। ਹਾਂਜੀ, ਤੁਸੀਂ ਨੋਟ ਕਰਵਾਇਆ ਕੱਲ੍ਹ ਦਾ ਪੋਡਕਾਸਟ ਨਹੀਂ ਕਿਸ ਤਰ੍ਹਾਂ ਲਿਸਟ ਦੇ ਵਿੱਚ ਜਾ ਸਕਿਆ, ਇਸ ਪ੍ਰੋਗਰਾਮ ਤੋਂ ਬਾਅਦ ਦਰੁਸਤ ਕਰ ਦਿੱਤਾ ਜਾਵੇਗਾ, ਧੰਨਵਾਦ ਅਤੇ ਜੀ ਆਇਆਂ ਨੂੰ। ਨਿਊਜ਼ੀਲੈਂਡ ਵਾਲਿਓ ਗੁਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਅਤੇ ਉਮੀਦ ਹੈ ਕਿ ਤੁਸੀਂ ਕਹਿੰਦੇ 9:09 ਹੋਵੋਗੇ। ਹਾਂਜੀ, 9 ਬਸ ਵੱਜਣ ਵਾਲੀ ਹੈ, ਤੁਹਾਡੇ 9 ਵੱਜ ਚੁੱਕੇ ਨੇ ਅੱਜ। ਕਹਿੰਦੇ ਲਾਈਵ ਸੁਣਨ ਦਾ ਮੌਕਾ ਤਾਂ ਐਂਡ ਤੱਕ ਨਾਲ ਰਹਾਂਗੇ, ਗਾਣਾ ਰੋਮੈਂਟਿਕ ਲਾ ਦਿਓ ਅਤੇ ਤਾਇਆ ਜੀ ਅਤੇ ਬਿੱਟਾ ਜੀ ਨੂੰ ਵੈਲਕਮ ਜੀ। ਰੋਮੈਂਟਿਕ ਤੁਹਾਡੇ ਲਈ ਗੀਤ ਮੈਂ ਕੱਢਿਆ ਹੋਇਆ ਇੱਕ ਪੰਜਾਬੀ ਦਾ ਹੀ, ਕਿਹੜੇ ਅੰਬਰਾਂ ਦੇ ਉੱਤੇ ਘਰ ਪਾ ਲਿਆ, ਕਿੱਥੇ ਰਹਿੰਦੀਆਂ ਨੇ ਅੱਜ ਸਰਕਾਰਾਂ। ਠੀਕ ਹੈ ਤਨੀ ਸਾਹਿਬ, ਕੀ ਹਾਲ ਚਾਲ ਹੈ, ਕਿੱਧਰ ਰਹਿੰਦੇ ਹੋ ਪਿਆਰੇ? ਹੋ ਠੀਕ ਠਾਕ ਹੋ? ਲੋਕਡਾਊਨ 'ਚ ਮੈਨੂੰ ਲੱਗਦਾ ਜ਼ਿਆਦਾ ਹੀ ਬਿਜ਼ੀ ਹੋ ਗਏ ਹਾਂ। ਖੈਰ, ਖਬਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਅਤੇ ਅਮਰੀਕਾ ਵਾਲੇ ਜਿਹੜੇ ਨੇ ਉਹ ਜੁਟੇ ਪਏ ਨੇ। ਹੁਣ ਬੰਬ ਧਮਾਕਾ ਆਈਸਿਸ ਵਾਲੇ ਕਰ ਗਏ, ਅਤੇ ਵੈਸੇ ਜੇ ਉਹ ਨਾ ਹੁੰਦੇ ਤਾਂ ਤਾਲਿਬਾਨ ਦਾ ਨਾਂ ਲੱਗਣਾ ਸੀ। ਅਤੇ ਆਈਸਿਸ ਕਿਹਦੀ ਆ? ਆਈਸਿਸ ਇਹਨਾਂ ਦੀ ਆਪਣੀ ਬਣਾਈ ਹੋਈ ਆ। ਅਤੇ ਹੁਣ ਕਾਬਲ ਏਅਰਪੋਰਟ ਜਿਹੜਾ ਬਲੌਕ ਕਰ ਦਿੱਤਾ ਗਿਆ ਤਾਲਿਬਾਨ ਵੱਲੋਂ, ਅਤੇ ਇਸ ਨੂੰ ਪੋਜ਼ਿਟਿਵ ਤਰੀਕੇ ਨਾਲ ਮੀਡੀਆ ਲੈ ਰਿਹਾ ਕਿ ਸਿਕਿਉਰਿਟੀ ਕਰਕੇ ਕੀਤਾ ਆ। ਖੈਰ, ਉਹੀ ਪਹਿਲਾਂ ਜਿਹੜੇ ਦੁਸ਼ਮਣ ਸੀ ਭੰਡੇ ਜਾ ਰਹੇ ਸੀ, ਹੁਣ ਉਹ ਮਿੱਤਰ ਬਣ ਗਏ। ਪਹਿਲਾਂ ਵੀ ਮਿੱਤਰ ਹੀ ਸੀ, ਫਿਰ ਦੁਸ਼ਮਣ ਬਣ ਗਏ, ਫਿਰ ਮਿੱਤਰ ਬਣ ਗਏ। ਅਤੇ ਉੱਧਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਨਿਊ ਸਾਊਥ ਵੇਲਸ ਦੇ ਟਰੱਕ ਡਰਾਈਵਰ ਨੂੰ ਜਿਹੜਾ ਕੋਵਿਡ 19 ਕਨਫਰਮ ਕੀਤਾ ਹੈ, ਪ੍ਰੀਮੀਅਰ ਤੱਕ ਇਨਵੋਲਵ ਹੋ ਗਏ ਨੇ ਅਤੇ ਇਹਦੇ ਵਿੱਚ। ਔਰ ਉਹਨਾਂ ਨੇ ਕਿਹਾ ਕਿ 20 ਵਿਅਕਤੀ ਜਿਹੜੇ ਇਸ ਡਰਾਈਵਰ ਦੇ ਕੰਟੈਕਟ 'ਚ ਆਏ ਸੀ, ਪਰ ਨਥਿੰਗ ਰੋਂਗ ਵਿਦ ਇਟ। ਅਤੇ ਕਈ ਰਿਪੋਰਟਸ ਆ ਰਹੀਆਂ ਨੇ, ਮੈਂਟਲ ਹੈਲਥ ਦੀਆਂ ਵੀ ਆ ਰਹੀਆਂ, ਬੱਚਿਆਂ ਦੀ ਵੀ ਆ ਰਹੀਆਂ। ਕੋਈ ਕਹਿ ਰਿਹਾ ਕਿ ਬਿਗੈਸਟ ਵੇਸਟ ਆਫ ਮਨੀ ਇਨ ਆਸਟ੍ਰੇਲੀਅਨ ਹਿਸਟਰੀ ਹੋ ਰਿਹਾ ਆ ਕਈ ਥਾਵਾਂ ਦੇ ਉੱਤੇ, ਬੇਲੋੜੀਆਂ ਜੋਬਾਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ। ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿਤੇ ਡਿਟੇਲ ਦੇ ਵਿੱਚ, ਕਿ ਕਿਹੜੀਆਂ ਜੋਬਸ ਦੀ ਲੋੜ ਹੈਗੀ ਆ ਅਤੇ ਕਿਹੜੀਆਂ ਦੀ ਨਹੀਂ ਹੈਗੀ। ਆਪਾਂ ਕਈ ਵਾਰੀ ਵੈਸੇ ਕੀਤੀ ਵੀ ਆ, ਬੇਲੋੜੀਆਂ ਕਈ ਵਾਰੀ ਜੋਬਸ ਹੁੰਦੀਆਂ ਨੇ। ਇੱਕ ਵਾਰੀ ਸਤਿਕਾਰਯੋਗ ਅਜਮੇਰ ਸਿੰਘ ਨੇ ਦੱਸਿਆ ਸੀਗਾ ਕਿ ਆਪਣੀ ਜੋਬ ਕ੍ਰੀਏਟ ਕਰਨ ਦੇ ਲਈ ਸਟੈਂਪ ਲਵਾਉਣ ਦੇ ਲਈ ਪੌੜੀਆਂ 'ਚ ਬਹਿ ਗਿਆ ਸੀ ਇੱਕ ਬੰਦਾ, ਅਤੇ ਜਦੋਂ ਉਹਨੂੰ ਪੁੱਛਿਆ ਸੱਦ ਕੇ, ਸ਼ਾਇਦ ਮਹਾਰਾਜਾ ਫਰੀਦਕੋਟ ਦੀ ਗੱਲ ਹੈ, ਕਿ ਕਹਿੰਦੇ ਬਈ ਮੈਂ ਕਿੱਥੋਂ ਖਾਣਾ ਆ, ਅਤੇ ਉਹ ਬੇਲੋੜਾ ਹੀ ਸਟੈਂਪ ਲਵਾਉਣ ਦਾ ਚੱਕਰ ਪਾ ਕੇ ਬਹਿ ਗਿਆ ਸੀ ਵਿੱਚ। ਖੈਰ, ਜਗਦੀਪ ਗਿੱਲ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ। ਸਤਿ ਸ਼੍ਰੀ ਅਕਾਲ ਜੀ। ਅਤੇ ਲਓ ਫਿਰ ਪਿਆਰਿਓ, ਗੀਤ ਫਿਰ ਸੁਣਾਈਏ ਤੁਹਾਨੂੰ। ਇਹ ਵੈਸੇ ਗੀਤ ਨਾ ਦੀਪਾ ਦਸਾਂਝ ਨੇ ਦੁਆਰਾ ਗਾਇਆ ਸੀ, ਸੁਖਜਿੰਦਰ ਛਿੰਦੇ ਦੀ ਐਲਬਮ, ਮੇਰਾ ਖਿਆਲ ਪਹਿਲੀ ਐਲਬਮ ਸੀਗੀ ਜਿੱਥੇ ਉਹ ਆਪ ਨਹੀਂ ਸੀ ਗਾਉਂਦਾ ਹੁੰਦਾ, ਪਹਿਲਾਂ ਉਹ ਕੱਢਦਾ ਹੁੰਦਾ, ਪਹਿਲੀ ਨਹੀਂ ਸੀ, ਦਵੇਟੀਜ਼ ਉਹਦਾ ਨਾਂ ਸੀਗਾ। ਅਤੇ ਇਹ ਸਿੰਗਰਸ ਨੂੰ ਇਕੱਠੇ ਕਰਕੇ ਉਹਨਾਂ ਤੋਂ ਗੀਤ ਗਵਾ ਕੇ ਉਹਨੂੰ ਵਧੀਆ ਪ੍ਰੋਪਰ ਨਵੇਂ ਤਰੀਕੇ ਨਾਲ ਮਿਕਸ ਕਰਕੇ ਗਵਾਉਂਦਾ ਹੁੰਦਾ। ਪਰ ਜਿਹੜਾ ਓਰਿਜਨਲ ਗੀਤ ਹੈ ਨਾ, ਜਿਹੜਾ ਹੁਣ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ, ਕਿਹੜੇ ਅੰਬਰਾਂ ਦੇ ਉੱਤੇ ਘਰ ਪਾ ਲਿਆ, ਇਹ ਦਿਲਸ਼ਾਦ ਅਖਤਰ ਨੇ ਗਾਇਆ ਸੀ ਪਹਿਲਾਂ। ਉਹਦਾ ਓਰਿਜਨਲ ਸੌਂਗ ਵੀ ਆਪਣੇ ਕੋਲ ਪਿਆ, ਪਹਿਲਾਂ ਅਸੀਂ ਇਹ ਸੁਣਦੇ ਹੁੰਦੇ ਸੀਗੇ। ਅਤੇ ਇੰਗਲੈਂਡ ਵਾਲਿਆਂ ਲਈ ਜਾਂ ਵੈਸਟਰਨ ਵਾਲਿਆਂ ਲਈ ਫਿਰ ਟਰੈਂਡ ਇਹ ਚੱਲਿਆ ਕਿ ਬਹੁਤ ਸਾਰੇ ਜਿਹੜੇ UK ਦੇ ਵਿੱਚ ਇੱਕ ਰੈਵੋਲੂਸ਼ਨ ਆਇਆ ਸੀਗਾ ਕਿ ਉੱਥੇ ਇੰਡਸਟਰੀ ਜਿਹੜੀ ਕਾਫੀ ਪ੍ਰਫੁੱਲਤ ਹੋ ਗਈ ਸੀਗੀ, ਕਲਚਰ ਕਾਫੀ AS ਕੰਗ ਹੋਣੀ ਆਏ ਸੀ, ਪ੍ਰੇਮੀ ਅਤੇ ਹੋਰ ਪਰਦੇਸੀ ਗਰੁੱਪ, ਇਹਨਾਂ ਦਾ ਕਾਫੀ ਉੱਥੇ ਬੋਲਬਾਲਾ ਸੀ। ਅਤੇ ਉਹਦੇ ਵਿੱਚੋਂ ਹੀ ਸੁਖਜਿੰਦਰ ਛਿੰਦੇ ਹੋਣੀ ਫਿਰ ਮਿਊਜ਼ਿਕ 'ਚ ਆਏ ਸੀ, ਅਤੇ ਉਹਨਾਂ ਨੇ ਇਹ ਐਲਬਮਸ ਤਿਆਰ ਕਰਨੀਆਂ ਸ਼ੁਰੂ ਕੀਤੀਆਂ ਸੀ। ਅਤੇ ਉਸ ਵੇਲੇ ਕਾਫੀ ਅਪੀਲਿੰਗ ਸੀਗਾ ਮਾਡਰਨ ਜਨਰੇਸ਼ਨ ਵਾਸਤੇ ਮਿਊਜ਼ਿਕ, ਉਹਨਾਂ ਨੇ ਰੀਵਰਕ ਕੀਤਾ ਸੀ। ਹੁੰਦਾ ਕੀ ਸੀ ਕਿ ਪਹਿਲਾਂ ਪੰਜਾਬ ਦਾ ਮਿਊਜ਼ਿਕ ਹੋਰ ਚੱਲਦਾ ਹੁੰਦਾ ਸੀਗਾ, ਜਿਸ ਤਰ੍ਹਾਂ ਢੋਲਕੀਆਂ ਨਾਲ, ਹਾਰਮੋਨੀਅਮ ਨਾਲ ਜਾਂ ਹੋਰ ਇੰਸਟਰੂਮੈਂਟਸ ਦੇ ਨਾਲ, ਅਤੇ ਉਹਨੂੰ ਬਾਹਰੀ ਟੱਚ ਦੇਣ ਲਈ ਉਹਨੂੰ ਰੀਮਿਕਸ ਕੀਤਾ ਜਾਂਦਾ ਹੁੰਦਾ ਸੀ। ਅਤੇ ਅੱਜ ਕੱਲ੍ਹ ਕੀ ਹੋ ਰਿਹਾ, ਅੱਜ ਕੱਲ੍ਹ ਪਤਾ ਹੀ ਨਹੀਂ ਲੱਗ ਰਿਹਾ, ਪੰਜਾਬ ਦੇ ਵਿੱਚ ਵੀ ਉਹ ਵੈਸਟਰਨ ਸਟਾਈਲ ਹੀ ਚੱਲ ਰਿਹਾ, ਬਹੁਤ ਘੱਟ ਗੀਤ ਆਉਂਦੇ ਨੇ ਜਿਹੜੇ ਓਰਿਜਨਲ ਅਸਲੀ ਸਾਜ਼ਾਂ ਪੰਜਾਬੀ ਸਾਜ਼ਾਂ ਦੇ ਨਾਲ ਬਣੇ ਹੁੰਦੇ, ਔਰ ਚੰਗੇ ਵੀ ਬੜੇ ਲੱਗਦੇ ਨੇ। ਖੈਰ, ਇਹ ਜਿਹੜਾ ਗੀਤ ਹੁਣ ਸੁਣਾਂਗੇ ਇਹ ਉਦੋਂ ਬੜਾ ਚੰਗਾ ਲੱਗਦਾ ਹੁੰਦਾ ਸੀ ਵੈਸਟਰਨ ਦੇ ਵਿੱਚ, ਅਤੇ ਉਹ ਗੀਤ ਸੁਣਦੇ ਹਾਂ।
ਗੁਜ਼ਾਰਾ ਅੱਜ ਭੁੱਲ ਕੇ ਰਾਹਾਂ ਨੂੰ ਕਿਵੇਂ ਸੋਣਿਓ ਲੈਣੀ ਆ ਗਈਓ ਗਰੀਬਾਂ ਦੀਆਂ ਸਾਰਾ ਕਿਹੜੇ ਅੰਬਰਾਂ ਦੇ ਉੱਤੇ ਘਰ ਪਾ ਲਿਆ
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਬਿਲਕੁਲ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। 8:30 ਘੜੀ ਦੇ ਉੱਤੇ ਹੋ ਗਏ ਨੇ ਦਿਨ ਐਤਵਾਰ ਦੇ ਸੁਬਾਹ ਦੇ। ਮੇਰੇ ਨਾਲ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋ ਚੁੱਕੇ ਨੇ ਸਿਡਨੀ ਤੋਂ, ਮੈਂ ਉਹਨਾਂ ਦਾ ਬੜਾ ਹੀ ਹਾਰਦਿਕ ਸਵਾਗਤ ਕਰਦਾ। ਤਾਇਆ ਜੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪਰ ਲੱਤ ਤੁਸੀਂ ਆਪਣੀ ਉੱਤੇ ਹੀ ਰੱਖੀ ਹੋਈ ਆ ਵੀ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਉਣੀ ਆ।
ਚਲੋ ਹੁਣ ਅਗਲੀ ਵਾਰ ਮੈਂ ਟਰਾਈ ਕਰੂੰਗਾ।
ਨਹੀਂ ਨਹੀਂ, ਉਹ ਸਤਿ ਸ੍ਰੀ ਅਕਾਲ ਕੋਈ ਸਾਨੂੰ ਚੁਭਦੀ ਤੇ ਨਹੀਂ ਗੀ ਤੇ ਚੰਗੀ ਲੱਗਦੀ ਆ ਤੇ, ਪਰ ਮੇਰਾ ਖਿਆਲ ਆ ਵੀ ਤੁਸੀਂ ਆਦਤ ਅਨੁਸਾਰ ਬੁਲਾਉਂਦੇ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਬੁਲਾਉਂਦੇ ਫਿਰ ਚੇਤਾ ਆ ਜਾਂਦਾ ਵੀ ਤਾਇਆ ਫਤਿਹ ਬੁਲਾਉਂਦਾ।
ਹਾਂਜੀ 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 ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਅਗਲੀ ਵਾਰ ਮੈਂ ਕੋਸ਼ਿਸ਼ ਕਰੂੰਗਾ ਅਦਰ ਵੇ ਰਾਊਂਡ ਤੁਹਾਡਾ ਸਵਾਗਤ ਕਰਨ ਦੀ। ਤੇ ਤਾਇਆ ਜੀ, ਜੀ ਆਇਆਂ ਨੂੰ, ਸਿਹਤ ਠੀਕ ਠਾਕ ਹੈ, ਰਾਜੀ ਖੁਸ਼ੀ ਹੋ?
ਮਹਾਰਾਜ ਦੀ ਕਿਰਪਾ ਜੀ, ਮਹਾਰਾਜ ਦੀ ਕਿਰਪਾ। ਸਰਕਾਰ ਨੇ ਬੋਲਤੀ ਬੰਦ ਕੀਤੀ ਹੋਈ ਆ, ਅੰਦਰ ਤਾੜੇ ਹੋਏ ਆ,
ਹਾਂਜੀ
ਤੇ ਕਹਿੰਦੇ ਜੀ ਬਾਹਰ ਜੇ ਨਿਕਲਣਾ ਵੀ ਆ ਤੇ ਤੁਹਾਨੂੰ ਕਾਰਨ ਦੱਸਣਾ ਪਊ ਕਿਉਂ ਨਿਕਲਣਾ, ਤੇ ਮੂੰਹ ਤੇ ਛਿੱਕਾ ਲਾ ਕੇ ਨਿਕਲਣਾ, ਉਹ ਕੀ ਉਹਨੂੰ ਕਹਿੰਦੇ ਮਾਸਕ, ਮਾਸਕ ਲਾ ਕੇ।
ਠੀਕ ਹੈ, ਠੀਕ ਤਾਂ ਜੀ, ਬੜੀ ਹਾਸੋਹੀਣੀ ਗੱਲ ਹੋਈ। ਪਰਸੋਂ ਮੈਂ ਡਾਕਟਰ ਦੇ ਗਿਆ, ਤੇ ਤੁਹਾਨੂੰ ਪਤਾ ਡਾਕਟਰ ਵੀ ਅੱਜ ਕੱਲ ਜਦੋਂ ਤੁਸੀਂ ਸਰਜਰੀ ਚ ਜਾਓ ਕਿਤੇ ਵੀ GP ਦੇ ਜਾਓ ਤਾਂ ਡੋਰ ਲੋਕ ਲਾ ਕੇ ਰੱਖਦੇ ਨੇ, ਤੇ ਬਾਹਰ ਖੜਨਾ ਪੈਂਦਾ ਤੇ ਅੰਦਰੋਂ ਫਿਰ ਰਿਸੈਪਸ਼ਨਿਸਟ ਜਾਂ ਨਰਸ ਆਉਂਦੀ ਆ ਤੇ ਉਹ ਕੁੰਡਾ ਖੋਲਦੀ ਆ। ਤੇ ਚਲੋ ਇਹ ਵੀ ਜ਼ਰੂਰੀ ਆ ਕਿ ਆ ਜੀ ਸਕੈਨ ਕਰ ਲਿਓ ਪਹਿਲਾਂ, ਸਕੈਨ ਕਰਕੇ ਫਿਰ ਤੁਸੀਂ ਮਾਸਕ ਮੂੰਹ ਤੇ ਪਾਇਆ ਹੋਣਾ ਜ਼ਰੂਰੀ ਆ ਜੇ ਅੰਦਰ ਆਉਣਾ, ਨਹੀਂ ਤਾਂ ਬਾਹਰ ਵਾਪਸ ਜਾਓ ਲੈ ਕੇ ਆਓ। ਤੇ ਉਹ ਲੜਕੀ ਜਿਹੜੀ ਸੀਗੀ ਰਿਸੈਪਸ਼ਨ ਤੇ ਤਾਂ ਉਹ ਆਈ ਤੇ ਤੇਰੀ ਅਪੁਆਇੰਟਮੈਂਟ ਹੈ? ਹਾਂਜੀ। ਮੈਂ ਕਿਹਾ ਅਪੁਆਇੰਟਮੈਂਟ ਹੈ? ਕਹਿੰਦੇ ਟੈਂਪਰੇਚਰ ਤੇਰਾ ਲੈਣਾ ਆ। ਮੈਂ ਕਿਹਾ ਠੀਕ ਹੈ ਜੀ। ਤੇ ਉਹਨੇ ਨਾ, ਕਿਉਂਕਿ ਆਪਾਂ ਮੈਂ ਪਰਨਾ ਬੰਨਿਆ ਹੋਇਆ ਸੀ ਤੇ ਮੱਥਾ ਥੋੜ੍ਹਾ ਘੱਟ ਦਿਸਦਾ ਹੁੰਦਾ ਤੇ ਉਹ ਮੱਥੇ ਤੇ ਲਾ ਕੇ ਦੇਖਦੇ ਆ ਗਨ ਵਾਂਗਰ, ਤੇ ਉਹ ਕਰੇ ਨਾ ਤੇ ਉਹ ਨੇੜੇ ਕਰਕੇ ਭਰਵੱਟਿਆਂ ਦੇ ਲਾਗੇ ਜੇ ਕਰਕੇ ਨਾ ਟੈਂਪਰੇਚਰ ਦੀ ਰੀਡਿੰਗ ਲਈ। ਤੇ ਮੈਂ ਉਹਨੂੰ ਹੱਸਣ ਲੱਗ ਗਿਆ, ਮੈਂ ਕਿਹਾ ਕਿਹੜੇ ਦਿਨ ਆ ਗਏ ਆ, ਏਦਾਂ ਲੱਗ ਰਿਹਾ ਵੀ ਤੂੰ ਮੇਰੀ ਮਤਲਬ ਮੱਥੇ ਤੇ ਪਿਸਤੌਲ ਰੱਖ ਕੇ ਗੋਲੀ ਮਾਰਨ ਲੱਗੀ ਆ ਮੇਰੇ ਤੇ, ਔਰ ਐਂ ਪ੍ਰਤੀਤ ਹੁੰਦਾ ਕਿ ਮੈਂ ਡਾਕੂ ਆ, ਮੂੰਹ ਢੱਕਿਆ ਹੋਇਆ ਆਪਣਾ। ਤੇ ਬੜਾ ਹਾਸਾ ਪਿਆ, ਸਾਰੀਆਂ ਜਿਹੜੀਆਂ ਉੱਥੇ ਮਰੀਜ਼ ਸੀਗੇ ਸਾਰੇ ਉੱਥੇ ਬੈਠੇ ਸੀ, ਸਾਰੇ ਹੱਸ ਪਏ ਹਨਾ। ਇਹ ਕਹਿੰਦੇ ਗੱਲ ਤਾਂ ਤੇਰੀ ਠੀਕ ਹੈ ਵੀ ਲੱਗਦਾ ਤੂੰ ਏਦਾਂ ਵੀ ਡਾਕੂ ਲੁੱਟਣ ਆਇਆ ਤੇ ਇਹ ਤੇਰੇ ਮੱਥੇ ਤੇ ਗਨ ਰੱਖ ਕੇ ਤੈਨੂੰ ਸ਼ੂਟ ਕਰਨ ਲੱਗੀ ਆ ਮਿਸਟਰ ਸਿੰਘ। ਮੈਂ ਕਿਹਾ ਹਾਂਜੀ, ਦੇਖ ਲਓ ਕਿਹੜੇ ਦਿਨ ਆ ਗਏ ਆ ਹਨਾ। ਤੇ ਉਹ ਇਹ ਵੀ ਇੱਕ ਸਿਨੈਰੀਓ ਬਣਦਾ ਆ। ਤੇ ਵੈਸੇ ਤਾਇਆ ਜੀ, ਔਖਾ ਤੁਹਾਡਾ ਵੀ ਬਹੁਤ ਹੋਇਆ ਹੈ ਕਿਉਂਕਿ ਦਿਨ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਕਿ ਅੱਜ ਸ਼ਨਿਚਰਵਾਰ ਹੈ, ਐਤਵਾਰ ਹੈ, ਚੇਤਾ ਹੀ ਕਰਾਉਣਾ ਪੈਂਦਾ। ਗੁਰਦੁਆਰਾ ਸਾਹਿਬ ਗਏ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ?
ਬਸ ਉਹੋ ਗੱਲ ਹੈ ਨਾ ਵੀ ਪਹਿਲਾਂ ਹੁੰਦਾ ਸੀ ਵੀ ਹੁਣ ਸ਼ੁੱਕਰਵਾਰ ਆ ਤੇ ਕੱਲ ਸ਼ਨਿਚਰਵਾਰ ਆਉਣਾ ਆ, ਗੁਰਦੁਆਰੇ ਜਾਵਾਂਗੇ, ਮੱਥਾ ਟੇਕਾਂਗੇ, ਸੱਜਣਾ ਮਿੱਤਰਾਂ ਨੂੰ ਮਿਲਾਂਗੇ, ਗਰਮ ਗਰਮ ਕੜਾਹ ਪ੍ਰਸ਼ਾਦ ਛਕਾਂਗੇ, ਤੇ ਫਿਰ ਐਤਵਾਰ ਨੂੰ ਜਾਣਾ ਸਵੇਰੇ ਸਵੇਰੇ ਤੇ ਲੋਡੇ ਕ ਵੇਲੇ ਨੂੰ ਮੁੜਨਾ। ਤੇ ਹੁਣ ਉਹ ਗੱਲ ਹੋਰ ਤੇ ਆਪਾਂ ਨੂੰ ਕੰਮ ਕੋਈ ਨੀ, ਨਿਕੰਮੇ ਆ। ਤੇ ਉਹ ਫੇਰ ਹੁਣ ਉਹ ਸ਼ਨਿਚਰ ਹੈ ਤੇ ਗੁਰਦੁਆਰੇ ਜਾਣਾ ਬੰਦ ਆ ਤੇ ਪਤਾ ਨੀ ਲੱਗਦਾ ਵੀ ਕਿਹੜਾ ਕਿਹੜਾ ਦਿਨ ਸੀਗਾ। ਤੇ ਤੁਸੀਂ ਦੱਸ ਦਿਓ ਵੀ ਅੱਜ ਐਤਵਾਰ ਆ ਵੀ ਉੱਠ ਕੇ ਆਇਆ, ਆਪਾਂ ਕੋਈ ਗੱਪ ਸ਼ੱਪ ਲੜਾ ਲਈਏ।
ਠੀਕ ਹੈ, ਉਹ ਆਈ ਤਾਂ ਗੱਲ ਹੈ ਨਾ ਵੀ ਬਹੁਤ ਸਾਰਾ ਜਿਹੜਾ ਜ਼ਿੰਦਗੀ ਦੇ ਵਿੱਚ ਕਈਆਂ ਦਾ ਸਮਾਂ ਜਿਹੜਾ ਆ ਉਹ ਉਥਲ ਪੁਥਲ ਹੋ ਚੁੱਕਾ ਆ, ਰੂਟੀਨ ਜਿਹੜੀ ਬਣੀ ਹੋਈ ਸੀ। ਮੈਂ ਇੱਥੇ ਵੀ ਗੱਲ ਕਰਦਾ ਸੀ ਇੱਕ ਬਜ਼ੁਰਗ ਮਾਤਾ ਜੀ ਦੇ ਨਾਲ, ਉਹ ਕਹਿੰਦੇ ਉਹਨਾਂ ਨੂੰ ਵੀ ਐਤਵਾਰ ਦਾ ਇੰਤਜ਼ਾਰ ਰਹਿੰਦਾ ਸੀ ਕਿ ਗੁਰਦੁਆਰਾ ਸਾਹਿਬ ਜਾਣਾ ਆ ਹਨਾ, ਤਿਆਰੀ ਕਰੀ ਜਾਣੀ, ਪਹਿਲਾਂ ਸੂਟ ਪ੍ਰੈਸ ਕਰ ਲੈਣਾ, ਇੱਕ ਇੱਕ ਆਹਰ ਲੱਗਾ ਰਹਿੰਦਾ ਸੀ, ਉੱਥੇ ਜਾ ਕੇ ਥੋੜ੍ਹੀ ਸੇਵਾ ਕਰਨੀ ਆ। ਇੱਕ ਇੱਕ ਜਿਹੜੀ ਤਾਂ ਜੀ ਨੋਟ ਕੀਤਾ ਕਿ ਪਾਠ ਵੀ ਸੁਣਦੇ ਆ, ਬੜੇ ਨਿਹਚਾ ਨਾਲ ਸੁਣਦੇ ਸਾਰੇ, ਤੇ ਨਾਲ ਉਸ ਤੋਂ ਬਾਅਦ ਲੰਗਰ ਦੀ ਸੇਵਾ ਕਰਦੇ ਨੇ, ਫਿਰ ਗੱਲਾਂ ਬਾਤਾਂ ਵੀ ਕਰਦੇ ਨੇ, ਥੋੜ੍ਹਾ ਦੁੱਖ ਸੁੱਖ ਵੀ ਹੋ ਜਾਂਦਾ। ਸੋ ਇੱਕ ਬਹੁਤ ਹੀ ਵਧੀਆ ਵਸੀਲਾ ਮਤਲਬ ਬਣਿਆ ਹੋਇਆ ਇੱਕ ਰੂਟੀਨ ਦੇ ਵਿੱਚ, ਪਿਛਲੇ ਦੇਖ ਲਓ ਕਿੰਨੇ 60-70 ਸਾਲ ਹੋ ਗਏ ਹਨਾ, ਹਰੇਕ ਥਾਂ ਹੀ ਇਸ ਤਰ੍ਹਾਂ ਹੀ ਚੱਲਦਾ ਹੈ। ਤੇ ਤਾਇਆ ਜੀ, ਗੱਲ ਆਪਾਂ ਕਰ ਰਹੇ ਸੀ, ਸੀਰੀਜ਼ ਸ਼ੁਰੂ ਕੀਤੀ ਹੋਈ ਸੀ ਲੜੀਵਾਰ ਆਪਾਂ, ਸਿੱਖ ਇਤਿਹਾਸ ਦੇ ਵਿੱਚ ਸਿੱਖ ਬੀਬੀਆਂ ਦਾ ਯੋਗਦਾਨ, ਤੇ ਅਸੀਂ ਤਕਰੀਬਨ 5ਵੇਂ ਪਾਤਸ਼ਾਹ ਤੱਕ ਉਸ ਕਾਲ ਤੱਕ ਪਹੁੰਚੇ ਸੀਗੇ, ਤੇ ਆਪਾਂ ਉਸ ਤੋਂ ਅੱਗੇ ਤੋਰੀਏ, ਆਪਾਂ ਥੋੜ੍ਹੀ ਬਹੁਤੀ ਜਾਣਕਾਰੀ ਵੀ, ਗਿਆਨ ਵੀ ਲਈਏ, ਗਿਆਨ ਵੰਡੀਏ ਵੀ, ਗਿਆਨ ਲਈਏ ਵੀ, ਕਿ ਅੱਜ ਤੁਸੀਂ ਇੱਕ ਕਿਸੇ ਸਿੱਖ ਬੀਬੀ ਦੇ ਬਾਰੇ ਜ਼ਿਕਰ ਕਰੋ ਜਿਨ੍ਹਾਂ ਨੇ ਯੋਗਦਾਨ ਪਾਇਆ।
ਹਾਂਜੀ ਜ਼ਰੂਰ ਜੀ ਜ਼ਰੂਰ। ਵੈਸੇ ਤਾਂ ਕਿਸੇ ਕਵੀ ਨੇ ਕਿਹਾ ਵੀ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ, ਵੀ ਆਕਾਸ਼ ਦੇ ਤਾਰੇ ਤਾਂ ਭਾਵੇਂ ਅਟਕਲ ਪਚੂ ਲਾ ਕੇ ਗਿਣੇ ਜਾ ਸਕਣ, ਪਰ ਗੁਰੂ ਸਾਹਿਬਾਨ ਦੇ ਤਾਰੇ ਜੀਵ ਉਹਨਾਂ ਦੀ ਗਿਣਤੀ ਕਰਨੀ ਮੁਸ਼ਕਲ ਹੈ। ਸੋ ਇਸ ਲਈ ਬਹੁਤ ਸਾਰੇ ਗੁਰੂ ਕੇ ਸਿੱਖ, ਗੁਰੂ ਦੀਆਂ ਸਿੱਖਣੀਆਂ, ਗੁਰੂ ਸਾਹਿਬਾਨ ਦੇ ਰਿਸ਼ਤੇਦਾਰ ਬੀਬੀਆਂ ਇਤਿਹਾਸ ਦੇ ਵਿੱਚ ਬੇਅੰਤ ਆਉਂਦੀਆਂ ਤੇ ਬੇਅੰਤ ਉਹਨਾਂ ਦੀਆਂ ਕੁਰਬਾਨੀਆਂ, ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਹਾਂਜੀ ਮਾਤਾ ਖੀਵੀ ਜੀ, ਮਾਤਾ ਭਾਨੀ ਜੀ, ਬੀਬੀ ਵੀਰੋ ਜੀ, ਬੀਬੀ ਵੀਰੋ ਜੀ ਦਾ ਆਪਾਂ ਮੇਰੇ ਖਿਆਲ ਜ਼ਿਕਰ ਪਤਾ ਨੀ ਕਰ ਚੁੱਕੇ ਹਾਂ ਕਿ ਨਹੀਂ, ਚਲੋ ਫੇਰ ਦੁਬਾਰਾ ਕਰ ਲਓ, ਕਰ ਚੁੱਕੇ ਹਾਂ ਜੀ। ਤੋ ਅੱਜ ਮੇਰੇ ਖਿਆਲ ਇਸ ਲੜੀ ਵਾਰ ਆਪਾਂ ਗੁਰੂ ਸਾਹਿਬਾਨ ਦੇ ਕਾਲ ਦੀਆਂ ਹੀ ਗੱਲਾਂ ਕਰਦੇ ਹਾਂ ਜਿਨ੍ਹਾਂ ਦਾ ਖਾਸ ਉਚੇਚਾ, ਕਿਉਂਕਿ ਕਿਸੇ ਦੇ ਕਹਿਣ ਮੁਤਾਬਕ ਵਾਪਰਦਾ ਸਾਗਰ ਸਮਾਨ ਆ
ਜੀ,
ਤੇ ਲਿਖਤ ਵਿੱਚ ਬੂੰਦ ਸਮਾਨ ਆਉਂਦਾ, ਕਿਉਂਕਿ ਮਤਲਬ ਇਹ ਸਾਰਾ ਕੁਝ ਲਿਖਤ ਵਿੱਚ ਨਹੀਂ ਆ ਸਕਦਾ, ਮੋਟੀਆਂ ਮੋਟੀਆਂ ਗੱਲਾਂ ਹੀ ਆਉਂਦੀਆਂ ਹੁੰਦੀਆਂ। ਅੱਜ ਇੱਕ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਮੇਂ ਦੀ ਬੀਬੀ ਰੂਪ ਕੌਰ ਦਾ ਜ਼ਿਕਰ ਆਉਂਦਾ
ਜੀ।
ਦੇਖੋ, ਬੱਚੀਆਂ ਨੂੰ ਜੰਮਦਿਆਂ ਮਾਰ ਦੇਣਾ ਜਾਂ ਸੁੱਟ ਦੇਣਾ, ਇਹ ਅੱਜ ਦਾ ਹੀ ਨਹੀਂ, ਇਹ ਤੇ ਬਹੁਤ ਸਮੇਂ ਦਾ ਇਹ ਮਾੜਾ ਰਿਵਾਜ ਚੱਲਿਆ ਆ ਰਿਹਾ ਆ, ਤੇ ਖਾਸ ਕਰਕੇ ਕਿਵੇਂ ਰਾਜਪੂਤਾਂ ਦੇ ਵਿੱਚ ਇਹ ਰਿਵਾਜ ਹੁੰਦਾ ਸੀ ਉਹਦੇ ਵਿੱਚੋਂ, ਕਿਉਂਕਿ ਆਪਾਂ ਜਿਹੜੇ ਪੰਜਾਬ ਦੇ ਕਿਸਾਨੀ ਬਰਾਦਰੀ ਨਾਲ ਗੁਰੂ ਕੇ ਸਿੱਖਾਂ ਦਾ ਸੰਬੰਧ ਰੱਖਦੇ ਹਾਂ, ਸਿੱਖ ਸਮਾਜ ਨਾਲ, ਇਹ ਸ਼ਮਸ਼ੇਰ ਸਿੰਘ ਅਸ਼ੋਕ ਦੇ ਪੰਜਾਬ ਦੇ ਸੰਖੇਪ ਇਤਿਹਾਸ ਨਾਮੀ ਕਿਤਾਬ ਚ ਲਿਖਿਆ ਕਿ ਅਸੀਂ ਰਾਜਪੂਤਾਂ ਚੋਂ ਆਏ ਹਾਂ, ਤੇ ਉਹ ਰਾਜਪੂਤਾਂ ਦੀਆਂ ਚੰਗੀਆਂ ਤੇ ਮਾੜੀਆਂ ਰਵਾਇਤਾਂ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਸਿੱਖਾਂ ਵਿੱਚ ਵੀ ਚੱਲੀਆਂ ਆ ਰਹੀਆਂ ਨੇ। ਤੇ ਇਹ ਬੀਬੀ ਰੂਪ ਕੌਰ ਜਿਹੜੀ ਸੀ, ਇਹ ਪਤਾ ਨੀ ਇਹਦੇ ਮਾਤਾ ਪਿਤਾ ਕੌਣ ਸਨ, ਇਹ ਤਾਂ ਕਿਤੇ ਅਣ ਉਜਾੜ ਥਾਂ ਤੇ ਨਿੱਕੀ ਜੀ ਬੱਚੀ ਸੁੱਟੀ ਹੋਈ ਗੁਰੂ ਹਰਿ ਰਾਏ ਸਾਹਿਬ ਦੀ ਨਿਗਾਹ ਚ ਪੈ ਗਈ।
ਅੱਛਾ ਜੀ,
ਗੁਰਸਿੱਖਾਂ ਨੇ ਵੇਖ ਲਿਆ ਕਿ ਉਹ ਕੋਈ ਬੱਚਾ ਆ ਇਨਸਾਨ ਦਾ, ਜਿਵੇਂ ਸੁਤਰਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਤਰ੍ਹਾਂ ਹੀ ਬੱਚਿਆਂ ਕਤੂਰਿਆਂ ਦੇ ਨਾਲ ਕੁੱਤੀ ਦੁੱਧ ਚੁੰਘਾਉਂਦੀ ਤੇ ਉਹ ਮਿਲ ਗਈ, ਤੇ ਉਹ ਭਾਈ ਸੁਥਰਾ ਬੜਾ ਸਿੱਖ ਇਤਿਹਾਸ ਦੇ ਵਿੱਚ ਇੱਕ ਬੜਾ ਮਹੱਤਵਪੂਰਨ ਪਾਤਰ ਹੋ ਗੁਜ਼ਰਿਆ ਹੈ। ਸੋ ਇਸ ਤਰ੍ਹਾਂ ਬੀਬੀ ਰੂਪ ਕੌਰ ਜੀ ਵੀ ਸਤਿਗੁਰੂ ਹਰਿ ਰਾਏ ਸਾਹਿਬ ਜੀ ਨੇ ਇਹਨੂੰ ਲਿਆ ਕੇ ਘਰ ਤੇ ਇਹਨੂੰ ਪਾਲਿਆ, ਕਿਉਂਕਿ ਗੁਰੂ ਸਾਹਿਬਾਨ ਤੇ ਜੀਵਾਂ ਨੂੰ ਵੀ ਜ਼ਖਮੀ ਜਾਨਵਰਾਂ ਨੂੰ ਵੀ ਫੜ ਕੇ ਲਿਆ ਕੇ ਪਾਲਿਆ ਕਰਦੇ ਸਨ, ਖਾਸ ਕਰਕੇ ਸਤਿਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਤੇ ਜਦੋਂ ਸ਼ਿਕਾਰ ਜਾਂਦੇ ਸਨ ਤੇ ਇੱਛਾ ਹੁੰਦੀ ਸੀ ਵੀ ਜੀਵ ਜਿਉਂਦਾ ਫੜਿਆ ਜਾਵੇ, ਜਾਂ ਫਿਰ ਜ਼ਖਮੀ ਵੀ ਹੋ ਗਿਆ ਤੇ ਉਹਦਾ ਇਲਾਜ ਕਰਕੇ ਲਿਆ ਕੇ ਆਪਣਾ ਉਹਨਾਂ ਦੇ ਕੀਰਤਪੁਰ ਸਾਹਿਬ ਬੜਾ ਸੋਹਣਾ ਬਾਗ ਬਣਾਇਆ ਹੋਇਆ ਹੁੰਦਾ ਸੀ, ਉਸ ਬਾਗ ਦੇ ਵਿੱਚ ਸਮਝ ਲਓ ਅੱਜ ਦੀ ਬੋਲੀ ਵਿੱਚ ਜਿਵੇਂ ਆ ਜ਼ੂ ਕਹਿੰਦੇ ਆ, ਚਿੜੀਆ ਘਰ, ਇਸ ਤਰ੍ਹਾਂ ਸੰਭਾਲ ਕਰਿਆ ਕਰਦੇ ਸਨ ਜੀਵਾਂ ਦੀ। ਤੇ ਬੀਬੀ ਰੂਪ ਕੌਰ ਜੀ ਨੂੰ ਵੀ ਸਤਿਗੁਰੂ ਜੀ ਨੇ ਪੜ੍ਹਾਇਆ ਉਹਨਾਂ ਦਿਨਾਂ ਦੇ ਵਿੱਚ, ਬੱਚੀ ਨੂੰ ਬੱਚਿਆਂ ਦੇ ਸਮੇਤ ਪੁੱਤਰਾਂ ਦੇ ਸਮੇਤ ਪਾਲਣਾ ਤੇ ਫਿਰ ਉਹਨਾਂ ਨੂੰ ਪੜ੍ਹਾਉਣਾ ਇਹ ਬੜੀ ਵੱਡੀ ਗੱਲ ਸੀ, ਇੱਕ ਇਨਕਲਾਬੀ ਕਦਮ ਸੀ। ਗੁਰੂ ਹਰਿ ਰਾਏ ਸਾਹਿਬ ਨੇ ਉਸ ਬੱਚੀ ਨੂੰ ਪੜ੍ਹਾਇਆ ਪਾਲਿਆ ਪੋਸਿਆ ਤੇ ਪ੍ਰਵਾਨ ਚੜ੍ਹਾਇਆ, ਤੇ ਉਮਰ ਹੋਣ ਤੇ ਫਿਰ ਉਸ ਦਾ ਭਾਈ ਖੇਮ ਕਰਨ ਨਾਮੀ ਇੱਕ ਗੁਰੂ ਕੇ ਸਿੱਖ ਦੇ ਨਾਲ ਨੌਜਵਾਨ ਦੇ ਨਾਲ ਵਿਆਹ ਕੀਤਾ, ਜੋ ਪਸਰੂਰ ਸਿਆਲਕੋਟ ਜ਼ਿਲ੍ਹੇ ਦੀ ਇੱਕ ਤਹਿਸੀਲ ਦਾ ਪ੍ਰਧਾਨ ਨਗਰ ਸੀ, ਅੱਜ ਕੱਲ ਪਾਕਿਸਤਾਨ ਦੇ ਵਿੱਚ ਆ, ਤੇ ਉੱਥੇ ਦੀ ਉਹ ਬੀਬੀ ਉੱਥੇ ਵਿਆਹੀ ਗਈ, ਤੇ ਉਸ ਦੇ ਘਰ ਪੁੱਤਰ ਅਮਰ ਸਿੰਘ ਨਾਮੀ ਹੋਇਆ। ਉਸਦੀ ਸੰਤਾਨ 1947 ਤੱਕ ਉੱਥੇ ਵਸਦੇ ਰਹੇ, ਤੇ ਫਿਰ 47 ਦੇ ਵਿੱਚ ਜੋ ਮਨੁੱਖੀ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਉਜਾੜਾ ਤਪਾਈ ਤੇ ਘਿਰਣਤ ਪੰਜਾਬੀਆਂ ਨੇ ਇੱਕ ਦੂਜੇ ਦੇ ਨਾਲ ਕੀਤਾ, ਮਜ਼ਹਬੀ ਜਨੂਨ ਵਿੱਚ ਆ ਕੇ ਤੇ ਲੁੱਟ ਦੇ ਲਾਲਚ ਵਿੱਚ ਜੋ ਕੁਝ ਕੀਤਾ ਸੀਗਾ, ਇਹ ਉਸ ਦੌਰਾਨ ਫਿਰ ਉਹਦੀ ਸੰਤਾਨ ਛੱਤ ਬਨੂੜ ਸੁਣਿਆ ਹੋਣਾ ਪਟਿਆਲੇ ਰਿਆਸਤ ਵਿੱਚ, ਇੱਥੇ ਦਿਆਲਪੁਰਾ ਨਾਮੀ ਪਿੰਡ ਜਿਹੜਾ ਹੈ ਮਹਾਰਾਜਾ ਪਟਿਆਲੇ ਨੇ ਉਸ ਬੀਬੀ ਰੀਪ ਕੌਰ ਦੀ ਸੰਤਾਨ ਨੂੰ ਜਗੀਰ ਬਖਸ਼ੀਸ਼ ਹੋਈ ਸੀਗੀ, ਤੇ ਇਸ ਜਗੀਰ ਵਿੱਚ ਆ ਗਏ ਉੱਥੇ ਜਿਹੜੀ ਉਹਦੀ ਸੰਤਾਨ ਵੱਸਦੀ ਹੈ। ਤੇ ਖਾਸ ਤੌਰ ਤੇ ਇਸ ਬੀਬੀ ਦਾ ਜ਼ਿਕਰ ਆਉਂਦਾ ਆ ਕਿ ਇਹ ਗੁਰੂ ਹਰਿ ਰਾਏ ਸਾਹਿਬ ਦੀ ਕਿਰਪਾ ਨਾਲ ਵਿਦਵਾਨ ਬਣ ਗਈ, ਪੜ੍ਹੀ ਤੇ ਬਾਕੀ ਸੇਵਾਵਾਂ ਦੇ ਨਾਲ ਨਾਲ ਇਹਨੇ ਵਿਦਵਾਨਤਾ ਵਾਲੀ ਵਿਦਵਾਨਾਂ ਵਾਲੀ ਸੇਵਾ ਕੀਤੀ ਗੁਰੂ ਦੇ ਦਰਬਾਰ ਵਿੱਚ ਰਹਿ ਕੇ, ਤੇ ਗੁਰੂ ਸਾਹਿਬ ਦੇ ਜੋ ਬਚਨ ਕਰਦੇ ਸਨ, ਇੱਕ ਤੇ ਬਾਣੀ ਆ ਨਾ 1430 ਪੰਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਪ੍ਰਾਪਤ ਹੋਏ ਨੇ, ਸ਼ਬਦ ਸਰੂਪ 10 ਪਾਤਸ਼ਾਹੀਆਂ ਦੀ ਆਤਮਾ ਸਾਡੇ ਵਿੱਚ ਜੁਗੋ ਜੁਗ ਅਟਲ ਬਿਰਾਜਮਾਨ ਨੇ। ਉਸ ਤੋਂ ਇਲਾਵਾ ਇਤਿਹਾਸ ਦੀ ਪਹਿਲੀ ਲਿਖਾਰਨ ਜੇ ਉਹ ਸਹੀ ਰੂਪ ਦੇ ਵਿੱਚ ਜੋ ਸਾਡੇ ਪਾਸ ਪਹੁੰਚਦੇ ਆ ਅੱਜ ਵੀ, ਇਹ ਬੀਬੀ ਰੂਪ ਕੌਰ ਦੀਆਂ ਲਿਖਤਾਂ ਨੇ
ਜੀ।
ਇਹਨੇ ਆਪਣਾ ਹੱਥ ਦਾ ਰੂਪ ਦਿੱਤਾ, ਹੱਥ ਇਸ ਦੇ ਪਾਸ ਸਤਿਗੁਰੂ ਜੀ ਨੇ ਜੇ ਨਿਸ਼ਾਨੀ ਵਜੋਂ ਬਖਸ਼ਿਸ਼ ਕੀਤਾ ਸੀ ਇੱਕ ਰੁਮਾਲ, ਉਹ ਵੀ ਇਹਨਾਂ ਦੀ ਸੰਤਾਨ ਦੇ ਪਾਸ ਹੈ। ਸੋ ਬਾਤ ਆਪਾਂ ਤੇ ਕਰਨੀ ਹੈ ਵੀ ਗੁਰੂ ਸਾਹਿਬ ਜੋ ਉਪਦੇਸ਼ ਦਿੰਦੇ ਸਨ
ਜੀ,
ਤੇ ਜੋ ਕੋਈ ਸਿੱਖ ਉਹਨਾਂ ਪਾਸੋਂ ਸ਼ੰਕਾਵਾਂ ਦੀ ਨਿਵਰਤੀ ਕਰਨ ਵਾਸਤੇ ਸਵਾਲ ਕਰਦੇ ਸਨ, ਉਹਨਾਂ ਦਾ ਜੋ ਗੁਰੂ ਸਾਹਿਬ ਜਵਾਬ ਦਿੰਦੇ ਸਨ, ਉਹ ਇਹ ਸਾਰੀਆਂ ਗੱਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਆਈਆਂ
ਜੀ,
ਇਹ ਇਤਿਹਾਸ ਹੈ। ਤੇ ਮੁੱਖੋਂ ਜੋ ਭਗਤ ਮੁੱਖ ਹੈ ਤੇ ਬੋਲਦੇ ਸੇ ਬਚਨ ਹੋਵੰਦੇ, ਤੇ ਜੋ ਵੀ ਭਗਤ ਜੋ ਵੀ ਗੁਰੂ ਪੀਰ ਜੋ ਬਚਨ ਕਰਦੇ ਨੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਉਹ ਸਾਡੇ ਸਾਰੀ ਮਨੁੱਖਤਾ ਦੀ ਭਲਾਈ ਵਾਸਤੇ ਤੇ ਸਾਂਝੀ ਹੁੰਦੀ ਹੈ। ਤੇ ਉਹ ਤੇ ਖਜ਼ਾਨਾ ਪਿਉ ਦਾਦੇ ਕਾ ਪਿਉ ਡਿੱਠਾ ਖਜ਼ਾਨਾ ਤਾਂ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਭਰੇ ਭੰਡਾਰ ਅਖੂਟ ਅਤੋਲ, ਜਾਨੀ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ। ਸੋ ਗੁਰੂ ਸਾਹਿਬਾਨ ਦੇ ਜੋ ਬਚਨ ਉਹ ਹੀਰੇ ਮੋਤੀ ਸਨ, ਉਹਨਾਂ ਨੂੰ ਬੀਬੀ ਜੀ ਰੂਪ ਕੌਰ ਜੀ ਲਿਖਤੀ ਰੂਪ ਵਿੱਚ ਦੇ ਦਿਆ ਕਰਦੇ ਸਨ ਤੇ ਉਹ ਅੱਜ ਵੀ ਮਿਲਦੇ ਹਨ ਗ੍ਰੰਥਾਂ ਦੇ ਗ੍ਰੰਥ ਦੇ ਵਿੱਚ। ਤੇ ਇਹ ਕਿਉਂਕਿ ਪਹਿਲਾਂ ਜੋ ਸਾਡੇ ਇਤਿਹਾਸ ਦੇ ਮੁਤਾਬਕ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜਦੋਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਗੱਦੀ ਬਖਸ਼ ਕੇ ਤੇ ਫਿਰ ਕੁਝ ਮਹੀਨਿਆਂ ਬਾਅਦ ਜੋਤੀ ਜੋਤ ਸਮਾ ਗਏ ਨੇ ਤੇ ਉਹ ਪਿਆਰੇ ਦੇ ਵਿਛੜਨ ਤੋਂ, ਕਿਉਂਕਿ ਜਿਹਨਾਂ ਜਿਸ ਪਿਆਰੇ ਸਿਉਂਦੇ ਹੋ, ਇਹ ਸਲੋਕ ਗੁਰੂ ਅੰਗਦ ਸਾਹਿਬ ਦਾ ਹੀ ਹੈ, ਜਿਸ ਪਿਆਰੇ ਸਿਉਂਦੇ ਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਤਸ਼ਾਹ ਜੀਵਣਾ। ਸੋ ਇਹੋ ਜਿਹੀ ਵੈਰਾਗਮਈ ਅਵਸਥਾ ਦੇ ਵਿੱਚ, ਪਰ ਗੁਰਮਤ ਸਾਨੂੰ ਮਰਨ ਦੀ ਗੁਰਮਤ ਸਾਨੂੰ ਆਤਮ ਹੱਤਿਆ ਕਰਨ ਦੀ ਆਗਿਆ ਨਹੀਂ ਦਿੰਦੀ
ਜੀ।
ਉਹ ਤਾਂ ਦਿੰਦੀ ਆ ਕਿ ਉਹ ਪਿਆਰੇ ਦੀ ਯਾਦ ਦੇ ਵਿੱਚ ਦੁਨੀਆਂ ਦੇ ਵਿੱਚ ਜੀਵਿਤ ਹੀ ਮੁਕਤ ਹੋ ਕੇ ਵਿਚਰਨਾ ਤੇ ਉਸ ਦੇ ਮਿਸ਼ਨ ਨੂੰ ਅੱਗੇ ਚਲਾਉਣਾ, ਇਹ ਗੁਰੂ ਕੇ ਸਿੱਖਾਂ ਵਾਸਤੇ ਹੁਕਮ ਹੈ। ਤੇ ਫਿਰ ਇਸ ਉਦਾਸਮਈ ਇਸ ਵਾਤਾਵਰਨ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਅੰਗਦ ਸਾਹਿਬ ਜੀ ਨੇ ਨਨਕਾਣੇ ਸਾਹਿਬ ਤੋਂ ਭਾਈ ਬਾਲਾ ਜੀ ਨੂੰ, ਅੱਜ ਕੱਲ ਇਤਿਹਾਸਕਾਰਾਂ ਨੇ ਸਭ ਯਤਨ ਕਰ ਰਹੇ ਵੀ ਭਾਈ ਬਾਲਾ ਨਹੀਂ ਹੋਇਆ, ਇਹ ਬਸ ਕਰਮ ਸਿੰਘ ਹਿਸਟੋਰੀਅਨ ਨੇ, ਸੋ ਆਪਾਂ ਉਹਨਾਂ ਨੂੰ ਜ਼ਿਆਦਾ ਤਾਂ ਨਹੀਂ ਜਾਣਦੇ, ਪਰ ਜੋ ਇਤਿਹਾਸ ਪੜ੍ਹਿਆ ਹੈ ਉਹਦੇ ਅਨੁਸਾਰ ਆਪਾਂ ਗੱਲ ਕਰ ਰਹੇ ਹਾਂ। ਤੇ ਮੈਂ ਇਸ ਬਾਰੇ ਵੀ ਕਹਿੰਦਾ ਨਾ ਵੀ ਆਪਣੀ ਵਿਦਵਤਾ ਦਾ ਚਮਤਕਾਰ ਵਿਖਾ ਕੇ ਕਿੰਨਾ ਸਮਾਂ ਬਰਬਾਦ ਕਰਕੇ ਕਿੰਨੀਆਂ ਖੋਜਾਂ ਕਰਕੇ ਜੇ ਅਸੀਂ ਸਾਬਤ ਕਰਨ ਦੇ ਵਿੱਚ ਕਾਮਯਾਬ ਵੀ ਹੋ ਗਏ ਕਿ ਭਾਈ ਬਾਲਾ ਨਹੀਂ ਹੋਇਆ, ਤਾਂ ਅਸੀਂ ਗੁਰੂ ਕੇ ਸਿੱਖਾਂ ਦੇ ਵਿੱਚੋਂ ਇੱਕ ਸਿੱਖ ਹੀ ਘਟਾ ਲਿਆ, ਕੀ ਅਸੀਂ ਕੱਦੂ ਜਰੀਰ ਮਾਰ ਲਿਆ?
ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ।
ਅੱਛਾ, ਤੇ ਉਹ ਫਿਰ ਜੋ ਸਾਡਾ ਇਤਿਹਾਸ ਪੁਰਾਤਨ ਦੱਸਦਾ ਆ ਪਰੰਪਰਕ ਇਤਿਹਾਸ, ਉਹਦੇ ਵਿੱਚ ਇਹ ਹੈ ਵੀ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਬਾਲਾ ਜੀ ਨੂੰ ਸੱਦਿਆ ਤੇ ਭਾਈ ਬਾਲਾ ਜੀ ਦੇ ਮੁਖੋਂ ਗੁਰੂ ਦੀਆਂ ਸਾਖੀਆਂ ਗੁਰੂ ਦਾ ਇਤਿਹਾਸ ਸਰਵਣ ਕੀਤਾ, ਜਿਹਨੂੰ ਭਾਈ ਪੈੜਾ ਨਾਮ ਦਾ ਸਿੱਖ ਤੇ ਮੋਖਾ ਗੋਤ ਦਾ ਖੱਤਰੀ ਸਿੱਖ ਸੀ ਉਸਦੇ ਪਾਸੋਂ ਲਿਖਵਾਇਆ, ਉਹ ਜਨਮ ਸਾਖੀ ਹੋਈ ਤੇ ਬਾਅਦ ਦੇ ਵਿੱਚ ਜਿਹੜਾ ਸੀ ਭਾਈ ਹਿੰਦਾਲ ਗੁਰੂ ਕਾ ਸਿੱਖ ਉਹਦੇ ਪੁੱਤਰ ਬਿਧੀ ਚੰਦ ਜੋ ਸਿੱਖਾਂ ਨਾਲ ਨਾਰਾਜ਼ ਹੋ ਗਿਆ, ਪਾਟ ਗਿਆ ਕਿ ਵੱਖਰੀ ਉਹਨੇ ਸੰਪਰਦਾ ਚਲਾ ਲਈ ਤੇ ਉਹਨੇ ਆਪਣੇ ਹਿੰਦਾਲ ਨੂੰ ਵੱਡਾ ਸਾਬਤ ਕਰਨ ਲਈ ਤੇ ਗੁਰੂ ਨਾਨਕ ਸਾਹਿਬ ਨੂੰ ਛੋਟਾ ਸਾਬਤ ਕਰਨ ਲਈ ਉਹਨੇ ਜਨਮ ਸਹੀ ਜਨਮ ਸਾਖੀ ਦੇ ਵਿੱਚ ਮਿਲਾਵਟ ਕਰਕੇ ਆਪਣੀ ਮਰਜ਼ੀ ਨਾਲ ਲਿਖਵਾ ਕੇ ਤੇ ਬਾਕੀ ਅਸਲੀ ਜਨਮ ਸਾਖੀ ਜਿਹੜੀ ਸੀ ਉਹ ਤਬਾਹ ਕਰ ਦਿੱਤੀ। ਤੇ ਉਹ ਮਿਲਾਵਟ ਵਾਲੀ ਜਨਮ ਸਾਖੀ ਸਾਨੂੰ ਮਿਲਦੀ ਹੈ ਜਿਹਦੇ ਉੱਤੇ ਲਿਖਿਆ ਹੁੰਦਾ ਸਭ ਤੋਂ ਅਸਲੀ ਤੇ ਵੱਡੀ ਭਾਈ ਬਾਲੇ ਵਾਲੀ ਜਨਮ ਸਾਖੀ। ਤੇ ਉਹਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਅਜਿਹੀਆਂ ਵੀ ਨੇ ਜਿਹੜੀਆਂ ਗੁਰਬਾਣੀ ਦੀ ਸਿੱਖਿਆ ਤੇ ਪੂਰੀਆਂ ਨਹੀਂ ਟੁੱਕਦੀਆਂ। ਤੇ ਇਸ ਬਾਰੇ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਜੀ ਨੇ ਕਿਹਾ ਸੀਗਾ ਕਿ ਭਾਈ ਇਤਿਹਾਸ ਬੰਦਿਆਂ ਨੇ ਲਿਖਿਆ ਵਾ, ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੀ ਪਰ ਕਸਮਟੀ ਦੇ ਉੱਪਰ ਜਿਹੜੀ ਇਤਿਹਾਸ ਦੀ ਸਾਖੀ ਜਾਂ ਵਾਕਿਆ ਪੂਰਾ ਨਹੀਂ ਉਤਰਦਾ ਉਹਨੂੰ ਸੱਤ ਸੱਤ ਕਰਕੇ ਸਾਡਾ ਮੰਨ ਲੈਣਾ ਇਹ ਜ਼ਰੂਰੀ ਨਹੀਂ ਹੈਗਾ
ਜੀ।
ਸੋ ਬੀਬੀ ਜੀ ਦਾ ਦੂਸਰਾ ਇਹ ਜ਼ਿਕਰ ਆਉਂਦਾ ਆ, ਬੀਬੀ ਜੀ ਦੇ ਹੱਥਾਂ ਦਾ ਲਿਖਿਆ ਹੋਇਆ ਇਹ ਇਤਿਹਾਸ, ਕਿਉਂਕਿ ਖਿੜ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਹ ਬੀਬੀ ਜੀ ਲਿਖਦੇ ਨੇ ਕਿ ਸਿੱਖਾਂ ਨੂੰ ਗੁਰੂ ਜੀ ਉਪਦੇਸ਼ ਕੀ ਕਰਦੇ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਰਸੰਕੋਚ ਜਦੋਂ ਪੁੱਛਦੇ ਨੇ ਗੁਰੂ ਸਾਹਿਬ ਤੋਂ ਕਿ ਸੋਹਣਾ ਖੂਬਸੂਰਤੀ ਤੇ ਬੇਖੂਬਸੂਰਤੀ ਦਾ ਵੀ ਸਵਾਲ ਕੀਤਾ ਕਿ ਉਹ ਸਿਆਹੀ, ਵੈਸੇ ਗੁਰਬਾਣੀ ਵਿੱਚ ਪਹਿਲਾ ਅੰਕ ਤਾਂ ਸਿਆਹੀ ਮੁੱਖ ਸੋਹਣੇ ਜਿਨ੍ਹਾਂ ਨਾਲ ਵਿਸਾਰਿਓ ਨਾਉ, ਜਿੱਥੇ ਰੱਬ ਦਾ ਨਾਮ ਨਹੀਂ ਵਿਸਰਦਾ ਉਹੀ ਸੋਹਣੇ ਮੁੱਖ ਨੇ। ਤੇ ਆਪਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸਵਾਲ ਦਾ ਜਵਾਬ ਦਿੱਤਾ ਕਿ ਜੋ ਜਿਸ ਪਾਸ ਸ਼ੀਤਲਤਾ ਹੈ, ਹਿਰਦੇ ਦੀ ਠੰਡਕ ਹੈ, ਸ਼ਾਂਤ ਚਿੱਤ ਹੈ, ਉਹੀ ਸੋਹਣਾ ਹੈ। ਤੇ ਜਿਹੜਾ ਉਤੇਜਿਤ ਰਹਿੰਦਾ, ਘੁੰਤਰਾਂ ਕੱਢਦਾ ਹੈ, ਸਾਜਸ਼ੀ ਸੁਭਾਅ ਵਾਲਾ ਹੈ ਤੇ ਹਰ ਗੱਲ ਤੇ ਕਿੰਤੂ ਕਰਨ ਵਾਲਾ ਹੈ, ਉਹਨੂੰ ਇੱਕ ਸੋਹਣਾ ਕਿਹਾ ਸਕਦਾ, ਉਹੀ ਬਦੀਆਂ ਦਾ ਮਾਦਾ ਹੈ। ਜਿਵੇਂ ਚੰਦ ਨੂੰ ਵੇਖਣ ਲਈ ਸਭ ਕੇ ਉੱਠ ਕੇ ਭੱਜਦੇ ਨੇ, ਪਰ ਸੂਰਜ ਵੱਲ ਕੋਈ ਮੂੰਹ ਨਹੀਂ ਕਰਦਾ, ਤਾਂ ਬੋਲੇ ਤਾਂ ਕੋਈ ਸੁਣਨਾ ਪਸੰਦ ਨਹੀਂ ਕਰਦਾ, ਕੋਲ ਬੋਲੇ ਤਾਂ ਦਿਲ ਨੂੰ ਕਿੰਨੀ ਭੌਲ ਸੋਹਣਾ ਲੱਗਦੀ ਹੈ, ਖੂਹ ਧੂਹ ਪਾਉਂਦੀ ਹੈ। ਇਸੇ ਤਰ੍ਹਾਂ ਸੋਹਣਾ ਤੇ ਕਸੋਹਣਾ ਸਭ ਅੰਦਰ ਦੀ ਦਸ਼ਾ ਕਰਕੇ ਹੁੰਦੇ ਨੇ। ਗੁਰੂ ਹਰਿਰਾਜ ਸਾਹਿਬ ਨੇ ਇਹ ਤੁਕ ਵੀ ਪੜ੍ਹੀ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਗੁਰੂ ਸਾਹਿਬ ਦੇ ਵਾਪਰਦੀਆਂ, ਇਹ ਬੀਬੀ ਰੂਪ ਕੌਰ ਜੀ ਨੇ ਲਿਖਤ ਵਿੱਚ ਲਿਆਂਦੀਆਂ। ਸੁੰਦਰਤਾ ਤੇ ਸੋਮੇ ਵਾਹਿਗੁਰੂ ਦੇ ਨਾਲ ਸਤਿਗੁਰੂ ਜੀ ਨੇ ਕਿਹਾ, ਪ੍ਰੀਤ ਰੱਖੀਏ, ਸੁੰਦਰਤਾ ਕਦੇ ਢਲਦੀ ਨਹੀਂ। ਵਿਗੜ ਰੂਪ ਹੰਕਾਰ ਹੈ, ਹੰਕਾਰ ਕਰਕੇ ਮੂੰਹ ਵਿਗੜਦਾ ਹੈ ਤੇ ਮਨੁੱਖ ਦੀ ਸੁੰਦਰਤਾ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਇੱਕ ਵਾਰੀ ਸਿੱਖਾਂ ਨੇ ਪੁੱਛਿਆ ਕਿ ਕਿਰਪਾ ਕਰਕੇ ਦੱਸੋ ਪਾਪਾਂ ਦਾ ਮੂਲ ਕੀ ਹੈ, ਤੇ ਕਰਮ ਧਰਮ ਨੇਮ ਸਭ ਕਰੀਦੇ ਨੇ, ਪਾਪ ਫਿਰ ਵੀ ਆ ਪਹੁੰਚਦੇ ਨੇ। ਤੇ ਸਤਿਗੁਰੂ ਹਰਿਰਾਜ ਸਾਹਿਬ ਨੇ ਫਰਮਾਇਆ, ਪਾਪਾਂ ਦਾ ਮੂਲ ਲੋਭ ਹੈ। ਤੇ ਗੁਰਬਾਣੀ ਕਹਿੰਦੀ ਹੈ, ਲੋਭੀ ਕਾ ਵੇਸਾ ਨਾ ਕੀਜੈ ਜੇਕਰ ਪਾਰ ਵਸਾਏ, ਜਿੱਥੋਂ ਤੱਕ ਹੋ ਸਕੇ ਲੋਭੀ ਦਾ ਮਨੁੱਖ ਦਾ ਯਕੀਨ ਨਹੀਂ ਕਰਨਾ, ਕਿਉਂਕਿ ਲੋਭ ਲਹਿਰ ਅਤ ਨਿਜਲ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਟ ਲਾਏ। ਗੁਰਬਾਣੀ ਪੁਕਾਰ ਕੇ ਕਹਿੰਦੀ ਹੈ ਕਿ ਲੋਭ ਦਾ ਮੂਲ ਕੂੜ ਹੈ, ਝੂਠ, ਝੂਠ ਬੋਲ ਬੋਲ ਕੇ ਲੋਭ ਵਾਲੇ ਪਾਸੇ ਤੁਰਿਆ ਜਾਣਾ, ਸੱਚ ਪੱਲੇ ਹੋਏ ਤਾਂ ਕੂੜ ਨੇੜੇ ਨਹੀਂ ਆਉਂਦਾ, ਕੂੜ ਤਜਿਆ ਲੋਭ ਨੱਸ ਜਾਂਦਾ ਹੈ, ਲੋਭ ਗਿਆ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਫਿਰ ਸਿੱਖਾਂ ਨੇ ਪੁੱਛਿਆ ਕਿ ਅਰਦਾਸ ਪ੍ਰਮਾਣ ਕਿਵੇਂ ਹੁੰਦੀ ਹੈ? ਮਹਾਰਾਜ ਨੇ ਕਿਹਾ, ਅਰਦਾਸ ਭਾਵੇਂ ਕੋਈ ਬੋਲ ਕੇ ਕਰੇ ਤੇ ਭਾਵੇਂ ਚੁੱਪ ਕਰਕੇ ਕਰੇ, ਉਹ ਪਰ ਹਿਰਦਿਓ ਕੀਤੀ ਜਾਵੇ ਅੰਦਰੋਂ, ਉਹ ਪ੍ਰਵਾਨ ਹੁੰਦੀ ਹੈ ਪ੍ਰਭੂ ਦੇ ਦਰ ਤੇ। ਹਿਰਦੈ ਸ਼ੁੱਧ ਨਾਲ ਹੀ ਪ੍ਰਵਾਨਿਤ ਹੋ ਸਕਦੀ ਹੈ। ਅਰਾਧਨਾ ਇਹੀ ਹੈ ਕਿ ਸਭਨਾ ਜੀਆਂ ਦਾ ਭਲਾ ਮਨਾਵੇ, ਉਹ ਸਿੱਖ ਦੀ ਅਰਦਾਸ ਦੀ ਸਮਾਪਤੀ ਇੱਥੇ ਹੁੰਦੀ ਹੈ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਸਾਰਾ ਸੰਖੇਪ ਦੇ ਵਿੱਚ ਇਤਿਹਾਸ ਸਿੱਖ ਕੌਮ ਦਾ ਦੁਹਰਾ ਕੇ ਤੇ ਅੰਤ ਇੱਥੇ ਮੰਗ ਪਰਮਾਤਮਾ ਤੋਂ ਕੀਤੀ ਜਾਂਦੀ ਹੈ। ਤੇ ਅੱਜ ਕੱਲ ਅਸੀਂ ਵੇਖਦੇ ਹਾਂ ਕਿ ਹੱਥ ਵਿੱਚ ਮਾਈਕ ਫੜ ਕੇ ਅਰਦਾਸ ਕੀਤੀ ਜਾਂਦੀ ਨੇ ਸੰਗਤ ਦੇ ਵਿੱਚ, ਕਿਉਂਕਿ ਸਾਰਿਆਂ ਨੂੰ ਸੁਣਨੀ ਚਾਹੀਦੀ ਆ ਤੇ ਸੰਗਤ ਬਹੁਤੀ ਹੁੰਦੀ ਆ ਤੇ ਅਰਦਾਸ ਸਾਰੇ ਦੂਰ ਦੂਰ ਖਲੋਤੇ ਨਹੀਂ ਸੁਣ ਸਕਦੇ, ਇਸ ਲਈ ਆਪਾਂ ਸਪੀਕਰ ਦੀ ਵਰਤੋਂ ਕਰਦੇ ਹਾਂ, ਇਹ ਠੀਕ ਹੈ। ਪਰ ਆਮ ਤੌਰ ਤੇ ਵੇਖੀਦਾ ਕਿ ਉਹ ਨਾਨਕ ਗ੍ਰੰਥੀ ਸਿੰਘ ਅਰਦਾਸ ਕਰਨ ਵਾਲਾ ਨਾਨਕ ਹੀ ਨਾਂ ਉਹਦਾ ਸੁਣਦਾ ਤੇ ਫਟਾਫਟ ਉਹ ਥੱਲੇ ਡਿੱਗ ਕੇ ਮੱਥਾ ਟੇਕ ਦਿੰਦਾ ਤੇ ਨਾਲੇ ਹੀ ਸੰਗਤ ਮੱਥਾ ਟੇਕ ਦਿੰਦੀ ਆ। ਤੇ ਜਿਹੜੀ ਇਹ ਸਭ ਤੋਂ ਮਹੱਤਵਪੂਰਨ ਤੁਕ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਸੁਣਨੋ ਹੀ ਰਹਿ ਜਾਂਦੀ ਹੈ। ਤੇ ਕਈ ਗ੍ਰੰਥੀ ਸਿੰਘਾਂ ਨੂੰ ਕਿਹਾ ਕਿ ਭਾਈ ਉਹ ਖਲੋ ਕੇ ਇਹ ਤੁਕਾਂ ਮਾਈਕ ਦੇ ਵਿੱਚ ਬੋਲਦਿਆ ਕਰੋ ਤਾਂ ਕਿ ਸੰਗਤ ਨੂੰ ਇਹ ਸੁਣ ਜਾਣ। ਤੁਸੀਂ ਮਾਈਕ ਪਰਾਂ ਹੱਥ, ਮਾਈਕ ਵਾਲਾ ਹੱਥ ਪਰਾਂ ਹੋ ਜਾਂਦਾ ਹੈ, ਤੁਸੀਂ ਧਰਤੀ ਤੇ ਮੱਥਾ ਟੇਕ ਦਿੰਦੇ ਹੋ, ਤੁਹਾਨੂੰ ਵੇਖ ਕੇ ਸੰਗਤ ਵੀ ਨਾਲ ਮੱਥਾ ਟੇਕ ਦਿੰਦੀ। ਉਹ ਇੱਕ ਗ੍ਰੰਥੀ ਨੇ ਉਲਟ ਗੱਲ ਕਹਿੰਦਾ ਜੀ, ਉਹ ਸੰਗਤ ਜੋ ਮੱਥਾ ਟੇਕ ਦਿੰਦੀ ਹੈ ਸਾਨੂੰ ਵੀ ਨਾਲ ਟੇਕਣਾ ਪੈਂਦਾ। ਉਹ ਮੈਂ ਕਿਹਾ ਵੀ ਤੁਹਾਨੂੰ ਵੇਖ ਕੇ ਸੰਗਤ ਨੇ ਮੱਥਾ ਟੇਕਣਾ ਕਿ ਤੁਸੀਂ ਉਲਟ ਗੱਲ ਹੋਰੋਂ ਗੰਗ ਵਹਾਈ ਹੈ ਦੁਨਿਆਵੀ ਆਖੇ ਕੇ। ਸੋ ਇਹ ਜੇ ਕੋਈ ਭਾਈ ਗੁਰੂ ਕਾ ਸਿੱਖ ਸ਼ਰਧਾਲੂ ਇਹ ਕੁਝ ਸੁਣਦਾ ਹੋਵੇ ਤੇ ਉਹ ਗਿਆਨੀ ਸਿੰਘਾਂ ਨੂੰ ਇਹ ਬੇਨਤੀ ਕਰਨ ਦੀ ਹਿੰਮਤ ਵੀ ਰੱਖਦਾ ਹੋਵੇ ਤੇ ਉਹ ਜ਼ਰੂਰ ਆਪਣੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਇਹ ਗੱਲ ਜ਼ਰੂਰ ਬੇਨਤੀ ਰੂਪ ਵਿੱਚ ਦੱਸਣੀ ਚਾਹੀਦੀ ਹੈ। ਤੇ ਜੇ ਕੋਈ ਗ੍ਰੰਥੀ ਸਿੰਘ ਰਾਗੀ ਪ੍ਰਚਾਰਕ ਸਿੰਘ ਵੀ ਸੁਣਦਾ ਹੈ ਤੇ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖੇ ਕਿ ਜਿਵੇਂ ਉਹ ਬਾਕੀ ਸਾਰੀ ਅਰਦਾਸ ਨੂੰ ਮਾਈਕ ਦੇ ਵਿੱਚ ਬੋਲਦਾ ਆ, ਤੇ ਖਾਸ ਕਰਕੇ ਜਿਹੜੇ ਵਿਅਕਤੀ ਪਰਿਵਾਰ ਵੱਲੋਂ ਵਿਅਕਤੀ ਵੱਲੋਂ ਅਰਦਾਸ ਹੁੰਦੀ ਹੈ ਉਹਨਾਂ ਦਾ ਐਨ ਵਿਸਥਾਰ ਨਾਲ ਮਾਈਕ ਦੇ ਵਿੱਚ ਜ਼ਿਕਰ ਕਰਦਾ ਹੈ, ਲੋੜੋਂ ਵਿੱਚ ਵੱਧ ਉਹ ਫਿਰ ਖੁਸ਼ਾਮਦ ਰੂਪ ਵੀ ਹੋ ਜਾਂਦਾ ਆ। ਤੇ ਇਸ ਤਰ੍ਹਾਂ ਇਹ ਦੋ ਲਾਈਨਾਂ ਵੀ ਜਿਹੜੀਆਂ ਸਭ ਤੋਂ ਮਹੱਤਵਪੂਰਨ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ, ਪੁਰਾਤਨ ਸਰਬੱਤ ਕਾ ਭਲਾ ਹੁੰਦਾ ਸੀ, ਹੁਣ ਸਾਰੇ ਹੀ ਸਰਬੱਤ ਦਾ ਭਲਾ ਕਹਿਣ ਲੱਗ ਪਏ ਆ। ਇਹ ਵੀ ਇਹ ਮੈਨੂੰ ਪਤਾ ਵੀ ਕਿਉਂ ਸ਼ੁਰੂ ਹੋ ਗਿਆ। ਉਹ ਭਾਈ ਗੋਪਾਲ ਸਿੰਘ ਜੀ ਸੂਰਮਾ ਸਿੰਘ ਰਾਗੀ ਹੁੰਦੇ ਸੀ ਦਰਬਾਰ ਸਾਹਿਬ ਅੰਮ੍ਰਿਤਸਰ 70ਵਿਆਂ ਦੇ ਵਿੱਚ, ਤੇ ਉਹਨਾਂ ਨੇ ਇੱਕ ਗੀਤ ਰਿਕਾਰਡ ਕਰਵਾਇਆ ਸੀ, ਤੇ ਗੀਤ ਦੀ ਸਥਾਈ ਜਿਹੜੀ ਸੀ ਉਹ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਉਹਨੇ ਦਾ ਦੀ ਥਾਂ ਕਾ ਰਿਕਾਰਡ ਕਰਵਾ ਤਾ ਤੇ ਉਹਦਾ ਗੀਤ ਬੜਾ ਮਸ਼ਹੂਰ ਹੋਇਆ, ਤੇ ਹੁਣ ਸਾਰੀ ਸੰਗਤ ਜਿਹੜੀ ਆ ਉਹ ਕਾ ਹੀ ਦੇ ਥਾਂ ਦਾ ਹੀ ਕਹਿਣ ਲੱਗ ਪਈ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਤੇ ਗੁਟਕੇ ਦੇ ਵਿੱਚ ਵੀ ਕਾ ਹੀ ਲਿਖਣਾ ਸ਼ੁਰੂ ਹੋ ਗਿਆ। ਸੋ ਅਰਥ ਦੋਵਾਂ ਦਾ ਇੱਕੋ ਹੀ ਆ, ਅਰਥ ਤੇ ਨਹੀਂ ਬਦਲਦਾ, ਪਰ ਜਦੋਂ ਅਰਦਾਸ ਲਿਖਣ ਵਾਲੇ ਕਹਿੰਦੇ ਵੀ ਇਹ ਅੰਤਲੀਆਂ ਤੁਕਾਂ ਵਿੱਚ ਅਦਲਾ ਬਦਲੀ ਨਹੀਂ ਹੋ ਸਕਦੀ, ਤੇ ਪਰ ਫਿਰ ਇਹ ਵੀ ਤੇ ਅਦਲਾ ਬਦਲੀ ਕਾ ਦੇ ਥਾਂ ਆਪਾਂ ਦਾ ਕਰ ਲਿਆ। ਚਲੋ ਗੁਰੂ ਜੀ
ਜਿਵੇਂ
ਨਾਨਕ ਨਾਮ ਚੜ੍ਹਦੀ ਕਲਾ ਘਟਦੀ ਪੀੜਾ ਤੇਰੇ ਭਾਣੇ ਸਰਬੱਤ ਕਾ ਭਲਾ ਕਹਿੰਦਾ ਵੀ ਸੁਣਿਆ, ਉਹ ਘਟਦੀ ਪੀੜਾ ਆਪਣੇ ਕੋਲੋਂ ਵਿੱਚ ਲਾਲ ਲਾ ਰਹੇ। ਹਾਂਜੀ ਮਾਤਾ ਜੀ ਦੀ ਤੁਸੀਂ, ਹਾਂਜੀ ਬੀਬੀ ਜੀ ਗੱਲ ਕਹਿ ਰਹੇ, ਕੀ ਕਹਿ ਰਹੇ ਸੀ?
ਇੱਕ ਨਾ ਸਾਨੂੰ ਸੁਨੇਹਾ ਆਇਆ ਸੀ ਸਤਿਕਾਰਯੋਗ ਸਾਡੇ ਅਜਮੇਰ ਸਿੰਘ ਜੀ ਕੈਨਬਰਾ ਵਾਲੇ, ਤੇ ਉਹਨਾਂ ਨੇ ਕਿਹਾ ਸੀਗਾ ਕਿ ਦਿਆਲਪੁਰਾ ਭਾਈਕਾ ਬਾਗੜੀਆਂ ਖਾਨਦਾਨ ਦੀ ਜਗੀਰ ਸੀ, ਪਿੰਡ ਦੇ ਲੋਕ ਮੁਜ਼ਾਹਰੇ ਸਨ, ਮੁਜ਼ਾਹਰਾ ਅੰਦੋਲਨ ਨਾਲ ਗਰਦਾਵਰੀ ਦੇ ਹਿਸਾਬ ਮੁਆਵਜ਼ਾ ਭਰ ਕੇ ਲੋਕ ਨਵੇਂ ਦਿਆਲਪੁਰਾ ਵਿੱਚ ਰਕਬਾ ਅਲਾਟਮੈਂਟ ਹੋਈ ਹੈ। ਦੋ ਗੁਰਦੁਆਰੇ ਹਨ, ਵੱਡਾ ਮਾਈਆਂ ਦਾ ਗੁਰਦੁਆਰਾ ਹੈ ਤੇ ਬਹੁਤ ਵੱਡੇ ਧਾਤ ਦੇ ਨਿਸ਼ਾਨ ਸਾਹਿਬ ਹਨ, ਦੂਜਾ ਗੁਰਦੁਆਰਾ ਦਸਮ ਗੁਰੂ ਜੀ ਦਾ ਹੈ।
ਧੰਨਵਾਦ, ਕਿਉਂਕਿ ਮੈਨੂੰ ਦਰਸ਼ਨ ਕਰਨ ਦਾ ਸੁਭਾਗ ਨਹੀਂ ਪ੍ਰਾਪਤ ਹੋਇਆ, ਮੈਂ ਤਾਂ ਦੂਜੀਆਂ ਦੂਜੀਆਂ ਲਿਖਤਾਂ ਆ ਉਹਨਾਂ ਨੂੰ ਹੀ ਪੜ੍ਹ ਕੇ ਜਿਹੜੀ ਜਾਣਕਾਰੀ ਹੋਈ ਆ ਉਹੀ ਜ਼ਿਕਰ ਕੀਤਾ, ਤੇ ਬਹੁਤ ਸੋਹਣਾ ਉਹਨਾਂ ਨੇ
ਦੱਸ ਦਿੱਤਾ। ਗੱਲ ਆਪਾਂ ਇੱਥੇ ਮਤਲਬ ਗੱਲ ਢੁੱਕਦੀ ਹੈ ਕਿ ਛੇਵੇਂ ਪਾਤਸ਼ਾਹ ਨੇ ਮਾਤਾ ਰੂਪ ਕੌਰ ਜੀ ਨੂੰ ਵਿੱਦਿਆ ਦਾ ਦਾਨ ਦੇ ਕੇ ਵਿੱਦਿਆਵਾਨ ਬਣਾਇਆ, ਔਰ ਜਿਹੜੀ
ਸੱਤਵੇਂ ਪਾਤਸ਼ਾਹ ਨੇ
ਔਰ ਜਿਹੜਾ ਲਿਖਤ ਪੜ੍ਹਦਾ ਕੰਮ ਹੈ ਅਕਸਰ ਔਰਤਾਂ ਨੂੰ ਨਹੀਂ ਸੀ ਦਿੱਤਾ ਜਾਂਦਾ, ਉਹ ਵੀ ਇੱਕ ਪਿਰਤ ਤੋਰੀ ਆ ਕਿ ਔਰਤਾਂ ਇਕੱਲਾ ਲੰਗਰ ਪਾਣੀ ਝਾੜੂ ਪੋਚਾ ਘਰ ਬਾਰ ਦੀ ਸਫਾਈ ਦਾ ਧਿਆਨ ਤੋਂ ਇਲਾਵਾ ਵਿੱਦਿਆ ਦੇ ਵਿੱਚ ਵੀ ਉਹਨਾਂ ਨੇ ਬਹੁਤ ਵੱਡਾ ਮਤਲਬ ਇੱਕ ਨੀਂਹ ਪੱਥਰ ਰੱਖਿਆ ਉਸ ਵੇਲੇ, ਮਤਲਬ ਇਹ ਆਪਾਂ ਕਹਿ ਸਕਦੇ ਹਾਂ।
ਬਿਲਕੁਲ ਤੇ ਮਤਲਬ ਵੀ ਉਹ ਗੁਰੂ ਸਾਹਿਬ ਦੇ ਮੁੱਖੋਂ ਉਚਰੇ ਹੋਏ ਬਚਨ ਤੇ ਗੁਰਸਿੱਖਾਂ ਵੱਲੋਂ ਕੀਤੇ ਗਏ ਸਵਾਲ ਸ਼ੰਕਾਵਾਂ ਨਿਵਰਤੀ ਲਈ ਇਹਨਾਂ ਨੂੰ ਬੜੀ ਬੜੀ ਸੋਹਣੀ ਤਰੀਕਾ ਉਹਨਾਂ ਨੇ ਲਿਖਿਆ। ਕਿ ਹੋਰ ਵੀ ਅੱਗੇ ਲਿਖਦੇ ਕਿ ਵੀ ਸੇਵਾ ਬਾਰੇ ਸਵਾਲ ਦਾ ਜਵਾਬ ਸਤਿਗੁਰੂ ਹਰਿ ਰਾਏ ਸਾਹਿਬ ਕੀ ਦਿੰਦੇ ਨੇ, ਕਹਿੰਦੇ ਨੇ ਸੇਵਾ ਹੱਥੀ ਤੇ ਕਰਨ ਤੇ ਬਹੁਤ ਜ਼ੋਰ ਦਿਆ ਕਰਦੇ ਸਨ, ਆਪ ਵੀ ਫਰਮਾਉਂਦੇ ਸਨ ਕਿ ਆਏ ਗਏ ਨੂੰ ਅਤਿਥੀ ਨੂੰ ਪ੍ਰਸ਼ਾਦਾ ਸ਼ਕਾਲ ਦੇਣਾ ਹੀ ਕੇਵਲ ਸੇਵਾ ਨਹੀਂ, ਉਹਦਾ ਆਦਰ ਭਾਵ ਕਰਨਾ, ਆਓ ਬੈਠੋ ਕਹਿਣਾ, ਖਿੜੇ ਮੱਥੇ ਪ੍ਰਸ਼ਾਦਾ ਛਕਾਉਣਾ, ਤੇ ਪਰ ਉਸ ਪਾਸੋਂ ਗੁਰੂ ਦੀਆਂ ਸਾਖੀਆਂ, ਗੁਰੂ ਦੀਆਂ ਗੱਲਾਂ, ਗੁਰੂ ਦੀਆਂ ਸ਼ਬਦਾਂ ਸਰਵਣ ਕਰਨੀਆਂ। ਜੇ ਉਹਨੂੰ ਨਹੀਂ ਪਤਾ ਤਾਂ ਉਹਨੂੰ ਆਪ ਸੁਣਾਓ ਗੁਰੂ ਸਾਹਿਬਾਨ ਦੀਆਂ ਸਾਖੀਆਂ, ਤੇ ਨਾਲ ਉਹਦੀ ਪੂਰੀ ਸਤਿਕਾਰ ਨਾਲ ਸੇਵਾ ਕਰੋ, ਤੇ ਫਿਰ ਜੇ ਉਹਨੇ ਰਾਤ ਰਹਿਣਾ ਤੇ ਉਹਨੂੰ ਭਾਵੇਂ ਘਰ ਦੇ ਵਿੱਚ ਤੰਗੀ ਵੀ ਹੋਵੇ, ਆਪ ਭੁੰਜੇ ਵੀ ਸੌਣਾ ਪਵੇ, ਉਹਨੂੰ ਬਿਸਤਰਾ ਦਿੱਤਾ ਜਾਵੇ, ਤੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਉਹਨੂੰ ਇਸ਼ਨਾਨ ਕਰਨ ਦੀ ਪ੍ਰੇਰਨਾ ਕਰਨੀ ਆ, ਤੇ ਜਪ ਪੜ੍ਹਨਾ ਸੁਣਨਾ ਹੈ, ਜੇ ਉਹ ਪੜ੍ਹ ਸਕਦਾ ਉਸ ਪਾਸੋਂ ਸੁਣੋ, ਨਹੀਂ ਤੇ ਆਪ ਪੜ੍ਹ ਕੇ ਉਸਨੂੰ ਸੁਣਾਓ ਜਿੱਥੋਂ ਤੱਕ ਹੋ ਸਕੇ, ਤੇ ਫਿਰ ਉਹਨੂੰ ਅਗਲੇ ਦਿਨ ਤੋਰਨ ਵੇਲੇ ਵੀ ਆਪਣੇ ਪਿੰਡ, ਪੁਰਾਣੇ ਸਮੇਂ ਨਾ ਪ੍ਰਾਹੁਣਾ ਕੋਈ ਆਏ ਤੇ ਆਪਾਂ ਪਿੰਡ ਦੀ ਹੱਦ ਤੱਕ ਉਹਨੂੰ ਤੋਰਨ ਜਾਂਦੇ ਹੁੰਦੇ ਸੀ ਬਜ਼ੁਰਗ, ਤੇ ਇਸ ਤਰ੍ਹਾਂ ਉਸਨੂੰ ਨਾਲ ਲਾ ਕੇ ਪਿੰਡ ਦੀ ਹੱਦ ਤੱਕ ਤੋਰ ਕੇ ਆਉਣਾ, ਤੇ ਪ੍ਰਸ਼ਾਦ ਛਕਾਉਣ ਕੇ ਉਸ ਨੂੰ ਖੁਸ਼ੀ ਪ੍ਰਾਪਤ ਕਰਨੀ ਆ, ਤੇ ਗੁਰੂ ਕੇ ਸਿੱਖ ਨੂੰ ਛਕਾਉਣਾ, ਕਿਉਂਕਿ ਸੇਵ ਕਰੇਗੀ ਤਰ ਪਾਤਸ਼ਾਹ ਕਾ ਕੇ ਕਹਿ ਗਏ ਨੇ, ਸੇਵ ਕੀ ਕਰੀ ਨਹੀਂ ਕੀ ਭਾਵ ਤੇ ਔਰ ਕੀ ਸੇਵ ਸੁਹਾਤ ਨਾ ਜੀ ਕੋ ਦਾਨ ਦੀ ਉਹ ਨਹੀਂ ਕੋ ਭਲੋ ਆਗੇ ਦਾਨ ਸੁਹਾਤ ਨਾ ਜੀ ਨਹੀਂ ਕੋ ਤੋ ਇਹ ਮੋਗ ਸੋ ਲੰਮਾ ਸਵਈਆ ਹੈਗਾ ਸਾਰਾ, ਕਈ ਵਾਰੀ ਮੁਗ ਨਹੀਂ ਯਾਦ ਆਉਂਦਾ, ਪਰ ਇਹ ਵੀ ਸਿਰ ਧਿਆਨ ਰੱਖਣਾ ਚਾਹੀਦਾ ਕਿ ਚੈਰਿਟੀ ਬਿਗੇਨਸ ਐਟ ਹੋਮ। ਆਪਾਂ ਹੜ ਆਏ ਤੇ ਕਾਲ ਪਏ ਤੇ ਲੜਾਈਆਂ ਲੱਗਣ ਤੇ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਦੂਜੇ ਲੋਕਾਂ ਦੀ ਸੇਵਾ ਕਰਦੇ ਹਾਂ, ਇਹ ਗੁਰੂ ਦਾ ਨਿਸ਼ਾਨਾ ਆ, करना चाहिए, पर नेड़े अपने भी वेखना चाहिए कि भाई कि नेड़े भरा ते भुखा बैठा आ ते असी जाके मतलब भी लड़ाइया दे विच दूजियां दी सेवा करिए। भाई कन्हैया वाली साखी ठीक है, पर यह नहीं सी भी वह तो जख्मियां नू सारियां नू जे विरोधियां नू पानी पिंदा सी सिखां नू भी पानी पिंदा सी, इसलिए सानू सिखां दा भी ध्यान रखना चाहिए आ। ते यह नहीं भी अपना
गुआंढ
दे विच जिहड़ा है
उह ਇਹਦੇ ਤੇ ਆਪਾਂ ਪੂਰਾ ਪ੍ਰੋਗਰਾਮ ਕਰਾਂਗੇ ਕਿਉਂਕਿ ਕਈ ਲੋਕ ਨਾ ਭਾਈ ਘਨੱਈਆ ਜੀ ਦਾ ਜਿਹੜਾ ਕਨਸੈਪਟ ਆ ਉਹਨੂੰ ਗਲਤ ਪਾਸੇ ਲੈ ਗਏ ਆ ਤੇ ਉਹ ਆਪਾਂ ਕਰਾਂਗੇ ਇਹਦੇ ਇਹਦੇ ਬਾਰੇ ਇੱਕ ਪੂਰਾ ਪ੍ਰੋਗਰਾਮ ਅਗਲੀ ਵਾਰੀ ਕਰਾਂਗੇ ਕਿ ਜਿਹੜੀ ਸੇਵਾ ਆ ਸੇਵਾ ਤਾਂ ਆਪਣੇ ਦੇਖੋ ਜਿਹੜੀ ਜੰਗ ਚੱਲ ਰਹੀ ਸੀ ਉਹ ਸਿੱਖਾਂ ਦੇ ਮੁਗਲਾਂ ਵਿਚਾਲੇ ਚੱਲ ਰਹੀ ਸੀ, ਜੇ ਹੁਣ ਮੁਗਲਾਂ ਤੇ ਤਾਂ ਕਿਸੇ ਹੋਰ ਦੇ ਵਿਚਾਲੇ ਚੱਲ ਰਹੀ ਉੱਥੇ ਜਾ ਕੇ ਵਿੱਚ ਮਤਲਬ ਬੜੀ ਜਾਣਾ ਉਹਨਾਂ ਲਈ ਫੰਡ ਰੇਜ਼ਿੰਗ ਕਰੀ ਜਾਣੀ ਉਹ ਕੋਈ ਵਧੀਆ ਗੱਲ ਨਹੀਂ ਹੈਗੀ ਹਨਾ। ਤੇ ਉਹਨਾਂ ਦੇ ਆਪਣੇ ਭਾਈਚਾਰਾ ਦੇ
ਹੁਣ ਦੇਖੋ ਵੀ ਡੇਢ ਦੋ ਸਾਲ ਹੋ ਚੱਲੇ ਆ
ਹਾਂਜੀ
ਗੁਰੂ ਘਰ ਦੇ ਗੁਰੂ ਘਰਾਂ ਦੇ ਵਿੱਚ ਜਿਹੜੇ ਤਾਂ ਪਰਮਾਨੈਂਟ ਰਾਗੀ ਸਿੰਘ ਗ੍ਰੰਥੀ ਸਿੰਘ ਕਥਾਵਾਚਕ ਕਲਰਕ ਸੇਵਾਦਾਰ ਆਦਿਕ ਹੈਗੇ ਨੇ ਉਹਨਾਂ ਤੋਂ ਤੇ ਤਨਖਾਹਾਂ ਮਿਲਦੀਆਂ ਉਹਨਾਂ ਦਾ ਤੇ ਗੁਜ਼ਾਰਾ ਚੱਲਦਾ ਹੋਏਗਾ। ਤੇ ਹੁਣ 1999 ਦੇ ਵਿੱਚ ਇੱਕ ਇਹ ਵੀ ਖੁੱਲ ਕਰ ਦਿੱਤੀ ਆ ਕਿ ਭਾਈ ਜਿਹੜੇ ਮੁਲਾਜ਼ਮ ਨੇ ਉਹ ਵੀ ਪਰਿਵਾਰਾਂ ਸਣੇ ਗੁਰੂ ਕੇ ਲੰਗਰ ਵਿੱਚ ਬਹਿ ਕੇ ਦੋਨੋਂ ਵੇਲੇ ਲੰਗਰ ਛਕ ਸਕਦੇ ਨੇ। ਉਹਨਾਂ ਦਾ ਤੇ ਗੁਜ਼ਾਰਾ ਇਸ ਕਰੋਨੇ ਦੇ ਕਹਿਰ ਦੇ ਦੌਰਾਨ ਹੋ ਗਿਆ। ਤੇ ਜਿਹੜੇ ਹਜ਼ਾਰਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਥਾਵਾਚਕ ਢਾਡੀ ਰਾਗੀ ਕਵੀਸ਼ਰ ਪ੍ਰਚਾਰਕ ਦੁਨੀਆਂ ਭਰ ਦੇ ਵਿੱਚ ਵਿਚਰ ਕੇ ਖੁੱਲੇ ਤੌਰ ਤੇ ਕੇਵਲ ਸੰਗਤਾਂ ਦੀ ਮਾਇਕ ਸਹਾਇਤਾ ਦੇ ਨਾਲ ਉਹ ਇਹ ਸੇਵਾ ਕਰ ਰਹੇ ਸਨ, ਉਹਨਾਂ ਨੂੰ ਕਿਨੇ ਪੁੱਛਿਆ ਵਾ ਕਿ ਭਾਈ ਤੁਹਾਡੇ ਘਰ ਰਾਸ਼ਨ ਹੈਗਾ ਆ, ਤੁਹਾਡੇ ਰੋਟੀ ਪੱਕੀ ਹੈ, ਤੁਹਾਡੇ ਬੱਚਿਆਂ ਦੀ ਸਕੂਲਾਂ ਦੀ ਗਈ ਹੈ ਆਪਣਾ ਕੀ ਫੀਸ, ਕੋਈ ਫੀਸ ਖੁਣੋ ਤਾਂ ਨੀ ਰਹਿ ਗਿਆ, ਕੋਈ ਰਾਤ ਨੂੰ ਭੁੱਖਾ ਤੇ ਨੀ ਸੁੱਤਾ, ਕਿਉਂਕਿ ਉਹਨਾਂ ਦੀ ਪੱਕੀ ਇਨਕਮ ਤਾਂ ਕੋਈ ਹੈ ਨੀ। ਤੇ ਉਹ ਸੰਗਤਾਂ ਦੇ ਇਹ ਤਰ੍ਹਾਂ ਸ਼ਬਦ ਭੇਟ ਕਥਾ ਭੇਟ ਆਈ ਹੋਈ ਮਾਇਆ ਨਾਲ ਹੀ ਉਹਨਾਂ ਦੇ ਪਰਿਵਾਰ ਗੁਜ਼ਾਰੇ ਚੱਲਦੇ ਸੀ। ਉਹਨਾਂ ਵੱਲ ਕਿਸੇ ਨੇ ਧਿਆਨ ਦਿੱਤਾ ਕਿ ਨਾ ਕਿ ਦੂਜੇ ਤੂੰ ਕੌਣ ਮੈਂ ਖਾ ਮਖਾ ਜਾ ਕੇ ਤੇ ਆਪਣਾ ਸਿੱਖਾਂ ਪਾਸੋਂ ਉਗਰਾਹੀਆਂ ਕਰਕੇ ਤੇ ਉਧਰ ਲੁਟਾਈ ਜਾਓ। ਇਹ ਪ੍ਰਚਾਰ ਹੁੰਦਾ ਪਰ ਇਹੋ ਜਿਹਾ ਪ੍ਰਚਾਰ ਹੁੰਦਾ ਵੇਖ ਕੇ ਜਿਹਨਾਂ ਦੀ ਆਪਾਂ ਸੇਵਾ ਕੀਤੀ ਉਹ ਸਿੱਖਾਂ ਦੇ ਖੈਰ ਖਵਾਹ ਬਣੇ ਆ, ਉਹ ਸਿੱਖਾਂ ਦੇ ਉਹਨਾਂ ਨੇ ਸਿੱਖੀ ਧਾਰਨ ਕੀਤੀ ਹੈ, ਉਹ ਗੁਰੂ ਨਾਨਕ ਨੂੰ ਗੁਰੂ ਮੰਨਣ ਲੱਗ ਪਏ ਆ। ਜਾਂ ਭਾਵੇਂ ਕਿ ਸਾਡਾ ਨਿਸ਼ਾਨਾ ਗੈਰ ਸਿੱਖ ਦੀ ਸੇਵਾ ਕਰਕੇ ਉਹਨੂੰ ਸਿੱਖੀ ਵਿੱਚ ਲਿਆਉਣਾ ਹੀ ਸਾਡਾ ਨਿਸ਼ਾਨਾ ਨਹੀਂ, ਉਹਦਾ ਮਜ਼ਹਬ ਖੋ ਕੇ ਤੇ ਮਜ਼ਹਬ ਆਪਣਾ ਪਿਉਂਦ ਕਰਨਾ ਨਿਸ਼ਾਨਾ ਨਹੀਂ। ਪਰ ਜੇ ਅਸੀਂ ਚੰਗਾ ਕੰਮ ਕੀਤਾ ਹੈ ਤੇ ਉਹ ਪਰਉਪਕਾਰ ਵਜੋਂ ਵੀ ਕਿਹੜੇ ਗੁਰੂ ਨੇ ਇਹਨਾਂ ਨੂੰ ਕਿੱਥੋਂ ਸਿੱਖਿਆ ਮਿਲੀ ਹੈ, ਗੁਰੂ ਨਾਨਕ ਤੋਂ ਮਿਲੀ ਹੈ ਤੇ ਅਸੀਂ ਵੀ ਗੁਰੂ ਨਾਨਕ ਦੇ ਸਿੱਖ ਬਣੀਏ ਤੇ ਚਲੋ ਰਹੋ ਵਿਚਾਰ, ਪਰ ਆਪਣਿਆਂ ਤੋਂ ਆਪਣਾ ਨਾ ਭਰੇ ਤੇ ਕੁੜਮਾ ਅੱਗੇ ਕੀ ਧਰੇ। ਸੋ ਪਹਿਲਾਂ ਆਪਣਾ ਆਪ ਵੀ ਆਪਾਂ ਨੂੰ ਵੇਖਣਾ ਚਾਹੀਦਾ, ਆਲੇ ਦੁਆਲੇ ਵੇਖਣਾ ਚਾਹੀਦਾ ਵੀ ਹਜ਼ਾਰਾਂ ਹਜ਼ਾਰਾਂ ਪਰਿਵਾਰ ਸਿੱਖਾਂ ਦੀ ਸਿੱਖ ਸੰਗਤਾਂ ਦੀ ਸੁਹਿਰਦਤਾ ਨਾਲ ਭੇਟਾ ਕੀਤੀ ਗਈ ਮਾਇਆ ਨਾਲ ਚੱਲਦੇ ਸਨ ਤੇ ਉਹ ਜਦ ਹੁਣ ਦੀਵਾਨ ਨਹੀਂ ਲੱਗ ਰਹੇ, ਸਮਾਗਮ ਨਹੀਂ ਹੋ ਰਹੇ ਤੇ ਉਹ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ, ਇੱਧਰ ਧਿਆਨ ਵੀ ਸਾਨੂੰ ਦੇਣਾ ਚਾਹੀਦਾ।
ਠੀਕ ਹੈ ਤਾਂ ਜੀ, ਸਾਡੇ ਨਾਲ ਅਜਮੇਰ ਸਿੰਘ ਜੀ ਫਿਰ ਜੁੜੇ ਨੇ, ਕਹਿੰਦੇ ਕਿ ਮੇਰਾ ਨਾਨਕਾ ਪਿੰਡ ਹੈ ਜੀ, ਸਮਾਧਾਂ ਦੀ ਵੱਡੀ ਇਮਾਰਤ ਵਿੱਚ ਨਹੀਂ ਜਾਂਦੇ ਸਾਂ, ਹਨੇਰਾ ਹੁੰਦਾ ਸੀ, ਹਲਟੀ ਗੇਟ ਤੇ ਪੱਕਾ ਕੁੰਡ ਭਰ ਕੇ ਨਹਾਇਆ ਕਰਦੇ ਸਾਂ, ਇਹ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਤੇ ਕਰਨੈਲ ਸਿੰਘ ਇਬਨ ਜੁੜੇ ਨੇ ਸਿਡਨੀ ਤੋਂ, ਧੰਨਵਾਦ ਕਰਦੇ ਨੇ ਤਾਇਆ ਜੀ ਸੰਤੋਖ ਸਿੰਘ ਜੀ, ਇਤਿਹਾਸ ਬਾਰੇ ਬਹੁਤ ਹੀ ਵਧੀਆ ਤੱਤ ਕੱਢਿਆ ਤੁਸਾਂ ਕਿ ਕਿਹਾ ਆਪਾਂ ਇਤਿਹਾਸ ਸਾਖੀਆਂ ਸੁਣ ਕੇ ਉਸਦੀ ਪਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਿੱਤੇ ਸਿਧਾਂਤਾਂ ਡਾਕਟਰਾਂ ਦੇ ਆਧਾਰ ਤੇ ਕਰਨੀ ਹੈ। ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ। ਸੋ ਉਹਨਾਂ ਨੇ ਤੁਹਾਡੀ ਇਹ ਲਾਈਨ ਲਿਖ ਕੇ ਬੜਾ ਸਲਾਹਿਆ ਹੈ ਜੀ, ਜਿਹੜਾ ਤੁਸੀਂ ਬੋਲਿਆ ਸੀ, ਬਹੁਤ ਬਹੁਤ ਧੰਨਵਾਦ ਕਰਨੈਲ ਸਿੰਘ ਜੀ ਅਤੇ ਅਜਮੇਰ ਸਿੰਘ ਜੀ, ਤੁਸੀਂ ਯੋਗਦਾਨ ਪਾ ਰਹੇ ਹੋ ਔਰ ਸਾਡੇ ਸਰੋਤੇ ਬੜੇ ਤਸੱਲੀ ਨਾਲ ਸੰਜਮ ਨਾਲ ਸੁਣ ਰਹੇ ਨੇ। ਤਾਂ ਜੀ ਸਮਾਂ ਹੁਣ ਹੋ ਗਿਆ ਬਿੱਟਾ ਸਾਹਿਬ ਵੀ
ਨਿੱਕੀ ਜਿਹੀ ਗੱਲ ਕਰ ਲਈਏ, ਬੜੀ ਮਹੱਤਵਪੂਰਨ ਰਹਿ ਗਈਆਂ, ਆਪਾਂ ਅਵਲੀਆਂ ਟਵਲੀਆਂ ਬਹੁਤੀਆਂ ਮਾਰਦੇ ਰਹੇ ਨੇ ਸ਼ੁਰੂ ਚ, ਤੇ ਸਿੱਖਾਂ ਤੇ ਸਿੱਖੀ ਦਾ ਅਸੂਲ ਤੇ ਸਿੱਖਾਂ ਨੇ ਪੁੱਛਿਆ ਪਾਤਸ਼ਾਹ ਕਰਨ ਤੇ ਨਾ ਕਰਨ ਯੋਗ ਕੰਮ ਕੀ ਨੇ, ਤੇ ਮਹਾਰਾਜ ਨੇ ਜਵਾਬ ਦਿੱਤਾ ਕਿ ਗੁਰਬਾਣੀ ਵਿੱਚ ਸਪਸ਼ਟ ਹੈ, ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ, ਪਰਾਏ ਰੂਪ ਤੇ ਪਰਾਏ ਧਨ ਨੂੰ ਅੰਗੀਕਾਰ ਨਹੀਂ ਕਰਨਾ, ਉਹਨਾਂ ਨੂੰ ਦੇ ਲਾਲਚ ਵਸ ਉਹਨਾਂ ਦੇ ਮਗਰ ਨਹੀਂ ਜਾਣਾ, ਤੇ ਜਿੱਥੇ ਗੁਰੂ ਦਾ ਸ਼ਬਦ ਨਾ ਹੋਵੇ, ਗੁਰੂ ਦੀ ਸਿੱਖਿਆ ਨਾ ਹੋਵੇ, ਉਸ ਤੋਂ ਉਲਟ ਕੰਮ ਹੁੰਦੇ ਹੋਣ, ਉੱਥੇ ਵੀ ਨਹੀਂ ਜਾਣਾ, ਸੰਗਤ ਦੇ ਵਿੱਚ ਨਹੀਂ ਬੈਠਣਾ। ਜਿੱਥੇ ਗੁਰੂ ਦਾ ਸ਼ਬਦ ਹੋਵੇ, ਗੁਰੂ ਦੀ ਸਾਖੀ ਹੋਵੇ, ਉੱਥੇ ਮਿਲ ਕੇ ਬੈਠਣਾ, ਉਹ ਸਤਸੰਗਤ ਆ। ਤੇ ਜਿੱਥੇ ਗੁਰੂ ਵਿਸਰੇ ਉੱਥੇ ਨਹੀਂ ਮਿਲਣਾ। ਅੰਮ੍ਰਿਤ ਵੇਲੇ ਜਪ ਸ੍ਰੀ ਸਾਹਿਬ ਦਾ, ਜਪ ਦਾ ਪਾਠ ਨਿਤਨ ਕਰਨਾ, ਪੂਰੀ ਤਰ੍ਹਾਂ ਲੀਨ ਹੋ ਕੇ ਜਪ ਪੜ੍ਹਨਾ, ਜਪ ਪੜ੍ਹੇ ਨਿਰਸੰਕੋਚੇ, ਪੜ੍ਹਦਿਆਂ ਚਿੱਤ ਟਿਕਿਆ ਰਹੇ, ਆਦਿ ਅੰਤ ਤੱਕ ਮਨ ਹਾਜ਼ਰ ਰਹੇ, ਸਾਰਾ ਸੰਸਾਰ ਉਸਦੀ ਸੇਵਾ ਵਿੱਚ ਹਾਜ਼ਰ ਹੋਵੇਗਾ, ਜਿਹੜਾ ਇਸ ਤਰ੍ਹਾਂ ਗੁਰੂ ਕੇ ਬਚਨ ਨੂੰ ਕਮਾਵੇਗਾ। ਫਿਰ ਕਿਸੇ ਚੀਜ਼ ਦੀ ਉਸਨੂੰ ਤੋਟ ਨਹੀਂ ਆਵੇ। ਯਾਦ ਰੱਖਣਾ, ਜਪ ਪੜ੍ਹਨ ਦੇ ਉੱਤੇ ਹੋਰ ਕੋਈ ਧਰਮ ਦਾ ਕਰਮ ਨਹੀਂ ਹੈ। ਰਾਤ ਨੂੰ ਸੋਹਲਾ ਪੜ੍ਹ ਕੇ ਸੌਣਾ, ਸੁੱਖ ਦੀ ਨੀਂਦ ਲੈਣੀ ਆ, ਸੰਗਤ ਵਿੱਚ ਰੋਜ਼ ਜਾਣਾ, ਫਿਰ ਜਾਣ ਵੇਲੇ ਖਾਲੀ ਹੱਥ ਨਹੀਂ ਜਾਣਾ, ਭਾਵੇਂ ਚੁਟਕੀ ਆਟਾ ਹੀ ਲੈ ਜਾਵੇ। ਗੁਰਦੁਆਰੇ ਜਾ ਕੇ ਹਰ ਕੋਈ ਕਾਰਜ, ਹੋਰ ਕੋਈ ਕਾਰਜ ਗੱਲ ਵਾਰਕ ਨਹੀਂ ਕਰਨਾ ਗੁਰੂ ਦੀ, ਇਸ ਨਾਲ ਨਾਰਾਜ਼ਗੀ ਹੁੰਦੀ ਹੈ। ਕੀਰਤਨ ਸੁਣਨਾ, ਕੀਰਤਨ ਬਗੈਰ ਮਨੁੱਖ ਦਾ ਛੁਟਕਾਰਾ ਨਹੀਂ ਹੋ ਸਕਦਾ। ਮਨੁੱਖ ਪਰਉਪਕਾਰ ਕਰੇ ਤੇ ਕੁਰਾਵੇ, ਆਪਣੀ ਕਿਰਤ ਸਭ ਕੋਈ ਕਰੇ, ਦੁਖੀ ਨਿਮਾਣੇ ਨੂੰ ਮਾਣ ਦੇਵੇ, ਦੁਰਕਾਰੇ ਨਹੀਂ, ਤੇ ਅੰਗ ਭੰਗ ਨੂੰ ਖਿਲਾਉਣਾ, ਸੇਵਾ ਕਰਨੀ, ਇਹ ਨੇਕ ਕੰਮ ਹੈ। ਕਿੰਨੇ ਵੀ ਕੰਮ ਹੋਣ, ਗੁਰੂ ਦਾ ਡਰ ਨਹੀਂ ਛੱਡਣਾ, ਆਪਣੇ ਸਭ ਕੰਮ ਛੱਡ ਕੇ ਗੁਰੂ ਦੇ ਕਾਰਜ ਨੂੰ ਸਿਰੇ ਲਵਾਉਣਾ, ਤੇ ਇਹ ਯਾਨੀ ਇਹ ਸਾਰੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਸਿੱਖਿਆਵਾਂ ਗੁਰੂ ਹਰਗੋਬਿੰਦ ਸਾਹਿਬ ਦੇ ਮੁਖ ਤੋਂ ਸੰਗਤਾਂ ਨੂੰ ਪ੍ਰਾਪਤ ਹੋਈਆਂ, ਇਹ ਬੀਬੀ ਜੀ ਨੇ, ਰੂਪ ਕੌਰ ਜੀ ਨੇ ਲਿਖਤ ਵਿੱਚ ਲਿਆਂਦੀਆਂ। ਹਾਂਜੀ
ਜੀ,
ਹਾਂਜੀ, ਹੁਣ ਤੁਸੀਂ ਗੱਲ
ਕਰੋ। ਤਾਂ ਜੀ ਬਹੁਤ ਬਹੁਤ ਧੰਨਵਾਦ ਤੁਸੀਂ, ਮੈਂ ਬਿਲਕੁਲ ਨਹੀਂ ਸੀ ਜਾਣਦਾ ਬੀਬੀ ਰੂਪ ਜੀ ਬਾਰੇ, ਤੇ ਤੁਸੀਂ
ਗੱਲ ਸੁਣੋ ਤੇ ਤੁਸੀਂ ਠੇਕਾ ਲਿਆ ਵੀ ਸਾਰੀ ਦੁਨੀਆਂ ਦੀਆਂ ਸਾਰੀਆਂ ਗੱਲਾਂ ਤੁਸੀਂ ਜਾਣਨੀਆਂ, ਕੁਝ ਮੇਰੇ ਲਈ ਵੀ ਛੱਡ ਦਿਆ ਕਰੋ।
ਤਾਂ ਹੀ ਤਾਂ ਤੁਹਾਨੂੰ ਅਸੀਂ ਯਾਦ ਕਰੀਦਾ ਤਾਇਆ ਜੀ, ਤਾਂ ਹੀ ਤਾਂ ਕਹਿ ਰਿਹਾ ਵੀ ਤੁਹਾਨੂੰ ਸੱਦ ਕੇ ਅਸੀਂ ਬਹੁਤ ਕੁਛ ਗਿਆਨ ਪ੍ਰਾਪਤ ਕਰਦੇ ਹਾਂ। ਤੇ ਦੇਖੋ ਬਹੁਤ ਬਹੁਤ ਧੰਨਵਾਦ, ਸਾਰੇ ਐਪਰੀਸ਼ੀਏਟ ਕਰਦੇ ਆ ਜਿੱਥੇ ਵੀ ਮਿਲਦੇ ਆ, ਸਾਰੇ ਕਹਿੰਦੇ ਆ ਵੀ ਦੇਖੋ ਓਨੈਸਟਲੀ ਅਸੀਂ, ਮੈਂ ਕਾਫੀ ਪੜ੍ਹਦਾ ਹਾਂ, ਇਤਿਹਾਸ ਪੜ੍ਹਦਾ, ਪਰ ਕਈ ਵਾਰੀ ਬਹੁਤੀਆਂ ਚੀਜ਼ਾਂ ਨਹੀਂ ਹੁੰਦੀਆਂ, ਫਿਰ ਵੀ ਸਾਡੇ ਤੁਹਾਡਾ ਜਿਹੜਾ ਗੈਪ ਹੈ 40-50 ਸਾਲ ਦਾ, ਤੁਹਾਡਾ ਤਜਰਬਾ ਬਹੁਤ ਜ਼ਿਆਦਾ। ਤਾਂ ਜੀ ਇਜਾਜ਼ਤ ਲੈਣੀ ਪੈਣੀ ਕਿਉਂਕਿ ਬਿੱਟਾ ਸਾਹਿਬ ਆਉਂਦੇ ਹੋਣੇ ਆ, ਅਤੇ ਤੁਹਾਡਾ ਤਹਿ ਦਿਲੋਂ ਧੰਨਵਾਦ, ਸ਼ੁਕਰਾਨਾ ਬਹੁਤ ਬਹੁਤ। ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰਿਓ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੇ ਉਸ ਪਾਰ ਫਿਰ ਕੋਸ਼ਿਸ਼ ਕਰਦੇ ਹਾਂ ਬੱਟਾ ਸਾਹਿਬ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਨ ਦੀ।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428-895-564।
ਨਵਾਂ ਲਿਆ ਕਰੋ, ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-33-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6,000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03-995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਵੀ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-9436। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਤਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪਿਆਰੇ 9:10 ਘੜੀ ਦੇ ਉੱਤੇ ਹੋ ਗਏ ਨੇ ਦਿਨ ਐਤਵਾਰ ਦੇ ਔਰ ਸਾਡੀਆਂ ਗੱਲਾਂ ਆਪਸ ਦੇ ਵਿੱਚ ਚੱਲ ਰਹੀਆਂ ਨੇ ਦਿਲ ਵਾਲੀਆਂ ਔਰ ਮੇਰੇ ਨਾਲ ਭਾਰਤ ਤੋਂ ਵੱਡੇ ਤੜਕੇ ਉੱਠ ਕੇ ਜਸਵਿੰਦਰ ਬਿੱਟਾ ਜੀ ਸ਼ਾਮਿਲ ਹੋਏ ਨੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ ਫਤਿਹ ਬੁਲਾਉਣਾ ਸਤਿ ਸ਼੍ਰੀ ਅਕਾਲ ਭਾਅ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ
ਹਾਂਜੀ ਪਹਿਲਾਂ ਇਹ ਦੱਸੋ ਕਿ ਮੁਕਤਸਰ ਸਾਹਿਬ ਹੋ ਜਾਂ ਦਿੱਲੀ
ਦਿੱਲੀ ਹੈ ਜੀ ਕਿਉਂਕਿ ਦਿੱਲੀ ਦਾ ਇਲੈਕਸ਼ਨ ਜਿਹੜਾ ਬੜਾ ਔਖਾ ਟਪਾਇਆ
ਹਾਂਜੀ
ਪਹਿਲਾਂ 4 ਮਹੀਨੇ ਪਹਿਲਾਂ ਹੋਣਾ ਸੀਗਾ
ਹਾਂਜੀ
ਅਪ੍ਰੈਲ ਚ ਹੋਣਾ ਸੀ
ਜੀ
25 ਨੂੰ ਹੋਣਾ ਸੀ 22 ਤਰੀਕ ਨੂੰ ਕੈਂਸਲ ਕਰ ਦਿੱਤਾ ਗਿਆ
ਜੀ
4 ਮਹੀਨੇ ਟਪਾਏ ਔਖੇ ਸੌਖੇ ਕਿਉਂਕਿ ਜ਼ਰੂਰੀ ਸੀ ਹੁਣ ਦਿੱਲੀ ਦੇ ਵਿੱਚ ਥੋੜੇ ਜੇ ਪੈਰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਇਲੈਕਸ਼ਨ ਵੀ ਹੋ ਗਿਆ ਗਿਣਤੀ ਵੀ ਹੋ ਗਈ ਤੇ ਰਿਜ਼ਲਟ ਵੀ ਆ ਗਏ
ਹਾਂਜੀ ਬਿੱਟਾ ਸਾਹਿਬ ਰਿਜ਼ਲਟ ਤੇ ਆਪਾਂ ਥੋੜੀ ਦੇਰ ਅਟਕ ਕੇ ਗੱਲ ਕਰਦੇ ਕਿਉਂਕਿ ਲੰਬੀ ਗੱਲ ਚਲੇ ਜਾਣੀ ਆ ਇੱਕ ਜਿਹੜੀ ਬ੍ਰੇਕਿੰਗ ਨਿਊਜ਼ ਆ ਰਹੀ ਹੈ ਕੱਲ੍ਹ ਦੀ ਉਹ ਆ ਰਹੀ ਹੈ ਲਾਠੀਚਾਰਜ ਦੇ ਵਿੱਚ ਹੋਏ ਜ਼ਖਮੀ ਕਿਸਾਨ ਅਤੇ ਉਹਦੀਆਂ ਤਸਵੀਰਾਂ ਬੜੀਆਂ ਵਾਇਰਲ ਹੋ ਰਹੀਆਂ ਨੇ ਅਤੇ ਕੀ ਮਾਜਰਾ ਪਹਿਲਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿਸਾਨ ਮੋਰਚੇ ਦੇ ਉੱਤੇ ਲਾਠੀਚਾਰਜ ਤੋਂ ਗੱਲਬਾਤ ਤੋਂ
ਹਾਂਜੀ ਬਿਲਕੁਲ ਜਿਹੜਾ ਇਹ ਟੋਲ ਪਲਾਜ਼ਾ ਹੈ ਕਰਨਾਲ ਦੇ ਕੋਲੇ
ਹਾਂਜੀ
ਉੱਥੇ ਭਾਰਤੀ ਜਨਤਾ ਪਾਰਟੀ ਉਹਦੇ ਨੇੜੇ ਹੀ ਭਾਰਤੀ ਜਨਤਾ ਪਾਰਟੀ ਦੀ ਇੱਕ ਮੀਟਿੰਗ ਸੀਗੀ ਜਿਹਦੇ ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਉਣਾ ਸੀ ਉੱਥੋਂ ਦੇ ਵਿਧਾਇਕਾਂ ਨੇ ਆਉਣਾ ਸੀ ਸਾਬਕਾ ਵਿਧਾਇਕਾਂ ਨੇ ਮੌਜੂਦਾ ਐਮ ਐਲ ਏ ਨੇ ਆਉਣਾ ਸੀ ਰਾਜ ਸਭਾ ਦੇ ਮੈਂਬਰ ਨੇ ਆਉਣਾ ਸੀ ਮਸਲਾ ਸੀਗਾ ਉੱਥੋਂ ਦੀਆਂ ਲੋਕਲ ਗੌਰਮੈਂਟ ਦੀਆਂ ਚੋਣਾਂ ਨੂੰ ਲੈ ਕੇ ਕੋਈ ਮੀਟਿੰਗ ਰੱਖੀ ਸੀ ਸਟੇਟ ਪੱਧਰ ਦੀ ਤੇ ਕਿਸਾਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਵੀ ਅਸੀਂ ਤੁਹਾਡਾ ਵਿਰੋਧ ਕਰਾਂਗੇ ਤੇ ਤੁਸੀਂ ਇਹ ਗੱਲ ਨਾ ਕਰੋ ਇੱਥੇ
ਅੱਛਾ ਜੀ
ਜਦੋਂ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਤਾਂ ਉਦੋਂ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ
ਜੀ
ਇੱਕ ਐਸ ਡੀ ਐਮ ਜਿਹੜਾ ਆਯੂਸ਼ ਸਿਨਹਾ ਹੈਗਾ ਉਹ ਇਹ ਕਹਿੰਦਾ ਹੈ ਕਿ ਕੋਈ ਵੀ ਬੰਦਾ ਇੱਥੇ ਆ ਜਾਵੇ ਕਿ ਕਿਸੇ ਵੀ ਆਰਡਰ ਦੀ ਲੋੜ ਨਹੀਂ ਸਿਰ ਤੋੜ ਦਿਓ ਜਿਹੜਾ ਵੀ ਬੰਦਾ ਇੱਥੇ ਆਵੇ ਜਿਹੜਾ ਵੀ ਬੰਦਾ ਵਿਰੋਧ ਕਰੇ ਸਿਰ ਤੋੜ ਦੇਣਾ
ਅੱਛਾ
ਤੇ ਅੱਗੋਂ ਪੁਲਿਸ ਵਾਲੇ ਕਹਿੰਦੇ ਵੀ ਠੀਕ ਹੈ ਜੀ ਉਹ ਫਿਰ ਕਹਿੰਦਾ ਵੀ ਕੋਈ ਡਾਊਟ ਹੈਗਾ ਤੁਹਾਨੂੰ ਕਿਸੇ ਗੱਲ ਦਾ ਕੋਈ ਗੱਲ ਸਮਝ ਨਾ ਲੱਗੀ ਹੋਵੇ ਉਹ ਕਹਿੰਦੇ ਨਹੀਂ ਨਹੀਂ ਕੋਈ ਡਾਊਟ ਨਹੀਂ ਸਾਨੂੰ
ਅੱਛਾ
ਮਤਲਬ ਨੋ ਡਾਊਟ ਵੀ ਤੁਹਾਡਾ ਹੁਕਮ ਸਿਰ ਮੱਤੇ ਉਹ ਫਿਰ ਉਹ ਗੱਲ ਕਹਿੰਦਾ ਕਿ ਡਿਊਟੀ ਮੈਜਿਸਟਰੇਟ ਕਈ ਵਾਰੀ ਆਰਡਰ ਦਿੰਦਾ ਉਸ ਥਾਂ ਤੇ
ਅੱਛਾ
ਉਦੋਂ ਬਾਅਦ ਤੁਸੀਂ ਕੁਛ ਭੰਨ ਤੋੜ ਕਰਨੀ ਹੈ ਜਾਂ ਕੁੱਟਮਾਰ ਕਰਨੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ ਹੈ ਤੇ ਤੁਸੀਂ ਸਮਝੋ ਵੀ ਡਿਊਟੀ ਮੈਜਿਸਟਰੇਟ ਨੇ ਤੁਹਾਨੂੰ ਹੁਕਮ ਦੇ ਦਿੱਤਾ
ਪਹਿਲਾਂ ਹੀ ਦੇ ਦਿੱਤਾ
ਵੀ ਐਡਵਾਂਸ ਹੀ ਦੇ ਦਿੱਤਾ ਹਾਂਜੀ
ਅੱਛਾ
ਜਿਵੇਂ ਤੁਸੀਂ ਮੈਨੂੰ ਕੋਈ ਕਹਿ ਦੋ ਵੀ ਆ ਤੈਨੂੰ ਅਧਿਕਾਰ ਹੈਗੇ ਆ ਤੇ ਮੇਰੇ ਅਧਿਕਾਰ ਹੈ ਤੂੰ ਵਰਤ ਲਈ ਜਿੱਥੇ ਤੈਨੂੰ ਜੀ ਕਰੇ
ਅੱਛਾ
ਮੈਨੂੰ ਪੁੱਛਣ ਦੀ ਲੋੜ ਨਹੀਂ ਆਪਾਂ ਅਕਸਰ ਕਹਿ ਹੀ ਦਿੰਦੇ ਹਾਂ ਗੁਰਨਾਮ ਸਿੰਘ ਚੜੂਨੀ ਨੂੰ ਜਦੋਂ ਪਤਾ ਸੀਗਾ ਵੀ ਇੱਥੇ ਇਹ ਕੰਮ ਹੋਣਾ ਉਹਨਾਂ ਨੇ ਵੀ ਆਪਣੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਸੀ ਭਾਵੇਂ ਕਿ ਪੁਲਿਸ ਨੂੰ ਅੱਗੋਂ ਨੀ ਕਿਸਾਨਾਂ ਨੇ ਕੁਝ ਵੀ ਆਖਿਆ ਲੇਕਿਨ ਜਦੋਂ ਇਹ ਹਾਲਾਤ ਉੱਥੋਂ ਹੋਏ ਬਸਤਾੜਾ ਟੋਲ ਪਲਾਜ਼ਾ ਤੋਂ ਪਹਿਲਾਂ ਤਾਂ ਉੱਥੇ ਉਹਨਾਂ ਨੇ ਰੋਕ ਲਾਈ ਸੀ ਧਰਨੇ ਲਾਏ ਹੋਏ ਸੀ ਤੇ ਪੁਲਿਸ ਨੇ ਆ ਕੇ ਜਦੋਂ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੇ ਕਿਹਾ ਵੀ ਨਹੀਂ ਅਸੀਂ ਇੱਥੋਂ ਨਹੀਂ ਲੰਘਣ ਦੇਣਾ ਤੁਸੀਂ ਕੋਈ ਹੋਰ ਰਸਤਾ ਜਿਹੜਾ ਤੁਹਾਡਾ ਹੈਗਾ ਉੱਥੋਂ ਦੀ ਕਰ ਲਓ
ਅੱਛਾ
ਤਾਂ ਪੁਲਿਸ ਨੂੰ ਪਹਿਲਾਂ ਹੀ ਡਿਊਟੀ ਮੈਜਿਸਟਰੇਟ ਦੇ ਜਿਹੜੇ ਹੈਗੇ ਆ ਅਧਿਕਾਰ ਮਿਲੇ ਹੋਏ ਸੀ ਤੇ ਉਹਨਾਂ ਨੇ ਉੱਥੇ ਡੰਡੇ ਲਾਠੀਆਂ ਜੋ ਵੀ ਸੀ ਉਹਨਾਂ ਕੋਲੇ ਪੁਲਿਸ ਨੇ ਬਿਨਾਂ ਗੋਲੀ ਤੋਂ
ਚਲਾਇਆ
ਉਹ ਚਲਾਉਣਾ ਸ਼ੁਰੂ ਕਰ ਦਿੱਤਾ 20 ਕਿਸਾਨ ਜ਼ਖਮੀ ਹੋ ਗਏ 4 ਦੀ ਹਾਲਤ ਬੜੀ ਮਾੜੀ ਹੈਗੀ ਹੈ ਔਰ 30 ਕੁ ਬੰਦੇ ਪੁਲਿਸ ਨੇ ਫੜ ਕੇ ਲੈ ਗਈ ਪੁਲਿਸ
ਜੀ
ਔਰ ਉਦੋਂ ਬਾਅਦ ਉੱਥੇ ਡੀ ਸੀ ਪਹੁੰਚ ਗਿਆ ਉੱਥੋਂ ਦਾ ਨਿਸ਼ਾਂਤ ਯਾਦਵ
ਜੀ
ਤੁਹਾਨੂੰ ਪਤਾ ਜਦੋਂ ਵੀਡੀਓ ਵਾਇਰਲ ਹੁੰਦੀਆਂ ਫਿਰ ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਲੱਗਿਆ, ਉਹ ਵੀ ਉੱਥੇ ਪਹੁੰਚ ਗਈਆਂ। ਉਹਨਾਂ ਨੇ ਗੁਰਨਾਮ ਸਿੰਘ ਚਰੂਨੀ ਨੇ ਕਹਿ ਦਿੱਤਾ ਵੀ ਜਿੰਨੇ ਵੀ ਰਾਸ਼ਟਰੀ ਰਾਜਮਾਰਗ ਹੈਗੇ ਨੇ ਜਾਂ ਜਿਹੜੀਆਂ ਲਿੰਕ ਸੜਕਾਂ ਨੇ ਉਹ ਜਾਮ ਕਰ ਦਿਓ।
ਅੱਛਾ,
ਉਹ ਸਾਰੀਆਂ ਜਾਮ ਕਰਤੀਆਂ। ਔਰ ਫਿਰ ਉਹ ਸਾਰੇ ਉਹ ਜਦੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ
ਤਾਂ
ਫਿਰ 7 ਵਜੇ ਦੇ ਕਰੀਬ ਜਿਹੜਾ ਹੈਗਾ ਉਹਨਾਂ ਨੇ ਕਿਸਾਨਾਂ ਨੂੰ ਛੱਡਿਆ।
ਅੱਛਾ,
ਤੇ 7 ਵਜੇ ਤੋਂ ਬਾਅਦ ਕਿਤੇ ਜਾ ਕੇ ਉਹ ਸੜਕਾਂ ਜਿਹੜੀਆਂ ਰਿਲੀਜ਼ ਹੋਈਆਂ। ਬਹੁਤ ਸਾਰੇ ਲੋਕ ਜਿਹੜੇ ਗਏ ਸੀ ਅੰਮ੍ਰਿਤਸਰ ਕੱਲ ਇੱਥੋਂ ਦਿੱਲੀ ਤੋਂ ਵੀ ਗਏ ਸੀ, ਵੈਸੇ ਵੀ ਰੂਟੀਨ ਚ ਵੀ ਅੰਮ੍ਰਿਤਸਰ ਜਾਂਦੇ ਆ, ਤਾਂ ਉਹ ਵੀ ਉੱਥੇ ਫਸ ਗਏ। ਕਾਫੀ ਲੋਕਾਂ ਨੂੰ ਪਰੇਸ਼ਾਨੀ ਵੀ ਹੋਈ, ਪਰ ਪੁਲਿਸ ਨੇ ਜਿਹੜੀ ਜਿਆਦਤੀ ਕੀਤੀ ਉਹਦੀ ਜਿੱਥੇ ਨਿੰਦਾ ਜਗ੍ਹਾ ਜਗ੍ਹਾ ਹੋ ਰਹੀ ਹੈ, ਉੱਥੇ ਇਹ ਵੀ ਚਰਚਾ ਹੋ ਰਹੀ ਹੈ ਕਿ ਬੀਜੇਪੀ ਦੇ ਜਿਹੜੇ ਆਗੂ ਆ ਉਹ ਜਾਣ ਬੁੱਝ ਕੇ ਟਕਰਾਅ ਪੈਦਾ ਕਰਨਾ ਚਾਹੁੰਦੇ ਆ ਜਾਂ ਇਹ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ ਵੀ ਕਿਸਾਨਾਂ ਨੂੰ ਬਦਨਾਮ ਕੀਤਾ ਜਾਵੇ।
ਪਰ ਬਿੱਟਾ ਸਾਹਿਬ ਇਹਦੇ ਵਿੱਚ ਕਿਸਾਨਾਂ ਦੀ ਬਦਨਾਮੀ ਤਾਂ ਨਹੀਂ ਹੋ ਰਹੀ, ਇਹ ਸਵਾਲ ਪੈਦਾ ਹੁੰਦਾ ਐਸ ਡੀ ਐਮ ਦੇ ਐਟੀਚਿਊਡ ਦਾ, ਉਹਨੂੰ ਉਹਦੇ ਤੇ ਕਾਰਵਾਈ ਨਹੀਂ ਕਰਨੀ ਬਣਦੀ, ਉਹਨੂੰ ਬਰਖਾਸਤ ਕਰਕੇ ਹੀ ਕੈਨ ਨਾਟ ਡੂ ਦੈਟ ਬਾਈ, ਕਿਹੜਾ ਲਾਅ ਆ ਜਿਹਦੇ ਅੰਡਰ ਉਹ ਇਹ ਆਪਣੀ ਜਿਹੜੀ ਪਾਵਰ ਹੈ ਉਹਨੂੰ ਐਕਸਰਸਾਈਜ਼ ਕਰ ਰਿਹਾ ਹੈ।
ਦੇਖੋ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੀ ਹੋਣਾ ਬਰਗਾੜੀ ਬੇਅਦਬੀ ਕਾਂਡ ਜਦੋਂ ਹੋਇਆ ਸੀ ਉਦੋਂ ਵੀ ਹੁਣ ਤੱਕ ਇਹੀ ਆਰਡਰ ਆਇਆ ਹੈ ਕਿ ਐਸ ਡੀ ਐਮ ਨੇ ਜੀ ਲਿਖ ਕੇ ਦੇ ਦਿੱਤਾ ਸੀਗਾ ਵੀ ਤੁਸੀਂ ਜੇ ਤੁਹਾਨੂੰ ਲੋੜ ਪਏ ਤਾਂ ਤੁਸੀਂ ਗੋਲੀ ਚਲਾ ਦਿਓ।
ਹਾਂਜੀ,
ਤਾਂ ਉੱਥੇ ਵੀ ਗੋਲੀ ਚਲਾ ਕੇ ਇਹਨਾਂ ਨੇ 2 ਬੰਦੇ ਉੱਥੇ ਮਾਰਤੇ ਸੀ।
ਹਾਂਜੀ,
ਹੁਣ ਹਾਲਾਤ ਇਹ ਹੈ ਕਿ ਜਦੋਂ ਮੁੱਖ ਮੰਤਰੀ ਥਾਪੀ ਦੇ ਦੇਵੇ ਐਸ ਡੀ ਐਮ ਨੂੰ, ਏ ਡੀ ਸੀ ਨੂੰ, ਡੀ ਸੀ ਨੂੰ, ਤਾਂ ਉਹ ਕਹਿ ਦੇਵੇ ਕਿ ਮੈਂ ਬੈਠਾ ਤੁਸੀਂ ਜੋ ਤੁਹਾਨੂੰ ਠੀਕ ਲੱਗੇ ਕਰ ਦਿਓ।
ਅੱਛਾ,
ਵਰਬਲੀ ਕਹਿ ਦਿੰਦੇ ਆ, ਤੇ ਪੋਲੀਟੀਕਲ ਬੰਦੇ ਜਦੋਂ ਅਫਸਰਾਂ ਨੂੰ ਇਹ ਗੱਲ ਕਹਿ ਦੇਣਾ ਤਾਂ ਕੁਝ ਅਫਸਰ ਤਾਂ ਸਿਆਣੇ ਹੁੰਦੇ ਆ, ਕੁਝ ਅਫਸਰ ਤਾਂ ਕਹਿ ਦਿੰਦੇ ਆ ਕਿ ਨਹੀਂ ਜੀ ਤੁਸੀਂ ਰਾਈਟਿੰਗ ਚ ਦੇ ਦਿਓ। ਤੁਹਾਨੂੰ ਯਾਦ ਹੋਣਾ ਅਨਿਲ ਵਿੱਜ ਇੱਕ ਮੀਟਿੰਗ ਚ ਬੈਠੇ ਸੀ ਤੇ ਇੱਕ ਲੇਡੀ ਆਈ ਪੀ ਐਸ ਪੁਲਿਸ ਦੀ ਆਫਿਸਰ
ਬੈਠੀ,
ਉਹਨਾਂ ਨੇ ਸਾਫ਼ ਤੌਰ ਤੇ ਕਹਿ ਮਨਾ ਕਰ ਦਿੱਤਾ ਸੀਗਾ ਵੀ ਐਸੇ ਨਹੀਂ ਹੋ ਸਕਦਾ ਵੀ ਆਹ ਨੀ ਤੁਸੀਂ ਕਹਿ ਸਕਦੇ ਗੱਲ। ਤੇ ਉਹਨੇ ਕਿਹਾ ਸੀਗਾ ਕਿ ਤੈਨੂੰ ਪਤਾ ਨੀ ਮੈਂ ਕੌਣ ਹੈ, ਮੈਂ ਕੈਬਨਿਟ ਮੰਤਰੀ ਹੈ। ਉਹ ਕਹਿੰਦੇ ਹਾਂਜੀ ਸਾਨੂੰ ਪਤਾ ਵੀ ਤੁਸੀਂ ਕੈਬਨਿਟ ਮੰਤਰੀ ਹੋ, ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹੋ, ਪਰ ਇਹ ਨੀ ਗਾ
ਕਾਨੂੰਨ ਤੋਂ ਬਾਹਰ ਹੋ ਕੇ
ਵੀ ਜਿਵੇਂ ਹੁਣ ਐਸ ਡੀ ਐਮ, ਹਾਂ ਜਿਵੇਂ ਐਸ ਡੀ ਐਮ ਕਹਿੰਦਾ ਵੀ ਇੱਥੇ ਇੱਥੋਂ ਕੋਈ ਅੱਗੇ ਨੀ ਜਾਣਾ ਚਾਹੀਦਾ, ਜਿਹੜਾ ਵੀ ਇੱਥੋਂ ਅੱਗੇ ਜਾਵੇ ਉਹਦਾ ਸਿਰ ਤੋੜ ਦਿਓ, ਮੈਂ ਡਿਊਟੀ ਮੈਜਿਸਟ੍ਰੇਟ ਹੈ, ਮੈਂ ਲਿਖ ਕੇ ਦੇ ਰਿਹਾ ਤੇ ਡਾਂਗ ਮਾਰਨੀ ਹੈ, ਕੋਈ ਤੁਹਾਨੂੰ ਸ਼ੱਕ ਨੀ ਹੋਣਾ ਚਾਹੀਦਾ। ਤੇ ਅੱਗੋਂ ਪੁਲਿਸ ਵਾਲੇ ਕਹਿੰਦੇ ਹਾਂਜੀ ਜੀ ਸਰ ਬਿਲਕੁਲ। ਫਿਰ ਐਸ ਡੀ ਐਮ ਇਹ ਕਹਿ ਰਿਹਾ ਕਿ ਕੋਈ ਡਾਊਟ ਤਾਂ ਨੀ ਤੁਹਾਨੂੰ ਤੇ ਕੋਈ ਹੋਰ ਡਾਇਰੈਕਸ਼ਨ ਦੀ ਜ਼ਰੂਰਤ ਤਾਂ ਨੀ, ਸਾਰਾ ਕੁਛ ਕਲੀਅਰ ਹੈ ਨਾ।
ਬਿੱਟਾ ਸਾਹਿਬ ਸੁਪਰੀਮ ਕੋਰਟ ਲੋਕਾਂ ਦੇ ਕੱਪੜਿਆਂ ਦੇ ਰੰਗਾਂ ਤੱਕ ਟਿੱਪਣੀਆਂ ਕਰਦੀ ਰਹਿੰਦੀ ਆ, ਸਕੂਟਰਾਂ ਦੇ ਵਿੱਚ ਹਵਾ ਕਿੰਨੀ ਹੋਣੀ ਚਾਹੀਦੀ ਹੈ ਇਹਦੇ ਲਈ ਟਿੱਪਣੀਆਂ ਕਰਦੀ ਰਹਿੰਦੀ ਹੈ। ਹੁਣ ਇਹ ਕਲੀਅਰ ਐਵੀਡੈਂਸ ਵੀਡੀਓ ਦੇ ਵਿੱਚ ਹੈ, ਵਾਇਲੈਂਸ ਹੋਈ ਵੀ ਨਹੀਂ ਤੇ ਵਾਇਲੈਂਸ ਨੂੰ ਮਤਲਬ ਕਰਨ ਦੇ ਲਈ ਉਹ ਉਕਸਾ ਰਿਹਾ ਆ ਖੁਦ ਐਸ ਡੀ ਐਮ। ਹੁਣ ਨਹੀਂ ਇੱਥੇ ਸੁਪਰੀਮ ਕੋਰਟ ਨੂੰ ਕਰ ਲੈਣਾ ਚਾਹੀਦਾ ਵੀ ਤਲਬ ਕਰਕੇ ਉਹਨੂੰ ਬਰਖਾਸਤ ਕਰਕੇ ਆਰਡਰ ਕਰ ਦੇਣੇ ਚਾਹੀਦੇ ਆ, ਕਿ ਉਹ ਤਾਂ ਆਪਣੇ ਆਪ 'ਚ ਇੱਕ ਪਰੂਫ ਬਣਿਆ ਹੋਇਆ ਹੈ, ਗੈਰ ਕਾਨੂੰਨੀ ਕੰਮ ਹੈ, ਕਿਉਂਕਿ ਪੁਲਿਸ ਵੀ ਜਿਹੜਾ ਲਾਠੀਚਾਰਜ ਥੋੜ੍ਹਾ ਕਰ ਸਕਦੀ ਆ।
ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅਸਲ ਚ ਕੀ ਹੈ, ਅਦਾਲਤ ਵੀ ਹੁਣ ਇਹ ਕਹੂਗੀ ਸਾਡੇ ਕੋਲ ਜੀ ਪਟੀਸ਼ਨ ਨਹੀਂ ਆਈ, ਹਾਲਾਂਕਿ ਉਹ ਸੋ ਮੋਟੋ ਨੋਟਿਸ ਲੈ ਸਕਦੀ ਹੈ ਆਪਣੇ ਤੌਰ ਤੇ ਮੀਡੀਆ ਵਿੱਚ ਆਈਆਂ ਖ਼ਬਰਾਂ ਜਿਹੜੀਆਂ ਨੇ ਉਹਨਾਂ ਦੇ ਅਕੋਰਡਿੰਗ, ਲੇਕਿਨ ਹੁਣ ਅੱਜ ਆ ਗਿਆ ਐਤਵਾਰ, ਕੱਲ ਹੈਗਾ ਸੋਮਵਾਰ। ਹੁਣ ਪਹਿਲੀ ਗੱਲ ਤਾਂ ਜੇ ਤਾਂ ਸਰਕਾਰ ਦੀ ਕੋਈ ਗੱਲ ਹੁੰਦੀ, ਹੁਣ ਸੁਮੇਧ ਸੈਣੀ ਨੂੰ ਤਾਂ 1:30 ਵਜੇ ਜ਼ਮਾਨਤ ਮਿਲ ਸਕਦੀ ਹੈ, 8 ਵਜੇ ਉਹ ਇਨਵੈਸਟੀਗੇਸ਼ਨ ਜੁਆਇਨ ਕਰ ਸਕਦਾ ਹੈ ਰਾਤ ਨੂੰ, ਉਹਦੇ ਤੇ ਕੋਈ ਰੋਕ ਨਹੀਂ। ਜੇ ਆਮ ਮੇਰੇ ਤੇਰੇ ਵਰਗਾ ਬੰਦਾ ਕਿਸੇ ਨੂੰ ਪੁਲਿਸ ਨੋਟਿਸ ਦੇ ਦੇਵੇ ਤਾਂ ਉਹ ਕਹਿ ਦਿੰਦੇ ਕਿ 9 ਵਜੇ ਤੂੰ ਆ ਜਾਈ, ਸਵੇਰੇ 9 ਵਜੇ। ਹਾਂ, ਉਹ 9 ਵਜੇ ਜਾ ਕੇ ਬਹਿ ਜੇ ਤੇ ਗਾਂ ASI ਜਾਂ ਸਬ ਇੰਸਪੈਕਟਰ ਤੁਹਾਨੂੰ ਇਨਵੈਸਟੀਗੇਸ਼ਨ ਜੁਆਇਨ ਨਾ ਕਰਾਵੇ, ਕਿਸੇ ਹੋਰ ਚਲਾ ਜਾਵੇ, ਤੁਸੀਂ ਉੱਥੇ ਲਮਕਦੇ ਰਹੋ, ਉਹ ਤਾਂ ਤੁਹਾਨੂੰ ਨਹੀਂ ਦੱਸਣਗੇ। ਵੱਡੇ ਲੋਕਾਂ ਲਈ ਕਾਨੂੰਨ ਹੋ ਰਿਹਾ ਹੈ, ਜਿਹੜੇ ਆਮ ਲੋਕਾਂ ਲਈ ਕਾਨੂੰਨ ਹੋ ਰਿਹਾ। ਸੋ ਇੱਕ ਤਾਂ ਇਹ ਹੈਗਾ, ਦੂਜੀ ਗੱਲ ਇਹ ਹੈਗੀ ਹੈ ਕਿ ਬਹੁਤ ਸਾਰੇ ਪੈਰਾਮੀਟਰ ਅਸੀਂ ਦੇਖਦੇ ਹਾਂ ਕਿ ਜਿਹੜੇ ਇਹ ਜਿਹੜੇ ਕਾਨੂੰਨ ਬਣਾਉਂਦੇ ਨੇ ਜਾਂ ਜਿਹੜੇ ਕਾਨੂੰਨ ਦੇ हवाले नाल बचाउंदे ने उहनां दीआं फीसां वी बड़ियां मोटियां। हुण कल मैं गल कर रहा सी, मेरे नाल गल हो रही सी अपने सुखजिंदर सिंह रंधावा दी मंत्री दी, उह कह रहा सीगा कि जिन्ने भी केस पंजाब दे हारे ने एडवोकेट जनरल अतल नंदा ने अज तक कैप्टन अमरिंदर सिंह ने उसनूं क्यों नहीं पुछिआ,
जवाबदेही कित्थे।
और दूजी गल दिल्लियों, हाँ दिल्लियों तुसीं वकील लिया लिया के फीसां सरकारी खजाने चो भर के भी तुसीं कुछ हल नहीं कर सके, तो इहदे लई जिम्मेवार कौन है। ते जे कोई आम बंदा माड़ा बंदा बेचारा ओह 6 महीने 10 महीने 12 महीने सजा कट्टण तो बाद भी जेल च तुरिया फिरदा है जां जेल च ही है, ते ओहदी कोई सुनवाई नहीं कितें, ओहनूं कोई मुआवजा नहीं, कोई कंपनसेट नहीं ओहनूं। संगरूर जिले दे विच इक पिंड है टल्लेवाल, बंदिया ने कतल भी नहीं किया,
अच्छा
जज ने उन्हां नूं उम्र कैद भी करती,
अच्छा
उम्र कैद तो बाद जदों ओह बंदा जिउंदा 6 सालां बाद घरे आ गया,
अच्छा
ते बंदे उम्र कैद की सजा कट रहे सी, ते उदू बाद उन्होंने हाई कोर्ट जाके पटीशन दायर की थी, ते 7वें सालों बाहर आए,
अच्छा
बंदा भी नहीं मारिया, उम्र कैद भी होगी, सजा भी भुगत ली, उम्र कैद तो बाद भी ओह 6 साल अंदर रह गए, ते 7वें साल बाहर आए, ओ भी रौला पिया मीडिया दे विच बड़ा तकड़ा, फिर जाके जज ने अपना जिहड़ा फैसला ओनू किते चेंज किया। ये गल हैगी अज तो 10 साल पुरानी।
खैर सिचुएशन तो हुण भी है, देखो एक ऑफिसर ट्रेंड IAS ऑफिसर मतलब एहो जिहियां बेहुदा इंस्ट्रक्शनस दे रहा, गैर कानूनी इंस्ट्रक्शनस दे रहा है, मतलब उकसा रहा है, आई थिंक ही शुड बी सैक्ट, उन्हों नौकरी तो कढ़ देना चाहिए। और एक एग्जाम्पल जिहड़े किसान जथेबंदियां ना हुण हुण इन्हां नूं पहलां इदां दे जिहड़े ऑफिसर्स ने जां गलत कम कर रहे उन्हां नूं पहलां सैट करना चाहिए, क्योंकि प्रॉब्लम तो उत्थे ही रहनी है, जे जे ये भी तो एक धक्का ही है ना बिट्टा साहब। खैर ये गल्लां बातां तुसीं साडे नाल कीतियां वधिया लग्या, जानकारी दित्ती है भी की वापरिया उत्थे। हुण करदे आ दिल्ली इलैक्शन की गल, एक जिहड़ा मैनू बहुत वड्डा शौक लग्या मनजिंदर सिंह सिरसा दे हारन दा, कि पार्टी तो जित गई है पर खुद हार गए ने, ये गल थोड़ी हजम जिही नहीं हुई, मतलब की होया।
हाँ जी इहदे च दो गल्लां ने, ये तो तुसीं ये कहो कि मनजिंदर सिंह सिरसा चोण हार गए, इहदा मतलब है भी उन्हां दी लोकप्रियता अपने हल्के च घट गई
जी।
एक पासे तुसीं कहो भी जे मनजिंदर सिंह सिरसा दी पार्टी 27 सीटां जित गई
जी,
तां उहदे फेस नाल बाकी बंदे जिहड़े जित गए, एक गल तां इह है। हुण जिहड़े उहदे विरोधी ने मनजिंदर सिंह सिरसा दे, परमजीत सिंह सरना, हरविंदर सिंह सरना, मनजीत सिंह जीके, साबका जनरल भाई रणजीत सिंह, और अपने एक बड़ाला साहब उन्हां दा पूरा नाम मेरे दिमाग चो निकल गया,
हाँ जी जगदेव सिंह बड़ाला, हाँ जी
हाँ जी, ओ जे उन्हां दी गल सुणो तां तुसीं ओ कहणगे भी देखो जी जिहड़ा बंदा अपने हल्के दे विचों MLA रहा होवे, जिहड़ा बंदा 2 वारी DSGMC मैंबर रहा होवे, जिहदी वाइफ कौंसलर रही होवे पंजाबी विभाग चो,
जे
ओ पंजाबी विभाग हल्का ही हार जावे एक कितनी वड्डी गल है, ओ भी 500 वोटां ते। असल कारण की होया
जी,
ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦਾ ਜ਼ਿੰਮਾ ਦਿੱਲੀ ਸਰਕਾਰ ਦੇ ਕੋਲੇ ਹੈ, ਤੇ ਦਿੱਲੀ ਦੇ ਵਿੱਚ ਇੱਕ ਸਿੱਖ ਗੁਰਦੁਆਰਾ ਡਾਇਰੈਕਟੋਰੇਟ ਵੀ ਬਣਾਇਆ ਹੈ ਜਿਹੜਾ ਦਿੱਲੀ ਸਰਕਾਰ ਦੇ ਅੰਡਰ ਹੈ
ਜੀ,
ਜਿਹਦਾ ਮੁਖੀ ਨਰਿੰਦਰ ਸਿੰਘ ਹੈ। 46 ਵਾਰਡਾਂ ਲਈ ਚੋਣ ਹੁੰਦੀ ਹੈ, ਤੇ ਤਕਰੀਬਨ 4.25 ਲੱਖ ਜਿਹੜੀਆਂ ਵੋਟਾਂ ਨੇ ਸਿੱਖਾਂ ਦੀਆਂ
ਜੀ,
ਪਹਿਲਾਂ ਇਹ ਵੋਟਾਂ ਸੀਗੀਆਂ 4.25 ਲੱਖ ਤੋਂ ਜ਼ਿਆਦਾ
ਜੀ,
80-90 ਹਜ਼ਾਰ ਵੋਟਾਂ ਕੱਟ ਦਿੱਤੀਆਂ ਗਈਆਂ ਘਰੇ ਬੈਠ ਕੇ,
ਅੱਛਾ
ਕਿਸੇ ਨੇ ਵੈਰੀਫਿਕੇਸ਼ਨ ਨਹੀਂ ਪੁੱਛੀ। ਜਿਸ ਦਿਨ ਇਲੈਕਸ਼ਨ ਸੀ ਮੈਨੂੰ ਕਾਫੀ ਬੰਦੇ ਮਿਲੇ ਬਜ਼ੁਰਗ, ਉਹ ਕਹਿੰਦੇ ਜੀ ਮੇਰੀ ਵਾਈਫ ਦੀ ਵੋਟ ਹੈਗੀ ਆ ਤੇ ਮੇਰੀ ਵੋਟ ਡਿਲੀਟ ਲਿਖਿਆ ਪਿਆ, ਡਿਲੀਟ ਦਾ ਮਤਲਬ ਵੀ ਤੁਹਾਡੀ ਡੈਥ ਹੋ ਗਈ ਹੈ।
ਅੱਛਾ
ਹਾਂ, ਉਹ ਬਜ਼ੁਰਗ ਵੀ ਕਾਫੀ, ਕਿਉਂਕਿ ਇਹਦੇ ਚ ਜ਼ਿਆਦਾ ਲੋਕ ਬਜ਼ੁਰਗਾਂ ਦੀ ਆਸਥਾ ਜ਼ਿਆਦਾ ਹੁੰਦੀ ਹੈ ਦਿੱਲੀ ਕਮੇਟੀ ਦੀਆਂ ਵੋਟਾਂ ਦੇ ਵਿੱਚ, ਨੌਜਵਾਨਾਂ ਦੀ ਜਾਂ ਲੇਡੀਜ਼ ਦੀ ਥੋੜੀ ਜਿਹੀ ਘੱਟ ਹੁੰਦੀ ਹੈ। ਦੂਜੀ ਗੱਲ, ਮਨਜਿੰਦਰ ਸਿੰਘ ਸਿਰਸਾ ਇੱਕ ਐਸਾ ਫੇਸ ਸੀਗਾ ਦਿੱਲੀ ਦੇ ਵਿੱਚ ਜਿਹਨੇ ਸਾਰੀ ਦਿੱਲੀ ਦੇ ਵਿੱਚ अपने आप नूं प्रोजेक्ट भी किया और दिल्ली दे विच ही नहीं किते सिगलीगर भाईचारे का कोई रौला हो बंगलौर दे विच बलविंदर सिंह दी दस्तार नूं हथ पाया हो करनाल दे विच किते सिख ते भीड़ पई हो अफगानिस्तान दे विच सिखां दा मसला हो या किते होर किसे सूबे दे विच किसे भी तरह का सिखां दा मसला हो उत्थे जा के मनजिंदर सिंह सरसा ने उन्हां दी बांह फड़ी है चाहे उत्थे उन्हां दा कोई फायदा होया जां नहीं होया वक्खरी गल है उन्हें जाके उत्थे हादा नारा मारिया एक गल तो सानू मननी होगी
जी जी बिलकुल
और दूजी गल जिहड़े चेहरे जिहड़े उम्मीदवार खड़े होए उन्हां दा प्रचार भी मनजिंदर सिंह सरसा ने खुद किया
जी
अगे लग के चाहे कोविड केयर सेंटर दिल्ली च बनाउणा होवे 400 बैड का चाहे बाला साहब हस्पताल बनाना हो चाहे एम आर आई सेंटर सी टी स्कैन सेंटर 50 रुपए च बनानी हो चाहे बाला प्रीतम दवाखाना बनाना हो जिहड़ा हुण बाला साहब हस्पताल जिहड़ा 400 बैड का बन रहा होवे उहदे लई भी दिल्ली दे विच उहने काफी काम किया उस समय जो करोना सी
जी जी
उदू बाद आ जाओ तुसीं किसान अंदोलन दे विच जदों किसान अंदोलन दे विच 26 नवंबर नूं बंदिआं नूं फड़ लिया गया
जी
150-153 बंदिआं नूं लाल किले ते फड़ लिया जदों वड्डे वड्डे सिख ये कहण लग पे मनजिंदर सिंह सरसा नूं भी अग्ग च हथ ना पाई मनजिंदर सिंह सरसा नूं एच एस फूलका ने कहा भी इहदे विच ना पंगा लई तूं
अच्छा
क्योंकि उहनां नूं सीगा भी सरकारां नाल पंगा लवांगे सिद्धा ते दिल्ली दे विच रहि के सरकार नाल पंगा लवांगे ते इहदा मतलब किते ना किते साडा नुकसान होऊगा
जी
उस बंदे ने जेलां दे विच पहलां तां उहनां नूं कपड़े समान कुर्ते पजामे कुछ होर चीजां भी पहुंचाईयां दवाईयां जां कुछ होर भी फिर उन्होंने जमानत भी कराईया फिर जमानत तो बाद दिल्ली कमेटी दे दफ्तर दे विच उन्होंने लीगल दफ्तर बनाया
जी।
और जेड़ी संयुक्त किसान मोर्चा जेड़ा SKM बनिया है तुसी थानू याद होना यही गल मैं थानू याद करा दिया संयुक्त किसान मोर्चा दिल्ली जो आउंदा है ता उदों सारी मीटिंग है जेड़ी ओह दिल्ली से गुरुद्वारा प्रबंधक कमेटी दे दफ्तर दा गुरुद्वारा रकाबगंज साहब दे उस हाल च हुंदी है जिथे थानू जगिंदर यादव भी दिस जांदा है तुसी देख लियो
जी जी
और राकेश टकैत भी दिस जांदा है आनन मुल्ला भी दिस जांदा है जां जिहड़े यूपी दे जां होर किसे स्टेटां दे जिहड़े मुखी ने जिहड़े किसान यूनियन दे ओह भी थानू उस दिस जांदे उस हाल दीआं तस्वीरां पहलियां नशर हुंदियां तां उत्थों उत्थे उत्थे बैठ के रणनीति बनदी है भी आपां हुण अगली कारवाई की करनी
जी
कहिंदा भाव है भी दिल्ली से गुरुद्वारा प्रबंधक
काफी काम कीते उन्होंने
काफी काम किए और वह एक तुरा बनता मान लो तुम मेनु जगह दे दो सिडनी के गुरुद्वारा साहब की लाइब्रेरी तू बैठ जा ते मेरा मेरा तुरा तो उतो बढ़िया ना जी
बिलकुल बिलकुल
सरेआम इल्जाम लगता है कि उन्हें डिलिमिटेशन हदबंदी की हल्के कट दिते मान लो थोड़ा स्वर्ब है ਉਹ ਕਿਸੇ ਹੋਰ ਹਲਕੇ ਚ ਪਾ ਦਿੱਤਾ ਗਿਆ ਜਿੱਥੇ ਤੁਹਾਡੀਆਂ ਵੋਟਾਂ ਤੁਹਾਡੇ ਘਰ ਦੀਆਂ ਵੋਟਾਂ ਵੀ ਹੈ ਉਹ ਸਵਰਬ ਕੱਟ ਕੇ ਕਿਸੇ ਦੂਜੇ ਵਾਰਡ ਚ ਪਾ ਦਿੱਤਾ ਗਿਆ ਜਿੱਥੇ ਤੁਸੀਂ ਕਦੇ ਗਏ ਹੀ ਨਹੀਂ ਸੀਗੇ
ਠੀਕ ਠੀਕ
ਜਾਂ ਤੁਸੀਂ ਤੁਹਾਨੂੰ ਵੋਟਰ ਜਾਣਦੇ ਨਹੀਂ ਸੀਗਾ ਦੂਜੀ ਗੱਲ ਇਹ ਵੀ ਹੈ ਅਨਅਫੀਸ਼ਲੀ ਗੱਲ ਹੈ ਮੈਂ ਪੁਸ਼ਟੀ ਨਹੀਂ ਕਰਦਾ ਇਸ ਇਲੈਕਸ਼ਨ ਦੇ ਉੱਤੇ ਵਿਰੋਧੀ ਪਾਰਟੀ ਦਾ 5 ਕਰੋੜ ਰੁਪਇਆ ਲੱਗਿਆ
ਅੱਛਾ
ਤੇ ਕਹਿਣ ਨੂੰ ਭਾਵੇ ਹੈ ਕਿ ਵੋਟਾਂ ਉਹਨਾਂ ਨੇ ਪਾਣੀ ਵਾਂਗੂ ਖਰੀਦੀਆਂ ਉਹਨਾਂ ਦਾ ਮਕਸਦ ਕੀ ਸੀਗਾ ਕਿ ਅਸੀਂ ਇਸ ਬੰਦੇ ਨੂੰ ਹਰਾਉਣਾ ਹੈ
ਹਾਂਜੀ ਕਿਉਂਕਿ ਕੰਮ ਬਹੁਤ ਹੋ ਰਿਹਾ
ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਕੇ ਦੀ ਜਾਗੋ ਪਾਰਟੀ ਉਹਨੇ ਉਮੀਦਵਾਰ ਖੜਾ ਨਹੀਂ ਕੀਤਾ ਇੱਥੇ
ਹਾਂਜੀ
ਮੈਨੂੰ ਪਰਸੋਂ ਮਨਜੀਤ ਸਿੰਘ ਜੀ ਕੇ ਮਿਲਿਆ ਮੈਨੂੰ ਕਹਿੰਦਾ ਵੀ ਤੁਸੀਂ ਮੇਰੀ ਮਦਦ ਨਹੀਂ ਕੀਤੀ ਤੁਸੀਂ ਮਨਜਿੰਦਰ ਸਿੰਘ ਸਰਸੇ ਦੀ ਮਦਦ ਕੀਤੀ ਆਊਟ ਆਫ ਦੀ ਵੇ ਜਾ ਕੇ ਮੈਨੂੰ ਤੁਸੀਂ ਹਰਾ ਤਾ ਤੇ ਉਹਨੂੰ ਜਿਤਾ ਤਾ
ਹੋ ਸਕਦਾ ਮੈਂ ਮਨਜਿੰਦਰ ਸਿੰਘ ਸਰਸੇ ਨੂੰ ਮੈਂ ਹੀ ਹਰਾਇਆ ਹੋਵੇ ਉਹਨਾਂ ਦੇ ਇਲਾਕੇ ਚ ਕਰ ਤਾਂ ਦਿੱਤੀ ਮਦਦ ਤੁਹਾਡੀ ਹੁਣ ਹੋਰ ਤੁਸੀਂ ਕੀ ਭਾਲਦੇ ਹੋ ਇੱਕ ਬੰਦੇ ਦਾ ਹਰਾ ਤਾ
ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਤਾਂ ਉੱਥੇ ਉਮੀਦਵਾਰ ਨਹੀਂ ਖੜਾ ਕੀਤਾ ਕਹਿੰਦਾ ਜੀ ਫਿਰ ਤਾਂ ਤੁਸੀਂ ਕਹਿੰਦੇ ਹੋ ਵੀ ਸਰਨੇ ਨੂੰ ਫਾਇਦਾ ਹੋਇਆ ਤੇ ਫਿਰ ਤਾਂ ਸਰਸੇ ਨੂੰ ਵੀ ਫਾਇਦਾ ਹੋਇਆ। ਮੈਂ ਕਿਹਾ ਵੀ ਤੁਸੀਂ ਤਾਂ ਪਹਿਲੇ ਦਿਨੇ ਉਲਟ ਸੀਗੇ। ਦੂਜੀ ਗੱਲ ਇਹ ਹੈ ਉੱਥੇ ਪਹਿਲੀ ਗੱਲ ਤਾਂ ਪਾਣੀ ਵਾਂਗੂ ਪੈਸਾ ਵਹਾਇਆ ਗਿਆ, ਦੂਜੀ ਗੱਲ ਉਹਦਾ ਹਲਕਾ ਕੱਟ ਦਿੱਤਾ ਗਿਆ, ਤੀਜੀ ਗੱਲ ਇੱਕ ਜਿਹੜਾ ਪੋਲਿੰਗ ਸਟੇਸ਼ਨ ਜਿਹੜਾ ਬਣਾਇਆ ਗਿਆ ਸੀਗਾ ਉਹ ਇਸ ਤਰ੍ਹਾਂ ਬਣਾਇਆ ਗਿਆ ਸੀਗਾ ਕਿ ਬਜ਼ੁਰਗ ਜਿਹੜੇ ਵੋਟਰ ਹੈ ਜੇ 100 ਮੀਟਰ ਉਹਨੂੰ ਤੁਰਨਾ ਪੈਂਦਾ ਤਾਂ ਉਹਨੂੰ 300 ਮੀਟਰ ਤੁਰਨਾ ਪੈਂਦਾ ਸੀਗਾ।
ਠੀਕ ਠੀਕ।
ਕਿਉਂਕਿ ਉਹ ਡਿਵਾਈਡਰ ਬਣਾ ਕੇ ਉਹਨਾਂ ਨੇ ਰਸਤਾ ਇਸ ਤਰ੍ਹਾਂ ਬਣਾਇਆ ਸੀ। ਔਰ ਬਹੁਤ ਸਾਰੇ ਜਿਹੜੇ ਵਿਅਕਤੀ ਸੀ, ਜ਼ਿਆਦਾਤਰ ਤਾਂ ਚਲੋ ਇਸੇ ਦਿੱਲੀ ਦੇ ਵਿੱਚ ਅਮੀਰ ਸਿੱਖ ਵੀ ਹੈਗੇ ਆ, ਪਰ ਐਸੇ ਗਰੀਬ ਸਿੱਖ ਵੀ ਹੈਗੇ ਆ ਜਿਹਨਾਂ ਕੋਲ ਵਹੀਕਲ ਘੱਟ ਨੇ ਜਾਂ ਦਿਹਾੜੀ ਜੱਪਾ ਕਰਨ ਵਾਲੇ ਬੰਦੇ ਨੇ, ਉੱਥੇ ਨਹੀਂ ਪਹੁੰਚ ਸਕਦੇ, ਬਜ਼ੁਰਗ ਨਹੀਂ ਪਹੁੰਚ ਸਕਦੇ ਸੀ ਉੱਥੇ, ਇਕੱਲੇ ਨਹੀਂ ਸੀ ਆ ਸਕਦੇ। ਇੱਕ ਉਸਨੇ ਰੱਖੜੀ ਦਾ ਤਿਉਹਾਰ ਸੀਗਾ, ਵੋਟਿੰਗ ਘੱਟ ਹੋਈ।
ਅੱਛਾ।
ਦੂਜਾ ਉੱਥੇ ਬਾਰਿਸ਼ ਵੀ ਸੀ ਉਸ ਦਿਨ,
ਕਈ ਕਈ ਫੈਕਟਰ ਹੋ ਗਏ,
ਜਾਣ ਬੁੱਝ ਕੇ ਰੱਖੜੀ ਦਾ ਦਿਨ ਰੱਖਿਆ ਗਿਆ। ਔਰ ਤੀਜੀ ਗੱਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਡਾਇਰੈਕਟੋਰੇਟ ਸੀਗਾ ਉਹਨੇ ਜਿਹੜਾ ਬੈਲਟ ਪੇਪਰ ਬਣਾਇਆ, ਬਹੁਤ ਸਾਰੀਆਂ ਜਿਹੜੀਆਂ ਆਪਣੇ ਕੋਲੇ ਮੇਰੇ ਕੋਲ ਡਿਟੇਲ ਹੈਗੀ ਹੈ, ਉਹਦੇ ਚ ਮੰਨ ਲਓ 106 ਵੋਟਾਂ ਦੇ ਬੰਦਾ ਜਿੱਤਿਆ ਤੇ ਉਹਦੀਆਂ ਵੋਟਾਂ ਰਿਜੈਕਟ ਜਿਹੜੀਆਂ ਹੋਈਆਂ ਉਹ ਹੋਈਆਂ 125। ਉਹਨੇ ਬੈਲਟ ਪੇਪਰ ਇਸ ਤਰ੍ਹਾਂ ਬਣਾਇਆ, ਮੰਨ ਲਓ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਮਨਦੀਪ ਸਿੰਘ, ਉਹਦੇ ਅੱਗੇ ਇੱਕ ਛੋਟਾ ਜਿਹਾ ਸਪੇਸ ਪਾਇਆ, ਫਿਰ ਤੁਹਾਡਾ ਚੋਣ ਨਿਸ਼ਾਨ ਲਿਖਿਆ।
ਅੱਛਾ
ਅੱਛਾ। ਜਿਹੜਾ ਸਪੇਸ ਸੀਗਾ ਜਿਹੜਾ ਪਾਇਆ ਹੋਇਆ ਉਹ ਬੈਲਟ ਪੇਪਰ ਸੀ, ਤੁਸੀਂ ਮੋਹਰ ਉੱਥੇ ਲਾ ਦਿੱਤੀ।
ਅੱਛਾ।
ਉਹ ਕਹਿੰਦਾ ਜੀ ਇਹਦਾ ਰਿਜੈਕਟ ਹੈ, ਮੋਹਰ ਲਾਉਣੀ ਸੀ ਜੀ ਤੁਸੀਂ ਜਾਣੀ ਜਿੱਥੇ ਤੁਹਾਡਾ ਚੋਣ ਨਿਸ਼ਾਨ ਲਿਖਿਆ ਉੱਥੇ ਲਾਉਣੀ। ਉਹ ਭੰਬਲ ਭੂਸਾ ਪੈਦਾ ਕੀਤਾ ਜਾਣ ਕੇ, ਯਾਨੀ ਟੈਕਨੀਕਲੀ ਕਈ ਗੱਲਾਂ ਉਹਦੇ ਚ ਮਨਜਿੰਦਰ ਸਿੰਘ ਸਰਸਾ ਨੇ ਸ਼ਰੇਆਮ ਦੋਸ਼ ਲਾਇਆ। ਉਹਨਾਂ ਨੇ ਆਖਿਆ ਕਿ ਮੈਂ ਨਰਿੰਦਰ ਸਿੰਘ ਨੂੰ ਬਖਸ਼ੂਗਾ ਨੀ, ਮੈਂ ਇਹਨੂੰ ਕੋਰਟ ਚ ਲੈ ਕੇ ਜਾਊਂਗਾ, ਇਹਨੂੰ ਦੱਸੂਗਾ ਵੀ ਇਹ ਕਿਵੇਂ ਇਹਨੇ ਇਹ ਗੱਲ ਕੀਤੀ। ਔਰ ਇਹ ਵੀ ਚਰਚਾ ਚੱਲਦੀ ਰਹੀ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਵੀ ਅੱਜ ਤੱਕ ਗੁਰਦੁਆਰਾ ਡਾਇਰੈਕਟੋਰੇਟ ਦਾ ਕੋਈ ਸਟਾਫ ਜਿਹੜਾ ਹੈਗਾ ਪੱਕੇ ਤੌਰ ਤੇ ਨਹੀਂ ਲੱਗਿਆ, ਪਰਮਾਨੈਂਟ ਸਟਾਫ ਕੋਈ ਨੀ ਹੁੰਦਾ, ਇੱਧਰ ਉੱਧਰੋਂ ਡੈਪੂਟੇਸ਼ਨ ਦੇ ਸਟਾਫ ਲੈ ਲੈਂਦੇ ਹੈ ਤੇ ਉਦੋਂ ਬਾਅਦ ਉਹ ਤੋਂ ਕੰਮ ਧੰਦਾ ਕਰਾ ਕੇ ਤੇ ਮੁੜ ਕੇ ਉਹ ਗੱਲ ਖਤਮ ਕਰ ਦਿੰਦੇ ਹੈ। ਪਰ ਉਹਦੇ ਲਈ ਡਾਇਰੈਕਟੋਰੇਟ ਨੇ ਪਹਿਲਾਂ ਇਹ ਵੀ ਨੀ ਚੈੱਕ ਕੀਤਾ ਵੀ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਕੀ ਉਹ ਸਹੀ ਕੱਟੀਆਂ ਗਈਆਂ, ਘਰੇ ਬੈਠ ਕੇ ਵੋਟਾਂ ਕੱਟ ਦਿੱਤੀਆਂ, ਜਿਉਂਦੇ ਬੰਦਿਆਂ ਨੂੰ ਇਹਨਾਂ ਨੇ ਮਾਰ ਦਿੱਤਾ, ਮਰਿਆ ਬੰਦਿਆਂ ਦੀਆਂ ਜਿਹੜੀਆਂ ਕਹਿ ਦਿੱਤੀਆਂ ਵੀ ਲਿਸਟਾਂ ਜਿਹੜੀਆਂ ਠੀਕ ਹੈ ਜੀ ਬਿਲਕੁਲ ਓਕੇ ਹੈ ਜੀ। ਸੋ ਇਹ ਇੱਕ ਇਹ ਪੰਗਾ ਰਿਹਾ। ਦੂਜੀ ਗੱਲ ਤੁਸੀਂ ਦੇਖੋ ਵੀ 46 ਸੀਟਾਂ ਚੋਂ 27 ਸੀਟਾਂ ਦੇ ਉੱਤੇ ਮਨਜਿੰਦਰ ਸਿੰਘ ਸਰਸਾ ਦੇ ਉਮੀਦਵਾਰ ਜਿੱਤੇ ਆ।
ਅੱਛਾ।
ਉਹ ਜਿੱਤੇ ਕਿਹਦੇ ਸਿਰ ਤੇ ਆ? ਮਨਜਿੰਦਰ ਸਿੰਘ ਸਰਸਾ ਦੇ। ਜਾਗੋ ਪਾਰਟੀ ਦੇ 2 ਉਮੀਦਵਾਰ ਜਿੱਤੇ ਆ, ਸਰਨਾ ਸਾਹਿਬ ਦੇ 14 ਉਮੀਦਵਾਰ ਜਿੱਤੇ ਆ।
ਬਿੱਟਾ ਸਾਹਿਬ, ਇੱਕ ਵਿਡੰਬਣਾ ਹੋ ਸਕਦੀ ਹੈ ਕਿ ਜਦੋਂ ਲੀਡਰ ਹਾਰ ਜਾਵੇ ਤੇ ਬਾਕੀਆਂ ਦੇ ਮੂੰਹ ਚ ਪਾਣੀ ਤਾਂ ਨਹੀਂ ਆ ਸਕਦਾ ਵੀ ਹੁਣ ਇਹ ਤਾਂ ਬਾਹਰ ਹੋ ਗਿਆ ਆਪਾਂ ਇਹਨੂੰ ਕਿਉਂ ਬਣਾਉਣਾ ਆ, ਕੋਈ ਵਿਦਰੋਹ ਅੰਦਰੂਨੀ ਵਿਦਰੋਹ ਦੀ ਗੱਲ ਤਾਂ ਨਹੀਂ ਚੱਲ ਰਹੀ?
ਜਦੋਂ ਅਪ੍ਰੈਲ ਦੇ ਵਿੱਚ ਇਲੈਕਸ਼ਨ ਸੀ ਨਾ ਜੀ, ਤੇ ਉਦੋਂ ਸਵੇਰੇ ਸਵੇਰੇ ਮੈਂ ਕਿਹਾ ਵੀ ਚਲੋ ਅੱਜ ਨਾ ਡੋਰ ਟੂ ਡੋਰ ਇਹਨਾਂ ਨੇ ਜਾਣਾ ਹੈ ਤੇ ਇੱਕ ਸੋਹਣੀ ਰਿਪੋਰਟ ਬਣ ਜੂਗੀ ਤੁਰੇ ਫਿਰਦਿਆਂ ਦੀ, ਮਤਲਬ ਗੱਲਬਾਤ ਕਰਦਿਆਂ ਦੀ। ਤੇ ਮੈਂ ਮਨਜਿੰਦਰ ਸਿੰਘ ਸਰਸਾ ਨੂੰ ਰੂਟੀਨ ਚ ਵੈਸੇ ਪੁੱਛ ਲਿਆ, ਜਿਵੇਂ ਦਿੱਲੀ ਦੇ ਵਿੱਚ ਵੋਟਾਂ ਇਸ ਤਰ੍ਹਾਂ ਨੇਗੀਆਂ, ਦਿੱਲੀ ਦੇ ਵਿੱਚ ਵੋਟਾਂ ਜਿਵੇਂ ਸਿਡਨੀ ਤੁਸੀਂ ਰਹਿੰਦੇ ਹੋ ਵੀ ਤੁਹਾਡੇ ਤੁਹਾਡੀਆਂ ਵੋਟਾਂ ਹੋਣ, ਤੁਹਾਡੇ ਨਾਲ ਦੇ ਖੇਤ ਦੀਆਂ ਵੋਟਾਂ ਨਾ ਹੋਣ, ਇਹਦੂ ਬਾਅਦ 10 ਕਿਲੋਮੀਟਰ ਤੇ ਪਰੇ ਹੋਣ, ਦਿੱਲੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਵੋਟਾਂ ਨੇ ਵੀ ਇੱਕ ਇੱਕ ਵਾਰਡ ਦੇ ਵਿੱਚ, ਇੱਕ ਵਾਰਡ ਹੈ ਜਿਹੜਾ 46 ਵਾਰਡਾਂ ਦੇ ਵਿੱਚ ਇੱਕ ਵਾਰਡ ਹੈ, ਉਹਦੇ ਵਿੱਚ 10,000 ਵੋਟ ਹੈ, ਕਿਸੇ ਚ 6,000 ਹੈ, ਕਿਸੇ ਚ 7,000 ਹੈ, ਕਿਸੇ ਚ 9,000 ਹੈ, ਵੀ ਜ਼ਿਆਦਾ ਵੋਟਾਂ ਨੇ। ਤੇ ਜਦੋਂ ਇੱਕ ਗਲੀ ਚ ਗਏ, ਇੱਕ ਗਲੀ ਦੇ ਵਿੱਚ ਇੱਕ ਘਰ ਹੈ ਤੇ ਉਹ ਘਰ ਹੈਗਾ ਤੀਜੀ ਮੰਜ਼ਿਲ ਤੇ, ਦੂਜੀ ਗਲੀ ਦੇ ਵਿੱਚ ਫਿਰ ਗਏ ਤੇ ਉਹ ਘਰ ਹੈਗਾ ਦੂਜੀ ਮੰਜ਼ਿਲ ਤੇ, ਤੀਜੀ ਗਲੀ ਦੇ ਵਿੱਚ ਗਏ ਤੇ ਉਹ ਘਰ ਹੈਗਾ ਬੇਸਮੈਂਟ, ਮਤਲਬ ਥੱਲੇ ਗਰਾਊਂਡ ਫਲੋਰ ਤੇ। ਤੇ ਮੈਨੂੰ ਤਾਂ ਪੌੜੀਆਂ ਚੜ੍ਹਨਾ ਮੈਨੂੰ ਵੀ ਔਖਾ ਲੱਗਿਆ ਕਿਉਂਕਿ ਕਈ ਕਈ ਗੱਲਾਂ ਹੁੰਦੀਆਂ ਤੇਰੇ ਫਿਰਦੇ। ਮੈਂ ਆਖਿਆ, ਮੈਂ ਕਿਹਾ ਭਾਜੀ ਮੇਰੀ ਗੱਲ ਸੁਣੋ, ਵੈਸੀ ਗੱਲ ਵੀ ਤੁਸੀਂ ਕੀ ਮਿੰਤਾਂ ਜਿਹੀਆਂ ਕੱਢੀ ਜਾਂਦੇ ਹੋ, ਕੀ ਇਹ ਤੁਹਾਡੇ ਲਈ ਇਲੈਕਸ਼ਨ ਲੜਨਾ ਜ਼ਰੂਰੀ ਹੈ? ਮੈਨੂੰ ਕਹਿੰਦੇ ਤੂੰ ਬੜਾ ਸੋਹਣਾ ਸਵਾਲ ਕੀਤਾ, ਕਹਿੰਦੇ ਤੂੰ ਮੈਨੂੰ ਪਾਸੇ ਕੱਢ ਦੇ, ਤੂੰ ਸਮਝ ਲੈ ਵੀ ਮੈਂ ਇਲੈਕਸ਼ਨ ਨਹੀਂ ਲੜ ਰਿਹਾ।
ਅੱਛਾ।
ਮੈਨੂੰ ਦੱਸ ਵੀ ਕਿਹੜਾ ਚਿਹਰਾ ਇੱਥੇ ਜਿਹੜਾ ਇਹ ਦਿੱਲੀ ਕਮੇਟੀ ਦਾ ਇਲੈਕਸ਼ਨ ਉਹਨਾਂ ਦੇ ਵਿਰੁੱਧ ਲੜ ਸਕਦਾ, ਮੈਨੂੰ ਦੱਸ। ਮੈਂ ਕਿਹਾ ਜੀ ਮੈਨੂੰ ਤਾਂ
ਕਹਿਣ ਦਾ ਮਤਲਬ ਹੈ ਕਿ ਆਉਣ ਵਾਲੇ 4 ਸਾਲਾਂ ਦੇ ਵਿੱਚ ਮਤਲਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਟੇਬਲ ਰਹੇਗੀ। ਔਰ ਮੈਨੂੰ ਲੱਗਦਾ ਕਿ ਸਿਰਸਾ ਇੱਕ ਤਾਂ ਫਾਇਦਾ ਸ਼ਾਇਦ ਇਸ ਗੱਲ ਦਾ ਹੋ ਜਾਵੇ, ਕੌਮ ਨੂੰ ਫਾਇਦਾ ਹੋ ਜਾਵੇ ਕਿ ਉਹ ਹੋਰ तीव्रता दे नाल अपना जिहड़ा कार्ज कर सकन, क्योंकि देखो काफ़ी शलाघा हुई है। मैं कोई बहुत वड्डा फैन नहीं सीगा, मैं मैनू बहुत ज़्यादा जानकारी भी नहीं सी दिल्ली गुरुद्वारा प्रबंधक कमेटी की, पर जो पिछले दो सालां दे विच उन्होंने किया आ, क्योंकि उन्होंने डोर स्टैप्स उत्ते दिल्ली दे विच किसान मोर्चा चल रहा सी, ते उत्थों उन्हां दी ज़्यादा मतलब पब्लिक दे विच इमेज जिहड़ी वधिया हुई है। तो देखो आस्ट्रेलिया दे जिहड़े हाई कमिश्नर है उन्होंने भी उन्होंने सलाया आ, पैसे भी बहुत विदेशों चो गए ने दिल्ली दे वास्ते, क्योंकि जो काम किए ने उन्होंने। सो मैनू लगता कि हाँ आने वाले चार साल ना मैनू लगता कि सिरसा साहब नू होर मोटिवेशन मिलेगा और होर तेज काम करनगे।
तुसी देखो फ्रांस दे विच दस्तार ते पाबंदी सी
जी,
तुहानू याद होना
जी जी,
ते फ्रांस दी सरकार कोविड केयर सेंटर वास्ते ऑक्सीजन गैस दा प्लांट भेज रही है
जी,
अमेरिका दी सरकार ऑक्सीजन प्लांट भेज रही है
जी,
जिहड़ा एम्स विच भी नहीं है
जी,
एक्मो मशीन भेज रही है जिहदे च तुहानू याद होना है सरदार जरनैल सिंह दिल्ली दे जिहड़े सबका विधायक सन उन्हां दी जान इस करके चली गई कि उन्हां नूं ईसीएमओ मशीन नहीं मिल सकी,
नहीं मिल सकी हांजी,
जिहड़ी दिल्ली दे सिर्फ एक हस्पताल दे विच है
जी,
दिल्ली दे सिर्फ एक हस्पताल दे विच है
जी,
वह मशीन भेज रही है। आस्ट्रेलिया गवर्नमेंट पौने 2 करोड़ रुपया भेज रही है
जी,
चाहे किसी तरीके नाल उन्होंने भेजा कि किसी ने भी रिकमेंड किया।
बिट्टा साहब दस्तार दे मामले च भी आपां गल करांगे, फ्रांस दे काफ़ी देर तो यह पेंडिंग पिया आ, उत्थे भी थोड़ा वकीलों ने खराब किया होया काम, ते असल दे विच इह कोर्टां कचहरियां दे मसले नहीं हैगे, ये लंबे ही पै जाते हैं। बहुत सारे देशों दे विच जिदा हुण कृपान का मसला सीगा, दस्तार का मसला आया, ये ना जदों वकीलों के हाथ गड्डी आ जाती है तो फिर इदां ही हुंदी है जो फ्रांस दे विच होया आ। इस करके इतने आस्ट्रेलिया भी असी कृपान का मसला वकीलों तक नहीं जान दिता, कोर्टां कचहरियां तक नहीं जान दिता। ये पोलीटिकल विल पावर होंगी है दोनों धिर की, सिख लीडरशिप तो उत्थों की मौजूदा सरकार की लीडरशिप, वह डायलॉग होना बहुत जरूरी है। जे किसी तरह सिरसा साहब या उन्होंने होर साढ़े कोई भी सिख लीडर है उन्होंने गलबात राबता है फ्रांस सरकार के नाल, इस पद्धर के उत्ते गलबात होनी चाहिए है, ना कि कोर्टां कचहरियां केसा चो कुछ नहीं निकलता, ना ही निकलना है। अज तक 1984 के दुखांत का कोई लड़ सिरा नहीं लभ्या, पोलीटिकल हल जिहड़े ने जरूरी ने, ते तुसी जरूर उन्हां तक यह सुनेहा दिओ कि जिथे भी इस तरह की सिचुएशन पैदा हुंदी है, धार्मिक आजादी कल्ली दस्तार की नहीं हैगी, हिजाब की भी है, ठीक है, कोई भी धार्मिक चिन्ह, इत्थों तक कि फ्रांस के क्रिश्चियन क्रॉस भी नहीं तुसी पा सकते, है ना अपनी, ये कोई चंगी गल नहीं हैगी। फ्रांस खुद धार्मिक देश रहा है, जिन्हें क्रुसेड जरूसलम से हमले करते आ रहे हैं पिछले 2000 साल तो उत्थों चले आ रहे हैं, तो हुण फ्रांस दुद्ध धोता बनने की कोशिश कर रहा है ना, तो ये गल्लां मतलब शायद वह भुल गए आ, जां उत्थों रख लो कि खब्बे पक्खियां दा उत्थे राज हो गया आ, है ना, तो उत्थे अपने देश दे विच ही वह जिहड़ा 2000 साल तो धर्म चल रहा उहदे ही वह संघी कुट्टण की कोशिश कर रहे ने। खैर आपां गल नूं अगे तोरीए तो आ जाइए पंजाब वल नूं, पंजाब दे विच सिद्धू ते कैप्टन का काफ़ी चल रहा है, तो कल अमरीक भाजी ने कविता सुनाई सी सिसवां फार्म के ड्राइंग रूम की, जिते 2 सोफे पे से 2 विधायक बैठे से, तो की सिचुएशन है आपस दे विच कांग्रेस पार्टी की अंदरूनी?
बड़ी हासोहीनी स्थिति है जी।
अच्छा,
सुखजिंदर सिंह रंधावा नाल कल मेरी गल हो रही थी।
अच्छा,
वो कहिंदे भी मैं कैप्टन साहब का बहुत धन्यवाद करता है भी साढ़े करके कैप्टन साहब बीबी रजिंदर कौर पठल दे सोफिया दे जाके बह गए, ते बीबी पठल भी 4.5 साल कहिंदे सानू फोन करदी थी भी करिए कुछ लाइए नू लाइए लाइए।
अच्छा,
ते हुण उन्होंने सोफिया ते बह के कॉफी पी आए है।
अच्छा,
कैप्टन साहब घरों निकले है, सिसवां फार्म वाले जिहड़े सोफे है जिवें तुसीं दस्या है भी उन्हां नू भी उड़ीक सी भी बंदे आके बैठण, ते हुण दरवाजे खुले है थोड़े दिनां वास्ते, ਭਾਵੇਂ ਥੋੜੇ ਦਿਨਾਂ ਵਾਸਤੇ ਬੰਦ ਵੀ ਹੋ ਜਾਣਗੇ, ਇਹ ਵੀ ਚਰਚਾ ਚੱਲਦੀ ਹੈ। ਹੁਣ ਹੁਣ ਤਾਂ ਹਰੇਕ ਬੰਦਾ 5-7 ਬੰਦੇ ਫੋਟੋਆਂ ਖਿਚਾ ਕੇ ਕੈਪਟਨ ਸਾਹਿਬ ਆਪ ਫੋਟੋਆਂ ਪਾਉਂਦੇ ਆ।
ਪਹਿਲਾਂ
ਤਾਂ ਹੁੰਦਾ ਸੀਗਾ ਕਿ ਪਰਸੋਂ ਚੌਥੇ ਅਸੀਂ ਇੱਥੇ ਕਿਸੇ ਮੰਤਰੀ ਨੇ ਟਾਈਮ ਦਿੱਤਾ ਸੀ ਤੇ ਮੈਂ ਵੀ ਚਲਾ ਗਿਆ, ਮੈਨੂੰ ਕਹਿੰਦੇ ਚਲੋ ਨਾਲ।
ਅੱਛਾ,
ਤਾਂ ਉਹ ਜਦੋਂ ਅਸੀਂ ਬਾਹਰ ਨਿਕਲੇ ਤੇ ਉਹ ਬੰਦਾ ਕਹਿੰਦਾ ਕਹਿੰਦਾ ਭਾਜੀ ਕਹਿੰਦਾ ਜੇ ਫੋਟੋ ਖਿੱਚੀ ਸੀ ਕਿਉਂਕਿ ਸਾਡੇ ਮੋਬਾਈਲ ਉਹਨੇ ਬਾਹਰ ਉਠਾ ਲਏ।
ਹਾਂਜੀ,
ਜੋ ਕਹਿੰਦਾ ਜੀ ਫੋਟੋ ਮੈਨੂੰ ਜ਼ਰੂਰ ਦੇ ਦਿਓ। ਕਹਿੰਦਾ ਠੀਕ ਹੈ ਜੀ ਭੇਜ ਦਿੰਦੇ ਹਾਂ। ਮੈਂ ਕਿਹਾ ਵੀ ਉਹ ਤੁਸੀਂ ਤਾਂ ਫੋਟੋਆਂ ਦੇਖਦੇ ਆਂ ਤੇ ਉਹ ਫੋਟੋਆਂ ਕੈਪਟਨ ਤਾਂ ਪਹਿਲਾਂ ਹੀ ਫੋਟੋਆਂ ਪਾਈ ਜਾਂਦਾ ਤੁਸੀਂ ਤਾਂ ਨਾਲੇ ਸਮਝਿਆ ਤੁਹਾਨੂੰ ਪਤਾ ਵੀ ਜੇ ਫੋਟੋ ਬਾਹਰ ਵਾਇਰਲ ਹੋ ਗਈ ਤੇ ਤੁਹਾਡੇ ਕਿੰਨੇ ਗਾਲਾਂ ਕਿੰਨੀਆਂ ਪੈਣਗੀਆਂ।
ਬਿੱਟਾ ਸਾਹਿਬ ਇੱਕ ਕਵਿਤਾ ਲਿਖੀ ਸੀ, ਚਲੋ ਮੈਂ ਕੱਲ ਵੀ ਸ਼ੇਅਰ ਕਰਦਾ, ਬਾਬਾ ਬੇਲੀ ਨੇ ਤੇ ਯੂਨੀਵਰਸਿਟੀ ਦੇ ਨੇ। ਸਿਸਮਾ ਫਾਰਮ ਦੇ ਰੂਮ ਡਰਾਇੰਗ ਅੰਦਰ ਸੋਫੇ ਮਹਿੰਗੇ ਉਹ ਮਹਿੰਗੇ ਹਾਈ ਰੇਟ ਪਏ ਸੀ, ਜਿੱਥੇ ਬੈਠੇ ਵਿਧਾਇਕ ਦੋ ਪਹਿਨ ਕੁੜ ਤੇ ਕੈਪਟਨ ਸਾਹਿਬ ਦੇ ਕਰਦੇ ਜੀ ਵੇਟ ਪਏ ਸੀ। ਤੇ ਫੋਟੋ ਵੀ ਲਾਈ ਹੋਈ ਹੈ ਤੇ ਇੱਕ ਬੋਲਿਆ ਜੋਸ਼ ਵਿੱਚ ਦੂਸਰੇ ਨੂੰ, ਦੁਸ਼ਮਣ ਮੰਗਦੇ ਆਪਣਾ ਕਪਤਾਨ ਬਦਲੋ, ਕਿਉਂ ਨਾ ਆਪਾਂ ਵੀ ਦਿੱਲੀ ਜਾ ਆਖੀਏ ਜੀ, ਜੇਕਰ ਬਦਲਣਾ ਤਾਂ ਸਿੱਧੂ ਪ੍ਰਧਾਨ ਬਦਲੋ। ਤੇ ਦੂਜਾ ਬੋਲਿਆ ਸਿੱਖ ਬਾਈ ਸ਼ੁਕਰ ਕਰਨਾ, ਦਿੱਤੇ ਹਾਈ ਕਮਾਂਡ ਦੇ ਤੋਹਫਿਆਂ ਤੇ, ਕਿਤੇ ਸਿੱਧੂ ਨਾ ਬਣਦਾ ਪ੍ਰਧਾਨ, ਜੇਕਰ ਕਿਹਨੇ ਬਿਠਾਉਣਾ ਸੀ ਆਪਾਂ ਨੂੰ ਸੋਫਿਆਂ ਤੇ। ਇਹ MLA ਦੇ ਵਿਚਾਲੇ ਕਹਿੰਦੇ ਆ ਵੀ ਉਹ ਕਾਟੋ ਕਾਲਜ ਦਾ ਸਾਨੂੰ ਫਾਇਦਾ ਹੋ ਰਿਹਾ, ਸਾਡੀ ਪੁੱਛ ਗਿੱਛ ਹੋ ਰਹੀ ਹੈ, ਨਹੀਂ ਤਾਂ ਪੁੱਛਦਾ ਹੀ ਕੋਈ ਨਹੀਂ ਸੀ ਸਾਨੂੰ ਤਾਂ।
ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੇ ਘਰੇ ਰੋਟੀ ਰੱਖੀ ਤੇ ਸਾਰੇ ਉੱਥੇ ਐਵੇਂ ਜੰਤਰ ਮੰਤਰ ਤੇ, ਮੈਨੂੰ ਕਈ ਵਿਚਾਰੇ ਛੋਟੇ ਛੋਟੇ ਲੀਡਰ ਮਿਲਦੇ ਹੁੰਦੇ ਸੀ ਜਿਹੜੇ ਕਦੇ ਕਹਿੰਦੇ ਸੀ ਵੀ ਕੈਪਟਨ ਅਮਰਿੰਦਰ ਸਿੰਘ ਇੱਥੇ ਦਿੱਲੀ ਆਇਆ ਜੀ, ਸ਼ਾਇਦ ਇੱਥੇ ਆ ਜਾ, ਅਸੀਂ ਉਹਦੀ ਫੋਟੋ ਖਿਚਾ ਲਈਏ ਵੀ ਸ਼ਾਇਦ ਉਹ ਜੰਤਰ ਮੰਤਰ ਤੇ ਵੀ ਆ ਜਾਵੇ। ਫਿਰ ਬਿੱਟੂ ਵਰਗੇ, ਜਿਹੜੇ ਪ੍ਰਤਾਪ ਸਿੰਘ ਬਾਜਵਾ ਵਰਗੇ, ਜਿਹੜੇ ਹੁਣ ਤੱਕ ਗਾਲਾਂ ਕੱਢਦੇ ਰਹੇ ਉਹਨੂੰ, ਤੇ ਹੁਣ ਬਿੱਟੂ ਵਰਗੇ ਤੇ ਪ੍ਰਤਾਪ ਬਾਜਵਾ ਵਰਗੇ ਉਹਨਾਂ ਨੂੰ ਸਲਾਹਾਂ ਦਿੰਦੇ ਆ, ਔਰ ਬਿੱਟੂ ਦੇ ਦਾ ਪੂਰਾ ਸੂਤ ਆ ਗਿਆ।
ਬਿੱਟੂ ਦਾ ਪਤਾ ਨੀ ਕਿਉਂ ਅਜੇ ਪੁੱਠੇ ਜਿੱਦੇ ਕਈ ਵਾਰੀ ਉਹ ਕਰਦਾ ਰਹਿੰਦਾ ਬਿਆਨਬਾਜ਼ੀ। ਤੇ ਇੱਕ ਇੱਧਰ ਗੰਨੇ ਦੇ ਵੀ ਕਾਫੀ ਪੋਲੀਟਿਕਸ ਚੱਲ ਰਹੀ ਹੈ ਗੰਨੇ ਦੇ ਰੇਟ ਦੀ। ਇਹ ਜਿਹੜਾ ਗੰਨੇ ਦਾ ਰੇਟ ਆ, ਇੱਕ ਮੈਨੂੰ ਗੱਲ ਸਮਝਾਇਓ ਕਿ ਸੈਂਟਰ ਗੌਰਮੈਂਟ ਨੇ ਗੰਨੇ ਦਾ ਰੇਟ ਚੱਕਿਆ ਆ ਤੇ ਪੰਜਾਬ ਗੌਰਮੈਂਟ ਨੇ ਵੀ ਚੱਕਿਆ, ਇਹ ਕਿਤੇ ਉਹਨਾਂ ਦੇ ਉਹਨਾਂ ਦਾ ਤੇ ਨਹੀਂ ਪਾਸ ਆਨ ਕਰਨ ਕੇ ਕ੍ਰੈਡਿਟ ਲੈ ਰਹੇ?
ਨਹੀਂ, ਸੈਂਟਰ ਗੌਰਮੈਂਟ ਨੇ ਤਾਂ ਗੰਨੇ ਦਾ ਰੇਟ ਆ ਜਿਹੜਾ ਉਹ 290 ਰੁਪਏ ਕੀਤਾ, ਤੁਹਾਨੂੰ ਯਾਦ ਹੋਣਾ।
ਨਹੀਂ ਮੈਨੂੰ ਹੁਣ ਪੂਰਾ ਯਾਦ ਨਹੀਂ, ਤੁਸੀਂ ਦਿਓ ਜਾਣਕਾਰੀ।
ਹਾਂ, ਉਹਦੇ ਚ ਬਹੁਤ ਵੱਡਾ ਫਰਕ ਹੈ। ਸੈਂਟਰ ਗੌਰਮੈਂਟ ਦਾ ਜਿਹੜਾ ਗੰਨੇ ਦਾ ਰੇਟ ਹੈਗਾ ਉਹ ਪਹਿਲਾਂ 260 ਰੁਪਏ ਸੀਗਾ, ਉਹਨਾਂ ਨੇ 5 ਰੁਪਏ ਵਧਾਇਆ, 265 ਰੁਪਏ ਆ, 290 ਨਹੀਂ 265 ਰੁਪਏ। ਜਦਕਿ ਗੰਨੇ ਦੀ ਕੋਈ MSP ਨਹੀਂ ਹੈ, ਗੰਨੇ ਦੀ ਜਿਹੜੀ ਸਟੇਟ ਇੰਸ਼ੋਰੈਂਸ ਪ੍ਰਾਈਜ਼ ਹੈ SAP ਉਹਨੂੰ ਕਹਿੰਦੇ ਆ, ਉਹ ਉਹਨਾਂ ਨੇ ਰੱਖੀ ਸੀਗੀ ਪਿੱਛੇ, ਹਰਿਆਣਾ ਸਰਕਾਰ ਨੇ ਰੱਖੀ ਸੀ 360 ਰੁਪਈਏ, ਨਾ 355 ਰੁਪਈਏ। ਪਹਿਲਾਂ 325 ਸੀ, ਫਿਰ ਉਹਨਾਂ ਨੇ ਪੈਸੇ ਵਧਾ ਕੇ 355 ਕਰ ਦਿੱਤੀ ਸੀ
ਜੀ।
ਪੰਜਾਬ ਸਰਕਾਰ ਦਾ ਇੱਕ ਜਿਹੜੀਆਂ ਪਹਿਲਾਂ ਤਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਰਕਾਰੀ ਖੰਡ ਮਿੱਲਾਂ, ਜਿੱਥੇ ਜੀਰਾ ਹੋ ਗਈ, ਧਰਮ ਆਪਣਾ ਜੀਰਾ ਹੋ ਗਈ, ਜਗਰਾਓਂ ਹੋ ਗਈ, ਫਾਜ਼ਿਲਕਾ ਹੋ ਗਈ ਤੇ ਮਲੋਟ ਹੋ ਗਈ, ਇਹ ਸਾਰੀਆਂ ਮਿੱਲਾਂ ਇਹਨਾਂ ਨੇ ਬੰਦ ਕਰ ਦਿੱਤੀਆਂ। ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਦੁਆਬੇ ਦੇ ਵਿੱਚ ਜਿਹੜੀਆਂ ਮਿੱਲਾਂ ਵੱਡੀਆਂ ਕਰ ਰਹੇ ਹਾਂ ਤੇ ਇਹ ਜਿਹੜੀ ਮਸ਼ੀਨਰੀ ਆ ਉੱਥੇ ਅਸੀਂ ਇਹਨੂੰ ਐਕਸਪੈਂਡ ਕਰ ਰਹੇ ਹਾਂ, ਉੱਥੇ ਸ਼ਿਫਟ ਕਰ ਰਹੇ ਹਾਂ। ਜਿਹੜੀਆਂ ਹੈਗੀਆਂ ਪ੍ਰਾਈਵੇਟ ਮਿੱਲਾਂ ਉਹ ਹੈਗੀਆਂ ਪੋਲੀਟੀਕਲ ਬੰਦਿਆਂ ਦੀਆਂ, ਚਾਹੇ ਉਹ ਕਾਂਗਰਸ ਦੇ ਹੋਣ, ਚਾਹੇ ਉਹ ਅਕਾਲੀ ਦਲ ਦੇ ਹੋਣ। ਫਗਵਾੜਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ
ਜੀ,
ਅਕਾਲੀ ਦਲ ਦੇ ਜਰਨੈਲ ਸਿੰਘ ਵਾਹਦ ਰਹੇ ਨੇ, ਉਹਨਾਂ ਦੀਆਂ ਸ਼ੂਗਰ ਮਿਲਤ ਨੇ
ਜੀ,
ਰਾਣਾ ਗੁਰਜੀਤ ਦੀਆਂ ਸ਼ੂਗਰ ਮਿਲਤ ਨੇ, ਪੌਂਟੀ ਚੱਡਾ ਦੀਆਂ ਸ਼ੂਗਰ ਮਿਲਤ ਨੇ ਜਿਹੜੇ ਕਾਂਗਰਸ ਨਾਲ ਜੁੜੇ ਨੇ
ਜੀ,
ਸਰਨਾ ਸਾਹਿਬ ਦੇ ਜਵਾਈ ਜਿਹੜੇ ਸਨ। ਔਰ ਉਹ ਕੀ ਕਰਦੇ ਆ, ਮੰਨ ਲਓ ਤੁਸੀਂ ਇਸ ਵਾਰੀ ਕਮਾਦ ਸੁੱਟਿਆ ਤਾਂ ਤੁਹਾਨੂੰ ਪਿਛਲੀ ਪੇਮੈਂਟ ਮਿਲਣਗੀ, ਪਿਛਲੇ ਸਾਲ ਦੀ ਪੇਮੈਂਟ ਦੇਣਗੇ, ਇਸ ਵਾਰੀ ਦੇਣਗੇ, ਪਰਚੀ ਦੇ ਦੇਣਗੇ।
ਅੱਛਾ,
ਬਕਾਇਆ ਰਹਿੰਦਾ 122 ਕਰੋੜ ਰੁਪਇਆ ਬਕਾਇਆ ਖੰਡ ਮਿੱਲਾਂ ਦਾ ਕਿਸਾਨਾਂ ਵੱਲ ਖੜਾ ਹੈ। ਕਿਸਾਨ ਤਰਸਦੇ ਆ ਵੀ ਸਾਨੂੰ ਪੈਸੇ ਦੇ ਦਿਓ, ਕਹਿੰਦੇ ਜੀ ਬਦਲ ਕੋਈ ਹੈ ਨੀ, ਕਿਉਂਕਿ ਸਰਕਾਰੀ ਖੰਡ ਮਿੱਲਾਂ ਬੰਦ ਹੋ ਗਈਆਂ ਸਰਕਾਰ, ਕਿਉਂ ਉਹ ਪੋਲੀਟੀਕਲ ਬੰਦਿਆਂ ਦੀਆਂ, ਉਹਨਾਂ ਨੇ ਬੰਦ ਕਰਾਤੀਆਂ। ਔਰ ਫਰੀਦਕੋਟ ਵਾਲੀ ਖੰਡ ਮਿੱਲ ਵੀ ਬੰਦ ਹੋ ਗਈ, ਸਾਡੇ ਮਾਲਵੇ ਦੇ ਵਿੱਚੋਂ ਤਾਂ ਖਤਮ ਹੋ ਗਿਆ ਕੰਮ, ਇਹ ਉੱਥੇ ਤਾਂ ਗੰਨਾ ਕੋਈ ਬੀਜਦਾ ਹੀ ਨੀ, ਗੰਨਾ ਉਹ ਬੰਦੇ ਬੀਜਦੇ ਆ ਜਿਹਨਾਂ ਨੇ ਆਪਦਾ ਗੁੜ ਬਣਾਉਣਾ ਹੁੰਦਾ ਤੇ ਆਪਦਾ ਉਹਨਾਂ ਨੇ ਬ੍ਰੈਂਡਿੰਗ, ਉਹ ਵੀ ਬਹੁਤ ਘੱਟ ਕਿਸਾਨ ਨੇ, ਕਿਉਂਕਿ ਇਹ ਬੜਾ ਮਹਿੰਗਾ ਕੰਮ ਹੈ, ਲੇਬਰ ਦੀ ਬੜੀ ਦਿੱਕਤ ਹੈਗੀ ਹੈ, ਲੇਬਰ ਸਾਰੀ UP ਤੋਂ ਲਿਆਉਣੀ ਪੈਂਦੀ ਹੈ।
ਬਿਲਕੁਲ,
ਤੇ ਹੁਣ ਇਹਨਾਂ ਨੇ ਰੇਟ ਕੀਤਾ 360 ਰੁਪਏ।
ਬਿੱਟਾ ਸਾਹਿਬ, ਹਾਂ ਇਹ ਹਰਿਆਣੇ ਤੋਂ ਚਾਲ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਉਹ ਕਹਿੰਦੇ ਵੀ ਉਹ 50 ਰੁਪਏ ਵਧਾਇਆ ਹੈ ਤੇ 2 ਰੁਪਈਏ ਜ਼ਿਆਦਾ ਆਇਆ ਹਰਿਆਣੇ ਦੀ ਪ੍ਰਾਈਜ਼ ਤੋਂ, ਭਾਅ ਤੋਂ।
ਹਾਂਜੀ, 300 ਉੱਥੇ 358 ਜੀ,
ਹਾਂਜੀ
ਇੱਥੇ 360 ਹੈ
ਜੀ,
2 ਰੁਪਏ ਨਹੀਂ ਵਧਾਇਆ, ਅਸਲ ਚ ਇਹ ਵਧਾਇਆ 40 ਰੁਪਏ।
ਨਹੀਂ ਨਹੀਂ, 50 ਰੁਪਏ ਵਧਿਆ, 2 ਰੁਪਏ ਹਰਿਆਣੇ ਨਾਲੋਂ ਜ਼ਿਆਦਾ ਆ, ਮਤਲਬ ਪੰਜਾਬ ਦੇ ਵਿੱਚ 2 ਰੁਪਏ ਹਰਿਆਣੇ ਨਾਲੋਂ ਜ਼ਿਆਦਾ,
ਉਹਦੇ ਚ ਪੈਸੇ ਕੱਟ ਵੀ ਕੱਟਦੇ ਨਾ ਜੀ, ਉਹਦੇ ਚ ਕੱਟ ਵੀ ਕੱਟ ਲੈਂਦੇ।
ਪਰ ਬਿੱਟਾ ਸਾਹਿਬ ਵਧਾਉਣ ਦਾ ਕੀ ਫਾਇਦਾ ਹੁੰਦਾ ਆ, ਵੀ ਜਦੋਂ ਇੱਕ ਸਾਲ ਪੇਮੈਂਟ ਨਹੀਂ ਦੇਣੀ, ਠੀਕ ਹੈ,
ਬਿਲਕੁਲ
21 ਦਿਨ ਦੀਆਂ ਟਰਮਸ ਹੋਣੀਆਂ ਚਾਹੀਦੀਆਂ ਆ, ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ। ਸਰਕਾਰ ਕੀ ਕਰ ਰਹੀ ਹੈ, ਸੁੱਤੀ ਪਈ ਆ ਸਰਕਾਰ, ਮਤਲਬ
ਸਰਕਾਰ ਸੁੱਤੀ ਪਈ ਹੈ ਜੀ। ਜੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਨਾ ਲਾਉਂਦੇ, ਕੈਪਟਨ ਅਮਰਿੰਦਰ ਸਿੰਘ ਦੇ ਸੋਫਿਆਂ ਤੇ ਕੋਈ ਜਾ ਕੇ ਨਾ ਬਹਿੰਦਾ ਤਾਂ ਇਹ ਵੀ ਨੀ ਪੈਸੇ ਮਿਲਦੇ।
ਇੰਸਟਾਲਮੈਂਟ ਨਾ ਦੇ, ਤੁਹਾਡੀ ਕੁਰਕੀ ਕਰਨੀ ਸ਼ੁਰੂ ਕਰ ਦਿੰਦੇ ਆ, ਮਤਲਬ ਕੋਈ ਮੈਕਨਿਜ਼ਮ ਵੀ ਹੈ ਨੀ। ਮਤਲਬ ਪੰਜਾਬੀ ਜਾਂ ਪੰਜਾਬ ਹਰਿਆਣਾ ਜਿਹੜਾ ਆ ਉਹ ਖੇਤੀ ਪ੍ਰਧਾਨ ਦੇਸ਼ ਹੈ, ਕੋਈ ਵੀ ਸਿਕਿਉਰਿਟੀ ਹੈ ਨੀ। ਮਤਲਬ ਫਿਰ ਕਹਿੰਦੇ ਆ ਵੀ ਇਹ ਪ੍ਰਾਈਵੇਟਾਈਜ਼ ਕਰਨਾ, ਪ੍ਰਾਈਵੇਟ ਹੱਥਾਂ 'ਚ ਜਾਣਾ ਚਾਹੀਦਾ ਜੀ, ਇਹਨੂੰ ਆਹ ਕਰਨਾ ਚਾਹੀਦਾ। ਜਿਹੜੀਆਂ ਆਲਰੇਡੀ ਇੰਡਸਟਰੀਆਂ ਪ੍ਰਾਈਵੇਟ ਹੈਗੀਆਂ ਆ, ਉਹਨਾਂ ਤੋਂ ਤਾਂ ਪੇਮੈਂਟ ਦਾ ਜੁਗਾੜ ਕਰਾ ਦਿਓ ਕਿਸੇ ਤਰ੍ਹਾਂ। ਮਤਲਬ ਬਾਕੀ ਜਿਹੜੇ ਐਮ ਐਸ ਪੀਆਂ ਹਟਾ ਰਹੇ ਉਹ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਜਿਹੜੇ ਚੱਲ ਰਹੇ ਸਿਸਟਮ ਉਹਨਾਂ ਨੂੰ ਤਾਂ ਸਹੀ ਕਰੋ।
ਦੇਖੋ ਇੰਡੀਆ 'ਚ ਕੋਈ ਵੀ ਬੰਦਾ, ਚਾਹੇ ਉਹ ਕਿਸਾਨ ਹੈ ਚਾਹੇ ਕੋਈ ਆਮ ਬੰਦਾ ਹੈ, ਜਿਹਦਾ ਛਿੱਤਰ ਕਾਇਮ ਹੈ, ਉਹ ਬੰਦਾ ਤਾਂ ਉਹਨੂੰ ਤਾਂ ਸਾਰੀਆਂ ਚੀਜ਼ਾਂ ਉਹਦੇ ਲਈ ਤਾਂ ਖੁੱਲੀਆਂ ਨੇ, ਉਹਨੂੰ ਤਾਂ ਕੋਈ ਦਿੱਕਤ ਨਹੀਂ। ਮੈਨੂੰ ਯਾਦ ਹੈ ਇੱਕ ਬੈਂਕ ਮੈਨੇਜਰ ਜਗਮੀਤ ਸਿੰਘ ਬਰਾੜ ਦਾ ਭਰਾ ਰਿਪਜੀਤ ਸਿੰਘ, ਉਹਦੇ ਕੋਲੇ ਚਲਾ ਗਿਆ
ਜੀ,
ਤੇ ਉਹਨੇ ਉਹ ਬੜਾ ਖੁਸ਼ ਹੋਇਆ ਵੀ ਮੇਰੇ ਕੋਲੇ ਜਗਮੀਤ ਬਰਾੜ ਦਾ ਭਰਾ ਆਇਆ
ਜੀ।
ਤਾਂ ਉਹਨੇ ਕੀ ਕੀਤਾ, ਕਹਿੰਦਾ ਜੀ ਉਹਨੇ ਬੜੀ ਚਾਹ ਚੂ ਚੰਗੀ ਕਾਫੀ ਕੂਫੀ ਮੰਗਾਈ, ਬਿਸਕੁਟ ਬੁਸਕੁਟ ਮੰਗਾਏ। ਰਿਪਜੀਤ ਕਹਿੰਦਾ ਜੀ ਗੱਡੀ ਲੈਣੀ ਆਪਾਂ, ਉਦੋਂ ਇੰਡੀਕਾ ਨਵੀਆਂ ਨਵੀਆਂ ਆਈਆਂ ਸੀ, ਪੁਰਾਣੀ ਗੱਲ ਕਰਦਾ 20 ਸਾਲ ਪਹਿਲਾਂ। ਉਹ ਕਹਿੰਦਾ ਕੋਈ ਨੀ ਬਰਾੜ ਸਾਹਿਬ ਗੱਡੀ ਦੇ ਦਿੰਦੇ ਹਾਂ, ਤੁਹਾਨੂੰ ਚੈੱਕ ਬਣਾ ਦਿੰਦੇ ਹਾਂ। ਤੇ ਜਦੋਂ ਜਗਮੀਤ ਬਰਾੜ ਦੇ ਭਰਾ ਦੇ ਖਾਤੇ ਦੇ ਵਿੱਚ ਉਹਨੇ ਪੈਸੇ ਵੇਖੇ ਤੇ ਖਾਤੇ 'ਚ ਪੈਸੇ ਮੈਨੂੰ ਲੱਗਦਾ ਜਿਹੜੀ ਡਾਊਨ ਪੇਮੈਂਟ ਪਾਉਣੀ ਹੁੰਦੀ ਆ ਉਦੋਂ ਵੀ ਘੱਟ ਸੀ ਪੈਸੇ ਉਹ,
ਅੱਛਾ,
ਉਸ ਖਾਤੇ 'ਚ ਜਿਹੜਾ ਉਸ ਬੈਂਕ 'ਚ ਖਾਤਾ ਸੀਗਾ।
ਠੀਕ,
ਉਹਨੇ ਜੀ ਡਰਾਫਟ ਬਣਾ ਕੇ ਦੇਤਾ ਵੀ ਕੋਈ ਗੱਲ ਨਹੀਂ ਪੈਸੇ ਆ ਜਾਣਗੇ, ਲੀਡਰ ਬੰਦਾ ਹੈ, ਕੱਲ ਨੂੰ ਸਾਨੂੰ ਵੀ ਲੋੜ ਪੈ ਸਕਦੀ ਕਿਤੇ ਬਦਲੀ ਕਰਾਉਣੀ ਆ ਜਾਂ ਕਿਤੇ ਹੋਰ ਹੈ, ਕਿਉਂਕਿ ਉਹ ਕੋਟਕਪੂਰੇ ਇਲੈਕਸ਼ਨ ਲੜਦਾ ਸੀ ਤੇ ਬੈਂਕ ਮੈਨੇਜਰ ਵੀ ਕੋਟਕਪੂਰੇ ਦਾ ਸੀਗਾ। ਤੇ ਉਹ ਗੱਡੀ ਦਾ ਚੈੱਕ ਦੇਤਾ ਜੀ, ਗੱਡੀ ਲਿਆਂਦੀ ਜੀ, 6 ਮਹੀਨੇ ਗੱਡੀ ਦੀਆਂ ਕਿਸ਼ਤਾਂ ਨਹੀਂ ਆਈਆਂ, ਮੁੜ ਕੇ ਉਹ ਜਗਮੀਤ ਬਰਾੜ ਦੇ ਘਰੇ ਗੇੜੇ ਮਾਰਦਾ ਫਿਰੇ। ਉਸ ਤੋਂ ਬਾਅਦ ਉਹ ਰਿਟਾਇਰ ਹੋ ਗਿਆ, ਉਹਦੀ ਪੈਨਸ਼ਨ ਨਾਲ ਲੱਗੇ ਵੀ ਤੂੰ ਡਿਫਾਲਟਰ ਬੰਦੇ ਨੂੰ ਪੈਸੇ ਕਿਵੇਂ ਦੇ ਦੇ ਬਈ। ਤੇ ਮੁੜ ਕੇ ਉਹ ਮਿੰਤਾ ਕੱਢਦਾ ਫਿਰੇ ਵੀ ਜੇ ਕਿਸੇ ਕਦੇ ਕਿਸੇ ਕੋਲ ਜਾਵੇ ਜੀ ਮੇਰੇ ਪੈਸੇ ਦਵਾਓ, ਉਹਨਾਂ ਨੂੰ ਕਹੋ ਜੀ ਮੇਰੀ ਪੈਨਸ਼ਨ ਨਹੀਂ ਲੱਗੀ। ਕਈ ਵਾਰੀ ਅਫਸਰ ਆ ਜਿਹੜੇ ਉਹ ਜਾਣ ਬੁੱਝ ਕੇ ਤਲਾ ਹੀ ਟੱਟਦੇ ਆ ਰਾਜਨੀਤਿਕ ਲੋਕਾਂ ਦੇ, ਤੇ ਆਮ ਬੰਦਾ ਜੇ ਕੋਈ ਮੇਰੇ ਤੇਰੇ ਵਰਗਾ ਕੋਈ ਬੰਦਾ ਲਾਉਣ ਲੋਨ ਲੈਣ ਚਲਾ ਜਾਵੇ ਤਾਂ ਉਹਨੂੰ ਕਹਿੰਦੇ ਕਿ ਪਹਿਲਾਂ ਤੁਸੀਂ ਆਪਣੀ ਜਿਹੜੀ ਆ ਡਾਊਨ ਪੇਮੈਂਟ ਹੈ ਇਹਦੀ ਗਰੰਟੀ ਲਿਆਓ ਤੇ ਨਾਲ ਡਾਊਨ ਪੇਮੈਂਟ ਪੂਰੀ ਕਰੋ। ਤੋ ਸਿਸਟਮ ਨੂੰ ਖਰਾਬ ਕਰਨ ਦੇ ਵਿੱਚ ਵੀ ਅਫਸਰਸ਼ਾਹੀ ਦਾ ਪੂਰਾ ਹੱਥ ਹੈ।
ਹਾਂਜੀ ਬਿੱਟਾ ਸਾਹਿਬ, ਆਪਾਂ ਸੁਨੇਹੇ ਲੈ ਲਈਏ। ਰਵਿੰਦਰ ਸਿੰਘ ਮੈਲਬਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਚੰਦਨ ਸੰਧੂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਲਕੀਤ ਸਿੰਘ ਕੈਨਬਰਾ ਤੋਂ ਵੀ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ। ਸੁਖਜੀਵਨ ਗਰੇਵਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਲੇਟ ਪ੍ਰੋਗਰਾਮ ਸ਼ੁਰੂ ਕਰਨ ਕੀਤਾ, ਕੱਲ੍ਹ ਦਾ ਪ੍ਰੋਗਰਾਮ ਪੋਡਕਾਸਟ 'ਚ ਨਹੀਂ ਪਿਆ। ਹਾਂਜੀ ਉਹ ਅੱਜ ਦੁਪਹਿਰ ਤੋਂ ਬਾਅਦ ਪਏਗਾ, ਕੋਈ ਪ੍ਰੋਬਲਮ ਆ ਗਈ ਹੋਣੀ ਹੈ। ਤੇ ਜਗਵੀਰ ਸਿੰਘ ਸਿਡਨੀ ਤੋਂ ਸੁਨੇਹਾ ਭੇਜ ਰਹੇ ਨੇ, ਸਤਿ ਸ੍ਰੀ ਅਕਾਲ ਬਿੱਟਾ ਜੀ, ਵੈਰੀ ਗੁੱਡ ਰਿਪੋਰਟ, ਵੈਰੀ ਵੈਰੀ ਥੈਂਕਫੁਲ ਟੂ ਯੂ ਟੂ ਪ੍ਰੋਵਾਈਡ ਇਨਫੋ ਟੂ ਅਸ। ਅਮਨਦੀਪ ਭਾਅ ਜੀ, ਥੈਂਕਸ ਟੂ ਯੂ ਐਜ ਵੈਲ, ਹੈਵ ਅ ਗੁੱਡ ਡੇ। ਬਹੁਤ ਬਹੁਤ ਧੰਨਵਾਦ। ਅਤੇ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਚਾਹ ਦਾ ਕੱਪ ਬਣਾ ਲਿਆ ਕਰੋ ਨਾਲ, ਅਤੇ ਐਤਵਾਰ ਵਾਲਾ ਦਿਨ ਹਲਕੀਆਂ ਹਲਕੀਆਂ ਚੁਸਕੀਆਂ ਲਈਆਂ, ਅਤੇ ਬੈਕਗਰਾਊਂਡ ਦੇ ਵਿੱਚ ਸਾਡੀਆਂ ਗੱਲਾਂ ਬਾਤਾਂ ਸੁਣੀ ਗਏ, ਨਾਲੇ ਅਪਡੇਟ ਹੋਈ ਗਏ, ਨਾਲੇ ਪਰਿਵਾਰ ਵੱਲ ਧਿਆਨ ਦਿੱਤਾ, ਆਪਣੇ ਵੱਲ ਧਿਆਨ ਦਿੱਤਾ। ਸੋ ਇਸ ਤਰ੍ਹਾਂ ਦੀ ਅਸੀਂ ਜਿਹੜੀ ਆ ਰਿਪੋਰਟਿੰਗ ਗੱਲਬਾਤ ਕਰਨਾ ਚਾਹੁੰਦੇ ਹੁੰਦੇ ਹਾਂ, ਨਾ ਕਿ ਸੰਸਨੀ ਖੇਜ ਡਰਾਉਣਾ ਧਮਕਾਉਣਾ, ਇਹ ਆਪਣੀ ਬਿਰਤੀ ਵਿੱਚ ਨਹੀਂ ਹੈਗਾ। ਕੁਲਵੀਰ ਸਿੰਘ ਸੰਧੂ ਵੀ ਕਹਿ ਰਹੇ ਨੇ ਕੈਨੇਡਾ ਤੋਂ, ਨਾਈਸ ਟੋਕ। ਸੋ ਇਹ ਸਹਿਜ ਨਾਲ ਗੱਲਾਂ ਬਾਤਾਂ ਇੱਦਾਂ ਕੀਤੀਆਂ ਜਾਣੀਆਂ ਚਾਹੀਦੀਆਂ ਮੀਡੀਆ ਦੇ ਵਿੱਚ। ਬਿੱਟਾ ਸਾਹਿਬ, ਮੈਨੂੰ ਮੈਂ ਦੇਖ ਕੇ ਰਾਜ਼ੀ ਨਹੀਂ ਹੈਗਾ ਜਿਹੜਾ ਭਾਰਤੀ ਮੀਡੀਆ ਜਾਂ ਕਿੱਦਾਂ, ਵੀ ਐਂ ਲੱਗਦਾ ਹੁੰਦਾ ਜਿਵੇਂ ਨਾ ਕੁੱਕੜ ਲੜਾ ਰਹੇ ਹੁੰਦੇ ਆਪਸ ਦੇ ਵਿੱਚ, ਨਾ ਲੜ ਰਹੇ ਹੁੰਦੇ ਆ। ਅਤੇ ਹੋਣਾ ਤਾਂ ਗੱਲਾਂ ਬਾਤਾਂ ਹੀ ਆ ਅਸਲ ਦੇ ਵਿੱਚ, ਜਾਣਕਾਰੀ ਜਿਹੜੀ ਆ ਇੱਕ ਦੂਜੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ, ਰਿਲੈਕਸ ਤਰੀਕੇ ਨਾਲ ਵੀ ਅਸੀਂ ਦੁਨੀਆ ਦੀ ਜਾਣਕਾਰੀ ਲੈ ਸਕਦੇ ਹਾਂ, ਜਿਹੜੀ ਕਿ ਅਸੀਂ ਮਤਲਬ ਕੋਸ਼ਿਸ਼, ਸਾਡਾ ਫੋਰਮੈਟ ਇਹੀ ਹੈ। ਅਤੇ ਇੱਕ ਖਬਰ ਨੂੰ ਅੱਗੇ ਤੋਰਦੇ ਹਾਂ, ਇੱਕ ਹੋਰ ਮੇਰੇ ਸਾਹਮਣੇ ਖਬਰ ਆਈ ਸੀ, ਸਾਡੇ ਮਿੱਤਰ ਨੇ ਭੇਜੀ ਆ, ਕਹਿੰਦੇ ਮਜੀਠੀਆ ਸਾਹਿਬ ਨੇ ਬਿਆਨ ਦਿੱਤਾ ਕਿ ਅਸਤੀਫਾ ਕਾਫੀ ਨਹੀਂ, ਮਾਲੀ ਖਿਲਾਫ ਦੇਸ਼ ਦੇ ਧਰੋਹ ਦਾ ਮੁਕੱਦਮਾ ਦਰਜ ਹੋਵੇ। ਇਹ ਜਿਹੜੇ ਚਾਰ ਲਾਏ ਸੀ ਸਲਾਹਕਾਰ ਸਿੱਧੂ ਨੇ, ਉਸ ਮਾਮਲੇ ਦੇ ਵਿੱਚ ਮਸਲੇ ਭਖ ਰਹੇ ਨੇ, ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ, ਮਾਲਵਿੰਦਰ ਸਿੰਘ ਮਾਲੀ ਦਾ ਜਿਹੜਾ ਇਹ ਬਿਆਨ ਹੈ, ਉਹ ਜੇ ਉਹਦੀ ਗੱਲ ਸੁਣੋ ਤਾਂ ਉਹ ਕਹਿੰਦਾ ਜੀ ਮੈਂ ਤਾਂ ਇਹ 3 ਸਾਲ ਪਹਿਲਾਂ ਲਿਖਿਆ ਸੀ ਫੇਸਬੁੱਕ ਤੇ, ਇਹਨਾਂ ਨੇ ਚੱਕ ਕੇ ਉਹਨੂੰ ਰੀਐਡਿਟ ਕਰਕੇ ਇਹ ਦੱਸ ਦਿੱਤਾ ਵੀ ਹੁਣ ਲਿਖਿਆ ਮੈਂ, ਇਹਨਾਂ ਨੇ ਹੁਣ ਵਾਇਰਲ ਕਰ ਦਿੱਤਾ।
ਪਰ 3 ਸਾਲ ਪਹਿਲਾਂ ਵੀ ਤਾਂ ਇਹੀ ਸੀਗਾ, ਉਹ ਤਾਂ ਮਾਲੀ ਹੁਣੀ ਤਾਂ ਗਾਲਾਂ ਕੱਢਦੇ ਆਮ ਹੀ ਹਰੇਕ ਬੰਦੇ ਨੂੰ ਗਾਲਾਂ, ਮਤਲਬ ਭਾਸ਼ਾ ਬੜੀ ਮਾੜੀ ਬੋਲਦੇ ਆ।
ਹਾਂ ਬਿਲਕੁਲ, ਉਹਨਾਂ ਦੀ ਭਾਸ਼ਾ ਜਿਹੜੀ ਉਹ ਬਿਲਕੁਲ ਠੀਕ ਨੀ। ਔਰ ਉਹਨਾਂ ਦੇ ਮੇਰੇ ਖਿਆਲ ਬੇਟੇ ਦਾ ਵੀ ਵਿਆਹ ਪਿੱਛੇ ਹੋਇਆ, ਪਰ ਜਿਹੜੀਆਂ ਉਹ ਗੱਲਾਂ ਕਰਦੇ ਤੋਂ ਐਂ ਲੱਗਦਾ ਜਿਵੇਂ ਉਹ 10ਵੀਂ ਚ ਪੜ੍ਹਦੇ।
ਹਾਂਜੀ ਹਾਂਜੀ, ਉਹ 10ਵੀਂ ਵਾਲੀਆਂ ਗੱਲਾਂ ਕਰਦੇ ਤੇ ਉਹ ਸਿੱਧੂ ਉਹਨਾਂ ਨੂੰ ਕਿੱਦਾਂ ਲਾਈ ਜਾਂਦਾ ਆਪਣਾ ਸਲਾਹਕਾਰ, ਮਤਲਬ ਉਹ ਕੋਈ ਪੰਜਾਬ ਚ ਕੋਈ ਹੋਰ ਬੰਦਾ ਨੀ, ਹੁਣ ਤੁਸੀਂ ਦਿੱਲੀ ਤੱਕ ਸਲਾਹਾਂ ਦੇਣ ਜਾਂਦੇ ਹੋ, ਤੁਹਾਡੇ ਤੇ ਇਲਜ਼ਾਮ ਲੱਗਦੇ ਪਏ ਸਰਸੇ ਦੀ ਪਾਰਟੀ ਨੂੰ ਜਿਤਾਉਣ ਵਾਲਾ ਜਸਵਿੰਦਰ ਸਿੰਘ ਬਿੱਟਾ ਤੁਹਾਨੂੰ ਕਿਉਂ ਇਗਨੋਰ ਕਰ ਰਿਹਾ, ਮੈਨੂੰ ਇਹ ਗੱਲ ਦੱਸੋ।
ਨਹੀਂ, ਮੈਨੂੰ ਮਿਲਿਆ ਸੀ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਦੇ ਘਰੇ, ਉਹਨੇ ਕਿਹਾ ਸੀ ਵੀ ਤੁਸੀਂ ਮੇਰਾ ਮੀਡੀਆ ਸੰਭਾਲੋ। ਮੈਂ ਕਿਹਾ ਨਹੀਂ, ਸਾਨੂੰ ਨੀ ਲੋੜ, ਮੈਂ ਉਹ ਅਨਿਲ ਵਿਜ ਵਾਲੀ ਗੱਲ ਸੁਣ ਲਈ ਸੀ। ਅਨਿਲ ਵਿਜ ਜਿਹੜਾ ਹਰਿਆਣੇ ਦਾ ਗ੍ਰਹਿ ਮੰਤਰੀ ਹੈ ਨਾ ਜੀ, ਉਹ ਕਹਿੰਦਾ ਵੀ ਜਿਹੜਾ ਇਹ ਨਵਜੋਤ ਸਿੱਧੂ ਨਾ ਇਹ ਮਿਸਤਰੀ ਹੈ। ਉਹ ਕਹਿੰਦਾ ਜੋ ਕਿਵੇਂ, ਕਹਿੰਦਾ ਵੀ ਜਦੋਂ ਕੋਈ ਆਪਣੇ ਘਰ ਦੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਕਰਦਾ ਨਾ ਤਾਂ ਸਮਝ ਲੈਣਾ ਚਾਹੀਦਾ ਵੀ ਉਹਦਾ ਘਰ ਜਿਹੜਾ ਢਹਿ ਢੇਰੀ ਹੋਣ ਵਾਲਾ, ਜ਼ਿਆਦਾ ਚਿਰ ਨਹੀਂ ਲੱਗਦਾ।
ਸੋ ਬਿੱਟਾ
ਆਪਦੇ ਘਰ ਦੀਆਂ ਇੱਟਾਂ ਚੁੱਕ ਚੁੱਕ ਕੇ ਸਿੱਟੀ ਜਾਂਦਾ,
ਕਮੇਟੀ ਬਣੀ ਹੈ ਨਾ, ਤੇ ਉਹ ਮੈਂ ਕਰੀ ਗਿਆ ਤੂੰ ਬਣ ਬਈ ਤੈਂ ਵੀ ਬਣ ਜਾ, ਮੈਂ ਕਹਿੰਦਾ ਮੈਂ ਨੀ ਬਣਨਾ ਹਨਾ। ਉਹ ਬਾਅਦ ਚ ਪੁੱਛੇ ਬਈ ਤੈਨੂੰ ਉਹ ਸੈਕਟਰੀ ਬਣਾਉਂਦੇ ਸੀ, ਤੈਨੂੰ ਪ੍ਰਧਾਨ ਬਣਾਏ, ਤੂੰ ਬਣਿਆ ਗੱਲ ਹੀ ਨੀ। ਮੈਂ ਕਿਹਾ ਮੈਨੂੰ ਨਾ ਇੱਕ ਸਾਧ ਦੀ ਮੈਂ ਪੜ੍ਹੀ ਸੀਗੀ ਇਹ ਗੱਲ, ਫਿਰ ਮੈਂ ਉਹ ਸਾਖੀ ਚੇਤੇ ਆ ਗਈ ਤਾਂ ਕਰਕੇ ਨਹੀਂ ਮੈਂ ਬਣਿਆ। ਕਹਿੰਦੇ ਉਹ ਕੀ ਆ, ਮੈਂ ਕਿਹਾ ਸਾਖੀ ਇੱਦਾਂ ਹੈ ਵੀ ਇੱਕ ਸਾਧ ਨਾ ਪੱਤਣ 'ਤੇ ਖੜਾ ਹੁੰਦਾ, ਬੇੜੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ, ਹੋਰ ਵੀ ਬਹੁਤ ਉੱਥੇ ਰਸ਼ ਹੁੰਦਾ ਆ, ਬਾਰੀ ਲੱਗੀ ਹੁੰਦੀ, ਲਾਈਨ ਲੱਗੀ ਹੁੰਦੀ ਆ, ਅਤੇ ਬੇੜੀ ਆਉਂਦੀ ਆ ਤਾਂ ਉਹਦੇ ਮੂਹਰੇ 3-4 ਹੁੰਦੀਆਂ ਸਵਾਰੀਆਂ ਅਤੇ ਉਹ ਚੜ੍ਹ ਜਾਂਦੀਆਂ ਆ, ਅਤੇ ਉਹ ਮਲਾਹ ਜਿਹੜਾ ਕਹਿੰਦਾ ਆ ਵੀ ਉਹ ਮਹਾਂਪੁਰਖੋ ਆਓ, ਇੱਕ ਇੱਕ ਬੰਦੇ ਦੀ ਹੋਰ ਜਗ੍ਹਾ ਆ, ਆਓ ਬੈਠੋ ਤੁਸੀਂ। ਉਹ ਕਹਿੰਦਾ ਨਹੀਂ ਮੈਂ ਨਹੀਂ ਇਸ ਬੇੜੀ 'ਚ ਚੜ੍ਹਨਾ। ਉਹ ਕਹਿੰਦੇ ਕਮਾਲ ਹੋ ਗਈ, ਇੱਦਾਂ ਘੰਟੇ ਬਾਅਦ ਆਉਣੀ, ਕਹਿੰਦੇ ਕੋਈ ਨਹੀਂ ਮੈਂ 1 ਘੰਟਾ ਇੰਤਜ਼ਾਰ ਕਰ ਲਵਾਂਗਾ। ਉਹ ਇੱਕ ਬੰਦਾ ਕਹਿੰਦਾ ਪਿੱਛੋਂ ਮੈਂ ਚੜ੍ਹ ਜਾਵਾਂ, ਕਹਿੰਦਾ ਨਾ ਤੂੰ ਬਿਨਾਂ ਚੜ੍ਹੀ। ਕਹਿੰਦਾ ਕੀ ਹੋਇਆ, ਕਹਿੰਦਾ ਇਹ ਬੇੜੀ ਡੁੱਬ ਜਾਣੀ ਆ ਅੱਧ 'ਚ ਜਾ ਕੇ। ਕਹਿੰਦੇ ਬੇੜੀ ਡੁੱਬ ਜਾਣੀ, ਇੱਦਾਂ ਕਿੱਦਾਂ ਹੋ ਜਾਊਗੀ। ਉਹ ਚੱਕ ਕੇ ਚੜ੍ਹ ਜਾਂਦਾ ਅਤੇ ਉਹ ਬੇੜੀ ਜਾਂਦੀ ਆ ਅੱਧ ਦੇ ਵਿੱਚ, ਡੁੱਬ ਜਾਂਦੀ ਆ। ਅਤੇ ਉਹ ਜਿਹੜੇ ਪਿੱਛੇ ਲਾਈਨ ਬਣਾ ਕੇ ਖੜ੍ਹੇ ਹੁੰਦੇ ਆ ਪੁੱਛਣ ਵਾਲੇ, ਉਹ ਕਹਿੰਦੇ ਉਹ ਪੈਰੀਂ ਪੈ ਜਾਂਦੇ, ਕਹਿੰਦੇ ਮਹਾਂਪੁਰਖੋ ਤੁਹਾਨੂੰ ਕਿੱਦਾਂ ਪਤਾ, ਕਿਹੜੀ ਕਰਾਮਾਤ, ਕਿੱਥੇ ਤੁਹਾਨੂੰ ਐਡਵਾਂਸ 'ਚ ਪਤਾ ਵੀ। ਉਹ ਕਹਿੰਦਾ ਇਹਦੇ ਵਿੱਚ ਕੋਮਨ ਸੈਂਸ ਦੀਆਂ ਗੱਲਾਂ ਆ, ਉਹ ਦੇਖ ਲਈਦਾ ਹੁੰਦਾ ਬੇੜੀ 'ਚ ਬੈਠਾ ਕੌਣ ਹੈ। ਕਹਿੰਦਾ ਬੇੜੀ ਦੇ ਵਿੱਚ ਇੱਕ ਇੱਕ ਬੰਦਾ ਬੈਠਾ ਸੀ, ਉਹਦੇ ਕੋਲ ਊਂਠ ਸੀਗਾ, ਇੱਕ ਬੇੜੀ ਬੰਦਾ ਬੈਠਾ ਸੀ ਉਹਦੇ ਕੋਲ ਕੁੱਤਾ ਸੀ, ਇੱਕ ਦੇ ਕੋਲ ਬਿੱਲੀ ਸੀ। ਕਹਿੰਦਾ ਇਹ ਤਾਂ ਬੇੜੀ ਡੁੱਬਣੀ ਸੀ। ਕਹਿੰਦੇ ਉਹ ਕਿੱਦਾਂ ਜੀ, ਕਹਿੰਦਾ ਹੁਣ ਬੇੜੀ ਤੁਸੀਂ ਦੇਖੋ। ਕਹਿੰਦਾ ਬਿੱਲੀ ਨੇ ਐਲਤ ਕੀਤੀ, ਕੁੱਤੇ ਨੇ ਉਹਦੇ ਛਾਲ ਮਾਰੀ, ਬਿੱਲੀ ਜਾ ਕੇ ਊਂਠ 'ਤੇ ਬਹਿ ਗਏ, ਊਂਠ ਖੜ੍ਹਾ ਹੋ ਗਿਆ, ਬੇੜੀ ਡੁੱਬ ਗਈ। ਕਹਿੰਦਾ ਦੇਖਣਾ ਪੈਂਦਾ ਵੀ ਬੇੜੀ ਦੇ ਵਿੱਚ ਤੁਹਾਡੇ ਨਾਲ ਕੌਣ ਬੈਠਾ ਆ, ਕਿ ਪੂਰੀ ਹੋ ਵੀ ਜਾਊ ਜੀ ਨਹੀਂ ਹੋ। ਇੱਦਾਂ ਹੀ ਕਮੇਟੀਆਂ ਦੀਆਂ ਗੱਲਾਂ ਹੁੰਦੀਆਂ ਕਿ ਇੱਕ ਟੀਮ ਵਰਕ ਹੁੰਦਾ ਆ, ਕਿ ਦੇਖਣਾ ਪੈਂਦਾ, ਡਿਸਾਈਡ ਕਰਨਾ ਪੈਂਦਾ ਕਿ ਤੁਹਾਡੀ ਟੀਮ ਸਹੀ ਹੈਗੀ ਆ ਜਾਂ ਨਹੀਂ ਸਹੀ। ਜੇ ਗਲਤ ਬੰਦਿਆਂ ਦੇ ਵਿੱਚ 1-2 ਬੰਦੇ ਸਹੀ ਆ, ਮਜੋਰਟੀ ਗਲਤ ਹੈ, ਉਹ ਚੰਗਿਆਂ ਨੂੰ ਵੀ ਲੈ ਡੁੱਬਦੇ ਨੇ। ਸੋ ਮੈਨੂੰ ਲੱਗਦਾ ਬਿੱਟਾ ਸਾਹਿਬ ਤੁਸੀਂ ਇਹ ਸਾਖੀ ਚੇਤੇ ਕਰ ਲਓ ਹੁਣ, ਅਤੇ ਇਹ ਸੁਣਾਇਆ ਕਰੋ ਜਦੋਂ ਤੁਹਾਨੂੰ ਕੋਈ ਕਹਿੰਦਾ ਕਿ ਸਿੱਧੂ ਸਾਹਿਬ ਨੇ ਮੈਨੂੰ ਆਫਰ ਕੀਤਾ ਸੀ ਜਾਂ, ਅਤੇ ਇਹ ਬੇੜੀ ਤਾਂ ਫਿਰ ਡੁੱਬੀ ਡੁੱਬੀ ਆ। ਹੁਣ ਮਾਲੀ ਹੁਣਾਂ ਦੀ ਇੱਦਾਂ ਹੀ ਹੋਇਆ ਕੰਮ ਨਾ, ਫਿਰ
ਹਰਦੀਪ ਸਿੰਘ ਪੁਰੀ ਮੰਤਰੀ ਨੇ ਟਾਈਮ ਦਿੱਤਾ ਸੀਗਾ ਤੇ ਅਸੀਂ ਉੱਥੇ ਪਹੁੰਚ ਗਏ।
ਅੱਛਾ,
ਤੇ ਉਹ ਬੰਦਾ ਹਰਦੀਪ ਸਿੰਘ ਪੁਰੀ ਉਹਨੂੰ ਕਹਿੰਦਾ ਸਾਹਮਣੇ ਜਿਹੜਾ ਮੇਰੇ ਨਾਲ ਬੈਠਾ ਸੀ ਬੰਦਾ,
ਅੱਛਾ
ਵੀ ਉਹ ਕਹਿੰਦਾ ਜੀ ਮੈਂ ਤਾਂ 30 ਸਾਲ ਤੋਂ ਬੀਜੇਪੀ ਚ ਕੰਮ ਕਰ ਰਿਹਾ ਤੇ ਇੱਦਾਂ ਕਰਕੇ ਹੁਣ ਤਾਂ ਮੇਰੀ ਸੁਣਵਾਈ ਨੀ। ਕਹਿੰਦਾ ਪਹਿਲਾਂ ਕਿਹਦੇ ਨਾਲ ਸੀ ਤੂੰ?
ਅੱਛਾ,
ਕਹਿੰਦਾ ਪਹਿਲਾਂ ਸੀ ਜੀ ਮੈਂ ਜੇਟਲੀ ਸਾਹਿਬ ਨਾਲ।
ਅੱਛਾ
ਅੱਛਾ, ਉਹ ਕਹਿੰਦਾ ਹਾਂ ਉਹਨਾਂ ਦੀ ਡੈਥ। ਫਿਰ ਕਹਿੰਦਾ ਜੀ ਫਿਰ ਮੈਂ ਆ ਗਿਆ ਸੁਸ਼ਮਾ ਸਵਰਾਜ ਨਾਲ, ਸੋ ਸੈਡ ਉਹਨਾਂ ਦੀ ਵੀ ਡੈਥ ਹੋ ਗਈ।
ਅੱਛਾ,
ਉਹ ਕਹਿੰਦਾ ਫਿਰ ਤੁਸੀਂ ਐਂ ਕਰੋ ਤੁਸੀਂ ਨਾ ਨੱਡਾ ਸਾਹਿਬ ਨੂੰ ਮਿਲ ਲਓ। ਉਹ ਕਹਿੰਦਾ ਨਹੀਂ ਜੀ ਨੱਡਾ ਸਾਹਿਬ ਨੂੰ ਮਿਲਿਆ ਤੁਸੀਂ, ਮੈਂ ਤੁਹਾਨੂੰ ਮਿਲ ਲੈਣਾ। ਕਹਿੰਦਾ ਜੀ ਕਹਿੰਦਾ ਨਹੀਂ ਨਹੀਂ ਜੀ ਉਹ ਅੱਗੇ ਦੋਵਾਂ ਦੀ ਡੈਥ ਹੋ ਗਈ ਹੈ, ਮੈਨੂੰ ਦੱਸ ਲਈ ਮਿਲੋ। ਤੁਸੀਂ ਤਾਂ ਉਹ ਗੱਲ ਕਰਦੀ, ਅਸੀਂ ਬੜਾ ਹੱਸੇ ਉੱਥੇ ਵੀ ਤੁਸੀਂ, ਮੈਂ ਕਿਹਾ ਜੀ ਤੁਸੀਂ ਚੰਗੇ ਬੰਦੇ ਦੇ ਨਾਂ ਲੈਂਦੇ। ਉਹ ਕਹਿੰਦਾ ਜੀ ਜਿਹਦੇ ਨਾਲ ਜੁੜਿਆ ਮੈਂ ਉਹਦਾ ਹੀ ਨਾਂ ਲੈਣਾ ਸੀ, ਹੋਰ ਕਿਸੇ ਦਾ ਨਹੀਂ ਲੈਣਾ ਸੀ। ਮੈਂ ਕਿਹਾ ਤੁਸੀਂ ਝੂਠ ਹੀ ਬੋਲ ਦਿੰਦੇ। ਮੈਂ ਕਿਹਾ ਉਹਨੂੰ ਐਂ ਲੱਗਿਆ ਵੀ ਉਹਨੂੰ ਦਫ਼ਤਰ ਚੋਂ ਛੇ ਛੇ ਦੀ ਭਜਾ ਦਿਓ, ਕਿ ਇਹਨਾਂ ਦਾ ਕਿਤੇ ਵਾਇਰਸ ਸਾਡੇ ਵੱਲ ਨਾ ਆ ਜਾਵੇ।
ਇੱਦਾਂ ਇੱਕ ਨਾ ਮੈਨੂੰ ਹੁਣ ਹੋਰ ਗੱਲ ਚੇਤੇ ਆ ਗਈ
ਜੀ।
ਇੱਕ ਨਾ ਬਜ਼ੁਰਗ ਹੁੰਦਾ 98 ਸਾਲ ਦਾ ਬੈਠਾ ਹੁੰਦਾ ਹਨਾ, ਤੇ ਇੱਕ ਨਾ ਨੌਜਵਾਨ ਡਾਕਟਰਾਂ ਦਾ, ਉਹ ਸਿਗਰਟ ਪੀ ਰਿਹਾ ਹੁੰਦਾ ਬਜ਼ੁਰਗ ਹੈ ਨਾ, ਉਹ ਕਹਿੰਦਾ ਬਜ਼ੁਰਗੋ ਕਹਿੰਦਾ ਸਿਗਰਟ ਨਹੀਂ ਪੀਦੀ, ਸਿਹਤ ਲਈ ਹਾਨੀਕਾਰਕ ਹੈ, ਉਮਰ ਘੱਟਦੀ ਹੈ। ਉਹ ਕਹਿੰਦਾ ਅੱਛਾ, ਕਹਿੰਦਾ ਯਾਰ ਕਹਿੰਦਾ ਚੱਲ ਮੇਰੀ 98 ਸਾਲ ਉਮਰ ਹੈ, ਪਰ ਮੈਂ ਤੈਨੂੰ ਇੱਦਾਂ ਦੱਸਦਾ ਵੀ ਤੂੰ ਆਪਣਾ ਖਿਆਲ ਰੱਖੀ, ਤੇਰੀ ਬਹੁਤੀ ਲਾਈਫ ਨਹੀਂ ਰਹਿਣੀ ਹੁਣ। ਕਹਿੰਦਾ ਕਿੱਦਾਂ? ਕਹਿੰਦਾ ਜਦੋਂ ਮੈਂ ਜਵਾਨੀ 'ਚ ਸੀ ਨਾ, ਅਤੇ ਮੇਰੀ ਇੱਕ ਵਾਈਫ ਵੀ ਮੈਨੂੰ ਇੱਦਾਂ ਹੀ ਟੋਕਦੀ ਹੁੰਦੀ ਸੀ। ਕਹਿੰਦਾ ਅੱਛਾ, ਉਹ ਕਹਿੰਦਾ ਉਹ ਵੀ ਪੂਰੀ ਹੋ ਗਈ? ਕਹਿੰਦਾ ਮੇਰੇ ਭਰਾ ਵੀ ਇੱਦਾਂ ਹੀ ਕਰਦੇ ਹੁੰਦੇ ਸੀ। ਹਾਂ। ਕਹਿੰਦਾ ਅੱਛਾ, ਫਿਰ ਉਹ ਕਹਿੰਦਾ ਉਹ ਵੀ ਪੂਰੇ ਹੋ ਗਏ? ਕਹਿੰਦਾ ਫਿਰ ਮੇਰੇ ਦੋ ਡਾਕਟਰ ਸੀਗੇ, ਉਹ ਵੀ ਮੈਨੂੰ ਰੋਕਦੇ ਰਹੇ ਬਹੁਤ। ਕਹਿੰਦਾ ਹੁਣ ਉਹ ਕਿੱਥੇ? ਕਹਿੰਦਾ ਉਹ ਵੀ ਪੂਰੇ ਹੋ ਗਏ? ਕਹਿੰਦਾ ਹੁਣ ਤੂੰ ਖਿਆਲ ਰੱਖੀ, ਉਹ ਤੋਂ ਬਾਅਦ ਹੁਣ ਤੂੰ ਟੋਕਿਆ ਮੈਨੂੰ, ਤੇਰੀ ਵਾਰੀ। ਕਹਿੰਦਾ ਮੇਰੀ ਪਹਿਲੀ 98 ਸਾਲ ਉਮਰ ਹੈ। ਖੈਰ ਬੇਟਾ ਸਾਹਿਬ, ਖਬਰਾਂ ਘੱਟ ਤੇ ਮੈਨੂੰ ਲੱਗਦਾ ਆਪਾਂ ਹੁਣ ਐਂਡ ਚ ਥੋੜਾ ਜਿਹਾ ਹਾਸਾ ਮਜ਼ਾਕ ਵੀ ਹੋ ਗਿਆ। ਐਤਵਾਰ ਹੈ ਤੇ ਨਵੀਂ ਪੱਡਾ ਵੀ ਚਾਹ ਦਾ ਕੱਪ ਦੀ ਫੋਟੋ ਭੇਜ ਦਿੱਤੀ ਹੈ, ਕਹਿੰਦੇ ਆਪਾਂ ਪਹਿਲਾਂ ਹੀ ਚਾਹ ਪੀ ਰਹੇ ਹਾਂ ਜੀ, ਤੇ ਬਹੁਤ ਬਹੁਤ ਧੰਨਵਾਦ। ਤੇ
ਪੰਜਾਬ ਚ ਵੀ ਹੁਣ ਚੱਲ ਰਹੀ ਹੈ, ਉਹ ਕਹਿੰਦੇ ਵੀ ਜਗਵੀਰ ਸਿੰਘ ਬਰਾੜ ਜਿਹੜੀ ਪਾਰਟੀ ਚ ਰਿਹਾ ਉਹਦੀ ਪਾਰਟੀ ਦੀ ਕਦੇ ਸਰਕਾਰ ਨੀ ਬਣੀ, ਹਮੇਸ਼ਾ ਵਿਰੋਧੀ ਧਿਰ ਚ ਹੀ ਰਿਹਾ, ਜਾਂ ਜਦੋਂ ਸਰਕਾਰ ਬਣਨ ਲੱਗਦੀ ਉਦੋਂ ਇਹ ਛੱਡ ਪਾਰ ਜਾਂਦਾ।
ਇੱਕ ਹੋਰ ਚਰਚਾ ਐਡ, ਜਗਵੀਰ ਬਰਾੜ ਇੱਕ ਹੋਰ ਚਰਚਾ ਐਡ ਕਰਦੇ ਉਹਦੇ ਚ, ਇਹ ਅਸੀਂ ਪਿਛਲੀ ਇਲੈਕਸ਼ਨ ਤੱਤ ਕੱਢੇ ਸੀ ਵੀ ਜਿਹੜੀ ਵੀ ਪਾਰਟੀ ਨੂੰ ਜਿਹੜੇ ਵੀ ਮੁੱਦੇ ਨੂੰ NRI ਸਪੋਰਟ ਕਰਨ ਲੱਗ ਪੈਣ ਉਹ ਗਿਆ, ਉਹ ਨੀ ਕਦੇ ਵੀ ਜਿੱਤਦਾ,
ਸਮਝ ਲਓ ਵੀ ਇਹ ਨੀ ਆਉਂਦਾ।
ਤੇ ਅਮਰੀਕ ਫਲੋਰਾ ਭਾਜੀ ਦਾ ਕਹਿੰਦੇ ਨੇ, ਕਹਿੰਦੇ ਬਾਹਰੋਂ NRI ਦੀ ਲੈ ਇੱਥੋਂ ਕੋਈ ਸ਼ਰਟ ਕੋਈ ਲੈ ਜਾਵੇ ਇੰਡੀਆ, ਉਹ ਸ਼ਰਟ ਤਾਂ ਲੈਂਦਾ ਨੀ, NRI ਉੱਤੇ ਚੀਫ ਮਿਨਿਸਟਰ ਬਣਾਉਣਾ ਚਾਹੁੰਦੇ ਆ ਪੰਜਾਬੀਆਂ ਦੇ ਲਈ।
ਸੁਖਪਾਲ ਖਹਿਰਾ ਬਠਿੰਡੇ ਨਾ ਕਰੀ ਜਾਵੇ ਆਪਣੀ ਵੱਡੀ ਕਾਨਫਰੰਸ, ਤੇ ਮੈਂ ਉਹਨੂੰ ਕਵਰ ਕਰਨ ਸੀ ਉਹਦਾ ਐਡਵਾਂਸ ਦੇ ਵਿੱਚ।
ਅੱਛਾ।
ਉਦੋਂ ਪਹਿਲਾਂ ਮੈਨੂੰ, ਮੈਂ ਕਿਹਾ ਜੀ ਟਾਈਮ ਚਾਹੀਦਾ, ਮੈਨੂੰ ਕਹਿੰਦੇ ਤੁਸੀਂ ਮੇਰੇ ਨਾਲ ਹੀ ਆ ਜਾਓ।
ਅੱਛਾ।
ਮੈਂ ਕਿਹਾ ਚਲੋ ਠੀਕ ਹੈ। ਉਹ ਸਾਰਾ ਦਿਨ ਮੈਨੂੰ ਗੇੜੇ ਕਢਾਈ ਗਿਆ, ਕਦੇ ਫਰੀਦਕੋਟ ਕਦੇ ਬਠਿੰਡੇ ਕਦੇ ਕਿਤੇ। ਅੱਧੀ ਕੁ ਰਾਤ ਨੂੰ ਜਦੋਂ ਹੋ ਗਿਆ ਮੈਨੂੰ ਕਹਿੰਦੇ ਬੇਟਾ ਸਾਹਿਬ ਕੱਲ ਨੂੰ ਨਾ ਕਰ ਲਈਏ ਇੰਟਰਵਿਊ। ਮੈਂ ਕਿਹਾ ਕੋਈ ਨੀ ਚੱਲ ਕੱਲ ਨੂੰ ਕਰ ਲਾਂਗੇ।
ਅੱਛਾ।
ਮੈਂ ਕਹਿੰਦੇ ਕਿੱਥੇ ਜਾਣਾ? ਤੇ ਜਦੋਂ ਇੱਥੋਂ ਕੈਨੇਡਾ ਆਪਣਾ ਤੁਹਾਡੇ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਮੈਨੂੰ ਫੋਨ ਆਉਣ ਲੱਗ ਪਏ, ਤੇ ਮੈਂ ਦੂਜੇ ਦਿਨ ਆਖਿਆ, ਮੈਂ ਕਿਹਾ ਜੀ ਆਪਾਂ ਇੰਟਰਵਿਊ ਰਹਿਣ ਹੀ ਦਈਏ। ਕਹਿੰਦਾ ਕਿਵੇਂ? ਮੈਂ ਕਿਹਾ ਹੁਣ ਥੋੜੀ ਚੜਾਈ ਹੋ ਗਈ, ਮੈਨੂੰ ਫੋਨ ਆਉਣ ਲੱਗ ਪਏ ਉੱਥੋਂ ਵੀ ਤੁਹਾਡਾ ਛੇਤੀ ਤੁਹਾਡਾ ਟਾਈਮ ਪੂਰਾ ਹੋ ਜਾਣਾ।
ਬਿੱਟਾ ਸਾਹਿਬ ਸੁਨੇਹੇ ਹੋਰ ਵੀ ਆ, ਆਪਣੇ ਜਗਦੀਪ ਗਿੱਲ ਜਿਹੜੇ ਨੇ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਚਾਹ ਦਾ ਕੱਪ ਬਣਾ ਕੇ ਪ੍ਰੋਗਰਾਮ ਸੁਣੀ ਦਾ, ਤੇ ਜਗਦੀਪ ਗਿੱਲ ਕਹਿ ਰਹੇ ਬੁਝਾਰਤ ਹੀ ਹੈ ਜੀ, ਕਹਿੰਦੇ ਕੱਕੇ ਤੋਂ ਕਾਟੋ, ਕੱਕੇ ਤੋਂ ਕਲੇਸ਼, ਕੱਕੇ ਤੋਂ ਕੈਪਟਨ, ਕੱਕੇ ਤੋਂ ਕਾਂਗਰਸ। ਦੇਖੋ ਕੱਕੇ ਬਹੁਤ ਨੇ, ਤੇ ਇੱਕ ਨਾ ਜਾਂਦੇ ਜਾਂਦੇ ਤੁਸੀਂ ਦੱਸਿਓ ਕੁਇਕਲੀ, ਇੱਕ ਖਬਰ ਆ ਚਾਲ ਸਾਹਿਬ ਪੁੱਛਣ ਦੀ ਕੋਸ਼ਿਸ਼ ਕਰ ਰਹੇ ਨੇ ਕਿ 12 ਲੱਖ ਟਰਾਮਾਡੋਲ ਬਰਾਮਾਦਗੀ ਮਾਮਲੇ 'ਚ ਅੰਮ੍ਰਿਤਸਰ 'ਚ ਡਰੱਗ ਵਿਭਾਗ ਪਹੁੰਚੀ, CBI ਰਿਕਾਰਡ ਕਬਜ਼ੇ 'ਚ ਲਿਆ। ਇਹ ਇੱਕ ਖਬਰ ਬਣ ਰਹੀ ਹੈ ਕਿ 2 ਸਾਲ ਪਹਿਲਾਂ ਇਹ 12 ਲੱਖ ਗੋਲੀਆਂ ਫੜੀਆਂ ਸੀ, ਤੇ ਉਹਦਾ ਉਹ ਹਜੇ ਜਨਤਕ ਨਹੀਂ ਕੀਤੀਆਂ, ਨਾ ਉਹਦੀ ਇਨਕੁਆਇਰੀ ਚੱਲ ਰਹੀ ਹੈ ਕੋਈ ਖਬਰ ਇਹਦੇ ਬਾਰੇ ਤੁਹਾਨੂੰ?
ਇਹ ਬਿਲਕੁਲ ਜੀ, ਇਸ ਤਰ੍ਹਾਂ ਦੀਆਂ ਖਬਰਾਂ ਕਾਫੀ ਨੇ, ਕਿਉਂਕਿ ਹੁਣ ਇਹ DGP ਨੇ ਕਾਫੀ ਸਖਤੀ ਕੀਤੀ ਹੈ। ਉਹਨਾਂ ਨੇ ਇੱਕ ਤਾਂ ਕਿਹਾ ਕਿ ਜਿੰਨੇ ਵੀ ਪੈਂਡਿੰਗ ਕੇਸ ਨੇ ਜਿਹਦੇ ਚ ਪੁਲਿਸ ਦੇ ਚਲਾਨ ਫੇਲ ਹੋ ਜਾਂਦੇ ਆ ਜਾਂ ਬੰਦੇ ਬਰੀ ਹੋ ਜਾਂਦੇ ਆ, ਉਹ ਲਿਆਓ, ਉਹਨਾਂ ਨੂੰ ਕੱਢੋ। ਹੁਣ ਦੂਜੀ ਗੱਲ, ਇਹ ਵੀ ਪ੍ਰੈਸ਼ਰ ਪੈ ਰਿਹਾ ਵੀ ਨਸ਼ਿਆਂ ਦਾ ਮੁੱਦਾ ਬਹੁਤ ਜ਼ਿਆਦਾ ਹੈਗਾ ਪੰਜਾਬ ਸਰਕਾਰ ਦੇ ਉੱਤੇ, ਇਸ ਕਰਕੇ DGP ਨੇ ਪਿੱਛੇ, ਤੁਹਾਨੂੰ ਯਾਦ ਹੋਣਾ, SSPਾਂ ਦੀਆਂ ਤਬਾਦਲੇ ਕੀਤੇ ਨੇ, ਤੇ ਲੇਕਿਨ DGP ਨੇ ਤਬਾਦਲੇ ਨਾ ਵਿਜੀਲੈਂਸ ਦੇ ਵੀ ਕਰ ਦਿੱਤੇ, ਜਦਕਿ ਵਿਜੀਲੈਂਸ ਦੇ DGP ਤਬਾਦਲੇ ਨਹੀਂ ਕਰ ਸਕਦਾ। ਤੇ ਜਿਹੜੇ ਮਹਿਤਾਬ ਸਿੰਘ ਗਿੱਲ ਸਾਬਕਾ ਜਸਟਿਸ ਰਹੇ ਨੇ, ਅੱਜ ਕੱਲ ਉਹ ਚੀਫ ਵਿਜੀਲੈਂਸ ਕਮਿਸ਼ਨਰ ਨੇ, ਉਹਨਾਂ ਨੇ ਸਾਫ਼ ਕਹਿ ਦਿੱਤਾ ਵੀ ਤੁਸੀਂ ਜੁਆਇਨ ਨਹੀਂ ਕਰਨਾ, ਜਿਹੜੇ ਪਿੱਛੇ ਤੁਹਾਨੂੰ ਯਾਦ ਹੋਣਾ ਇੱਕ ਅਧਿਕਾਰੀ ਦੀ ਬਦਲੀ ਉਹ ਚੰਡੀਗੜ੍ਹ ਕਰ ਦਿੱਤੀ ਗਈ, ਜਦਕਿ ਚੰਡੀਗੜ੍ਹ DGP ਦਾ ਅਧਿਕਾਰ ਖੇਤਰ ਹੀ ਨੀ ਗਾ, ਕਿਉਂਕਿ ਉਹਦਾ ਤਾਂ ਪੰਜਾਬ ਦਾ DGP ਉਹ ਤਾਂ। ਸੋ ਇਹ ਭੰਬਲ ਭੂਸਾ ਹੈਗਾ, ਇਸ ਕਰਕੇ ਸਰਕਾਰ ਹੁਣ ਨਸ਼ਿਆਂ ਦਾ ਜਿਹੜਾ ਮੁੱਦਾ ਹੈਗਾ ਉਸ ਨੂੰ ਕਵਰ ਕਰਨ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੇਸ ਕੱਢ ਰਹੀ ਹੈ।
ਬਿੱਟਾ ਸਾਹਿਬ 10 ਵੱਜਣ ਵਾਲੇ ਨੇ ਤੇ ਆਪਾਂ ਹੁਣ ਇਜਾਜ਼ਤ ਲੈਣੀ ਹੈ, ਤੁਹਾਡੇ ਤੜਕਾ, ਤੁਸੀਂ 2 ਘੰਟੇ ਹੋਰ ਨੀਂਦ ਲਿਓ ਤੇ ਹੋਰ ਰਿਪੋਰਟਿੰਗ ਦੇ ਬਾਰੇ ਤੁਸੀਂ ਸਾਰਾ ਦਿਨ ਮੈਨੂੰ ਪਤਾ ਹੈ ਕਿ ਔਨ ਦਾ ਰੋਡ ਰਹਿੰਦੇ ਆ। ਕੁਛ ਗੱਲਾਂ ਚੇਤੇ ਭੁੱਲ ਗਈਆਂ, ਯੋਗੀ ਦੇ ਆਪਣੇ ਹਰਭਜਨ ਯੋਗੀ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਨੂੰ ਵੀ ਮਿਲੇ ਸੀ, ਅਗਲੇ ਪ੍ਰੋਗਰਾਮ 'ਚੋਂ ਕਵਰ ਕਰਾਂਗੇ। ਸੋ ਜਾਣਕਾਰੀਆਂ ਇਕੱਠੇ ਕਰਦੇ ਰਹੋ ਤੇ ਆਪਾਂ ਸ਼ੇਅਰ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜਾਂਦੇ ਜਾਂਦੇ।
ਜੀ ਬਹੁਤ ਮਿਹਰਬਾਨੀ, ਸ਼ੁਕਰੀਆ
ਜੀ, ਸ਼ੁਕਰੀਆ ਜੀ। ਸੋ ਬਿੱਟਾ ਸਾਹਿਬ ਸਾਡੇ ਨਾਲ ਜੁੜਦੇ ਨੇ ਜੀ, ਅੱਜ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਸੀ, ਬੜਾ ਤਹਿ ਦਿਲੋਂ ਧੰਨਵਾਦ ਹੈ ਉਹਨਾਂ ਦਾ। ਕਿ ਉਹਨਾਂ ਨੇ ਸਾਂਝਾਂ ਪਾਈਆਂ। ਸੋ ਪਿਆਰੇ ਉਹ ਪ੍ਰੋਗਰਾਮ ਸਮਾਪਤ ਕਰਦੇ ਹਾਂ। ਮਾਫ਼ੀ ਚਾਹੁੰਦੇ ਹਾਂ ਕਿ ਕੱਲ੍ਹ ਦਾ ਪ੍ਰੋਗਰਾਮ ਪੋਡਕਾਸਟ 'ਤੇ ਨਹੀਂ ਪੈ ਸਕਿਆ, ਪਰ ਆਹ ਮੈਂ ਹੁਣ ਕਨਫਰਮ ਕਰਦਾ ਅਤੇ ਕੱਲ੍ਹ ਵਾਲਾ ਪ੍ਰੋਗਰਾਮ ਵੀ ਪਾਉਂਦੇ ਹਾਂ, ਕਿਉਂਕਿ ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਨੇ ਉਹ ਵੀਕਐਂਡ ਤੋਂ ਬਾਅਦ ਕੰਮਾਂ ਕਾਰਾਂ 'ਤੇ ਵੀਕਡੇਜ਼ 'ਚ ਸੁਣਦੇ ਨੇ। ਸੋ ਮਾਫ਼ੀ ਚਾਹੁੰਦੇ ਹਾਂ ਅਗਰ ਇਨਕਨਵੀਨੀਅੰਸ ਹੋਈ ਹੈ। ਆਪਣਾ ਰੱਖਿਓ ਖਿਆਲ, ਲੋਕਡਾਊਨ ਲੱਗਾ ਹੋਇਆ, ਸਿਹਤ ਦਾ ਖਿਆਲ ਰੱਖਿਓ, ਟੀਕਿਆਂ ਦਾ ਖਿਆਲ ਰੱਖਿਓ, ਪਰਿਵਾਰਾਂ ਦਾ ਖਿਆਲ ਰੱਖਿਓ, ਔਰ ਇਸ ਸਮੇਂ ਦੌਰਾਨ ਤੁਸੀਂ ਪੜ੍ਹ ਸਕਦੇ ਹੋ, ਤੁਸੀਂ ਗੁਰਬਾਣੀ ਨਾਲ ਜੁੜ ਸਕਦੇ ਹੋ, ਆਪਣੇ ਆਪ ਨੂੰ ਰੀਅਸੈਸ ਕਰ ਸਕਦੇ ਹੋ, ਟ੍ਰੇਨ ਕਰ ਸਕਦੇ ਹੋ, ਅਪਸਕਿੱਲ ਕਰ ਸਕਦੇ ਹੋ, ਬੜਾ ਕੁਛ ਕਰ ਸਕਦੇ ਹੋ। ਸੋ ਆਪਣਾ ਰੱਖੋ ਖਿਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਜੀ।